ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800, 9058128200, ਔਰ ਵਿਜ਼ਿਟ mortgagebuddies.ca। ਉਹ ਛਾਏ ਪਏ ਨੇ ਕੈਨੀ ਤਾਲੀਵਾਲ।
ਸਿਟੀ ਆਫ ਹੈਮਿਲਟਨ ਦੇ ਡਾਊਨਟਾਊਨ ਇਲਾਕੇ ਚ ਮੈਕਮਾਸਟਰ ਯੂਨੀਵਰਸਿਟੀ ਤੋਂ 8 ਮਿੰਟ ਤੇ ਗੋਟ ਐਂਡ ਸਟੇਸ਼ਨ ਤੋਂ ਸਿਰਫ 10 ਮਿੰਟ ਦੀ ਦੂਰੀ ਤੇ ਨਵੀਆਂ ਕੌਂਡੋਜ਼ ਦੀ ਬੁਕਿੰਗ ਸ਼ੁਰੂ। ਕੁਈਨ ਤੇ ਮੇਨ ਸਟਰੀਟ ਦੇ ਇੰਟਰਸੈਕਸ਼ਨ ਤੇ ਬਹੁਤ ਹੀ ਢੁਕਵੀਂ ਲੋਕੇਸ਼ਨ। 2 ਬੈਡਰੂਮ 2 ਬਾਥਰੂਮ ਦੇ ਖੁੱਲੇ ਡੁੱਲੇ ਯੂਨਿਟਸ ਦੀਆਂ ਕੀਮਤਾਂ 6,40,000 ਤੋਂ। ਲੋਕਰ, ਅਪਲਾਈਐਂਸਿਸ ਤੇ ਅਸਾਈਨਮੈਂਟ ਫ੍ਰੀ, ਡਿਪੋਜ਼ਿਟ ਐਂਡ ਈਜ਼ੀ ਇੰਸਟਾਲਮੈਂਟਸ। ਹੈਮਿਲਟਨ ਡਾਊਨਟਾਊਨ ਚ ਆ ਰਹੀਆਂ ਇਹਨਾਂ ਨਵੀਆਂ ਕੌਂਡੋਜ਼ ਜਾਂ ਸਟੋਨੀ ਕ੍ਰੀਕ ਚ ਆ ਰਹੇ ਨਵੇਂ ਪ੍ਰੋਜੈਕਟਸ ਚ ਆਪਣਾ ਯੂਨਿਟ ਗਰੰਟੀਡ ਬੁੱਕ ਕਰਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ। 6473004736।
ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ,
ਠੰਡ ਲੱਗਦੀ ਹੈ ਤਾਂ ਪਾਇਆ।
ਲਓ ਜੀ ਫਿਰ ਹੋ ਜਾਓ ਤਿਆਰ ਹਾਸਾ ਮਜ਼ਾਕ ਕਲੋਲਾਂ ਲਈ, ਕਿਉਂਕਿ ਹਲਚਲ ਰੇਡੀਓ ਲੈ ਕੇ ਆ ਰਿਹਾ ਹੈ ਕਾਮੇਡੀ ਸਟੇਜ ਪਲੇ। ਕਦੇ ਕਦੇ ਹੱਸਣਾ ਜ਼ਰੂਰ ਚਾਹੀਦਾ ਹੈ, ਜਿਸ ਵਿੱਚ ਢਿੱਡੀ ਪੀੜਾ ਪਾਉਣ ਆ ਰਹੇ ਨੇ ਬਿੰਨੂ ਢਿੱਲੋਂ, ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ ਤੇ ਹੋਰ ਕਈ ਸਾਥੀ ਕਲਾਕਾਰ। ਪੈਰਾਮਾਊਂਟ ਫਾਈਨ ਫੂਡ ਸੈਂਟਰ, 6 ਅਗਸਤ ਨੂੰ। ਇਵੈਂਟ ਸਪੋਂਸਰਡ ਬਾਏ ਇੰਡੈਕਸ ਰਿਐਲਟੀ ਬ੍ਰੋਕਰੇਜ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਤੇ ਵਿੰਡੋ ਪੰਜਾਬ ਟੀਵੀ। ਜ਼ਿਆਦਾ ਜਾਣਕਾਰੀ ਟਿਕਟ ਲਈ ਸੰਦੀਪ ਭੱਟੀ ਨੂੰ ਕਾਲ ਕਰੋ 4163199000, 416-319-9000।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। I've been serving Canadian from the last 20 years for all their individual investments and insurance needs, financial planning and their estate planning. Please feel free to give me a call and I'll be more than happy to assist you. Thank you.
416-917-1456, 416-917-1456, Rajpal Brad.
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ, 1850 ਐਲਬਿਨ ਰੋਡ ਇਨ ਰੈਕਸਡੇਲ, 416-213-1165।
पिछले 18 सालों तो मॉर्गेज दिया सेवावां देंदे आ रहे अकाल मॉर्गेजेस इंक नाल कम कर दे दविंदर पवार
फर्स्ट सेकंड थर्ड मॉर्गेज होम इक्विटी बिजनेस लोन डेट कंसोलिडेशन रीफाइनेंस रेंट टू ओनली कॉल करो देविंदर पवार 647-988-8731-647-988-7831
जे नहीं होना खज्जल खुआर ता कॉल करो
देविंदर पवार
जेकर एक बार इना तुहाडी फाइल वेख के हां कह देती ता अपने वादे ते हमेशा खरे उतर दे हां लाइसेंस नंबर 10845 इंडिपेंडेंटली ओन्ड एंड ऑपरेटेड
चरणजीत बराड़ वालों अज्ज दे नगारा प्रोग्राम तुहाडा सारयां दा निघा स्वागत दोस्तों प्रोग्राम दे शुरू च ही तुहाडा धन्नवाद करदे आं तुसीं बड़ी रीझ दे नाल प्रोग्राम सुणदे हो जी फीडबैक दिंदे हो बाद दे विच वी कॉल करदे हो सानूं विषय दिंदे हो वी इस मसले दे उत्ते गलबात आ जिहड़ी उह जरूर करिया करो धन्नवाद जी प्रोग्राम तों बाद दे विच गलबात करनी होवे ते मेरा नंबर तुहानूं पता ही आ 647-384-36 राणा जी दा नंबर हुंदा जी 905-915-84-84 ते ਚਲਦੇ ਪ੍ਰੋਗਰਾਮ ਦੇ ਦੌਰਾਨ ਜੇਕਰ ਤੁਸੀਂ ਕੋਈ ਕਾਲ ਕਰਨੀ ਹੋਵੇ ਤਾਂ ਸਾਡਾ ਸਟੂਡੀਓ ਦਾ ਨੰਬਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਇੱਕੋ ਹੀ ਰਹਿੰਦਾ 416-620-1778 ਹਮੇਸ਼ਾ ਦੀ ਤਰ੍ਹਾਂ ਆਪਣੀ ਸਾਂਝ ਤੁਹਾਡੇ ਨਾਲ 3 ਵਜੇ ਤੱਕ ਰਹਿਣੀ ਆ ਅਤੇ ਅੱਜ ਦਾ ਸਾਡਾ ਪ੍ਰੋਗਰਾਮ ਵਿਸ਼ੇਸ਼ ਇਸ ਕਰਕੇ ਹੈ ਕਿਉਂਕਿ ਇਹਦੇ 'ਚ ਵਿਸ਼ੇਸ਼ ਮਹਿਮਾਨ ਆਏ ਹੋਏ ਨੇ ਜੀ ਵੈਸੇ ਉਹਨਾਂ ਦਾ ਨਾਂ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਪਰ ਮੈਂ ਜੀ 18 ਸਾਲ ਦਾ ਸੀ ਜਦੋਂ ਦਾ ਮੈਂ ਇਹਨਾਂ ਦੇ ਨਾਲ ਤੁਰਨ ਲੱਗਿਆ ਅਤੇ ਇਹਨਾਂ ਨੇ ਜ਼ਿੰਦਗੀ ਦੇ ਵਿੱਚ ਕੁਝ ਇਹੋ ਜਿਹੀਆਂ ਗੱਲਾਂ ਸਿਖਾਈਆਂ ਨੇ ਜਿਹੜੀਆਂ ਸਦੀਵੀ ਸੱਚ ਨੇ ਸਦਾ ਹੀ ਸੱਚ ਰਹਿਣਗੀਆਂ ਜਿਹੜੀਆਂ ਅਤੇ ਉਸ ਵੇਲੇ ਮਹਿਸੂਸ ਹੁੰਦਾ ਸੀ ਵੀ ਥੋੜ੍ਹਾ ਜਿਹਾ ਇਹ ਰਸਤਾ ਔਖਾ ਥੋੜ੍ਹਾ ਜਿਹਾ ਜ਼ਿਆਦਾ ਨਹੀਂ ਪਰ ਇਸ ਰਸਤੇ 'ਤੇ ਚੱਲਦਿਆਂ ਮਤਲਬ ਆਨੰਦ ਜਿਹਾ ਆਉਣ ਲੱਗ ਗਿਆ ਵੈਸੇ ਤਾਂ ਬੰਦਾ ਬਦਲਦਾ ਰਹਿੰਦਾ ਲਗਾਤਾਰ ਪਰ ਜੇ ਤੁਸੀਂ ਆਪਣੇ ਪੱਲੇ ਛੋਟੀ ਜਿਹੀ ਗੱਠੜੀ ਦੇ ਵਿੱਚੋਂ ਛੋਟਾ ਜਿਹਾ ਸਦੀਵੀ ਸੱਚ ਬੰਨਿਆ ਹੋਇਆ ਆਪਾਂ ਵੱਡਾ ਦਾਅਵਾ ਨਹੀਂ ਕਰਦੇ ਪਰ ਇਹ ਹੈ ਵੀ ਜਿਹੜੇ ਕੁਦਰਤ ਦੇ ਕੁਝ ਨਿਯਮ ਨੇ ਜਿਹੜੇ ਵਿਗਿਆਨ ਨੇ ਬੁੱਝ ਲਏ ਨੇ ਅਤੇ ਉਹ ਨਿਯਮਾਂ ਬਾਰੇ ਸਾਇੰਸ 'ਚ ਵੀ ਅਸੀਂ ਪੜ੍ਹਦੇ ਹਾਂ ਵੀ ਆਹ ਚੀਜ਼ ਆਂ ਹੀ ਹੋਣੀ ਆ ਅਤੇ ਉਹ ਜਦੋਂ ਫਿਰ ਤੁਹਾਨੂੰ ਤੁਹਾਡੇ ਤੋਂ ਥੋੜ੍ਹੀ ਜਿਹੀ ਉਮਰ ਦੇ ਵਿੱਚ ਵੱਡਾ ਕੋਈ ਦੱਸੇ ਅਤੇ ਸਮਝਾਵੇ ਉਹ ਗੱਲ ਫਿਰ ਛੇਤੀ ਸਮਝ ਲੱਗ ਜਾਂਦੀ ਨਹੀਂ ਆਪ ਜ਼ਿਆਦਾ ਮੱਥਾ ਮਾਰਨਾ ਪੈਂਦਾ ਅਤੇ ਇਹ ਉਹ ਇਨਸਾਨ ਨੇ ਜੀ ਜਿਨ੍ਹਾਂ ਨੇ ਉਦੋਂ ਸਾਨੂੰ ਇਹ ਗੱਲਾਂ ਸਿਖਾਈਆਂ ਜਿਹਦੇ ਕਰਕੇ ਅਸੀਂ ਪੜ੍ਹਾਈ ਲਿਖਾਈ ਵੀ ਚੰਗੀ ਕੀਤੀ ਆਲੇ ਦੁਆਲੇ ਸਮਾਜ ਦੇ ਵਿੱਚ ਵਿਚਰਨ ਦਾ ਸਾਨੂੰ ਢੰਗ ਤਰੀਕਾ ਦੱਸਿਆ ਉੱਠਣ ਬੈਠਣ ਦਾ ਢੰਗ ਤਰੀਕਾ ਦੱਸਿਆ ਗੱਲਬਾਤ ਕਰਨ ਦਾ ਢੰਗ ਤਰੀਕਾ ਦੱਸਿਆ ਜਾਂ ਇਹ ਕਹਿ ਲਈਏ ਜੀ ਜ਼ਿੰਦਗੀ ਨੂੰ ਸੋਹਣੇ ਤਰੀਕੇ ਦੇ ਨਾਲ ਕਿਵੇਂ ਜਿਉਣਾ ਤਾਂ ਕਿ ਮਰਨ ਲੱਗੇ ਕੋਈ ਅਫਸੋਸ ਨਾ ਹੋਵੇ ਉਹ ਢੰਗ ਤਰੀਕਾ ਸਾਨੂੰ ਦੱਸਿਆ ਮੈਂ ਦੁਬਾਰਾ ਦੱਸ ਦਿੰਦਾ ਜੀ ਉਹਨਾਂ ਦਾ ਨਾਂ ਮਾਸਟਰ ਰਜਿੰਦਰ ਭਦੌੜਾ ਸਾਡੇ ਸਰੋਤੇ ਤਕਰੀਬਨ ਉਹਨਾਂ ਨੂੰ ਜਾਣਦੇ ਨੇ ਕਿਉਂਕਿ ਇਹਨਾਂ ਬਾਰੇ ਅਸੀਂ ਗੱਲਬਾਤ ਕਰਦੇ ਰਹਿੰਦੇ ਹਾਂ ਤਰਕਸ਼ੀ ਸੁਸਾਇਟੀ ਬਾਰੇ ਗੱਲਬਾਤ ਕਰਦੇ ਰਹਿੰਦੇ ਹਾਂ ਵੈਸੇ ਆਪਾਂ ਅਲੱਗ ਅਲੱਗ ਵਿਸ਼ਿਆਂ ਦੇ ਪ੍ਰੋਗਰਾਮ ਕਰਦੇ ਹਾਂ ਪਰ ਮੇਰਾ ਖਿਆਲ ਮਹੀਨੇ 'ਚ ਇੱਕ ਅੱਧਾ ਪ੍ਰੋਗਰਾਮ ਆਪਾਂ ਵਿਸ਼ੇਸ਼ ਤੌਰ 'ਤੇ ਵਹਿਮਾਂ ਭਰਮਾਂ 'ਤੇ ਲਾਉਂਦੇ ਹਾਂ ਸਾਡੇ ਨਾਲ ਹਾਜ਼ਰ ਨੇ ਜੀ ਮੈਂ ਅੱਜ ਜ਼ਿਆਦਾ ਟਾਈਮ ਨਹੀਂ ਲੈਣਾ ਆਪਾਂ ਉਹਨਾਂ ਨੂੰ ਸਵਾਲ ਹੀ ਪੁੱਛਣੇ ਨੇ ਮਾਸਟਰ ਜੀ ਨਿੱਘਾ ਸਵਾਗਤ ਤੁਹਾਡਾ ਇਹਦੇ ਪ੍ਰੋਗਰਾਮ 'ਚ
ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਅਤੇ ਜਿਨ੍ਹਾਂ ਨੇ ਆਪਣੇ ਨਗਾਰਾ ਇਸ ਪ੍ਰੋਗਰਾਮ ਲਈ ਸਮਾਂ ਕੱਢਿਆ
ਇਹ ਸਾਡੇ ਦੋਸਤ ਨੇ ਜਿਹੜੇ ਜੀ ਜਦੋਂ ਟਰੱਕ ਟੈਕਸੀ ਚਲਾਉਂਦੇ ਨੇ ਅਤੇ ਇੱਧਰ ਉੱਧਰ ਤੁਰੇ ਫਿਰਦੇ ਹੁੰਦੇ ਨੇ ਕੰਨਾਂ ਦੇ ਵਿੱਚ ਤਾਰ ਲਾ ਲੈਂਦੇ ਨੇ ਜੇ ਕੰਮ ਵੀ ਕਰਦੇ ਨੇ ਨਾ ਅਤੇ ਉਹ ਕੰਮ ਕਰਦੇ ਕਰਦੇ ਫੋਨ ਦੇ ਵਿੱਚ ਤਾਰ ਲਾ ਕੇ ਅਤੇ ਕੰਨ ਨੂੰ ਲਾਏ ਹੁੰਦੇ ਨਾਲ ਕੰਮ ਕਰੀ ਜਾਂਦੇ ਅਤੇ ਨਾਲ ਪ੍ਰੋਗਰਾਮ ਸੁਣਦੇ ਰਹਿੰਦੇ ਨੇ ਜਾਂ ਵੈਬਸਾਈਟ 'ਤੇ ਵੀ ਸੁਣਦੇ ਨੇ ਫੋਨ ਦੇ ਜ਼ਰੀਏ ਸੁਣਦੇ ਨੇ ਅਮਰੀਕਾ ਜਾ ਰਹੇ ਆ ਜਿਹੜੇ ਅਤੇ ਜਾਂ ਫਿਰ ਰੇਡੀਓ 'ਤੇ ਤਾਂ ਸੁਣਦੇ ਹੀ ਸੁਣਦੇ ਨੇ ਵੈਸੇ ਮਿਹਰਬਾਨੀ ਤੁਹਾਡੀ ਜੀ ਤੁਸੀਂ ਤੁਹਾਡਾ ਬਿਜ਼ੀ ਸਕੈਜੂਲ ਆ ਮੇਰਾ ਖਿਆਲ ਕੱਲ੍ਹ ਨੂੰ ਤੁਸੀਂ ਜਾਣਾ ਅਤੇ ਔਖਾ ਸਮਾਂ ਕੱਢਿਆ ਧੰਨਵਾਦ ਤੁਹਾਡਾ ਬਹੁਤ ਬਹੁਤ ਅਤੇ ਅਸੀਂ ਤੁਹਾਨੂੰ ਉਹੋ ਜਿਹੇ ਸਵਾਲ ਪੁੱਛਣੇ ਨੇ ਜਿਹੜੇ ਆਮ ਜਨਤਾ ਸਾਨੂੰ ਸਵਾਲ ਪੁੱਛਦੀ ਹੈ ਅਤੇ ਮਾਸਟਰ ਜੀ ਵੈਸੇ ਤਾਂ ਆਪਾਂ ਜਿਹੜੇ ਇਸ ਵੇਲੇ ਸਮਾਜਿਕ ਵਿਕਾਸ ਦੇ ਉਸ ਪੜਾਅ 'ਤੇ ਹਾਂ ਜਦੋਂ ਟੈਕਨੋਲੋਜੀ ਨੇ ਤਰੱਕੀ ਕੀਤੀ ਹੋਈ ਆ ਪਰ ਹੈਰਾਨੀ ਦੀ ਗੱਲ ਆ ਜੀ ਬਈ ਲੋਕ ਨੋਰਮਲ ਜ਼ਿੰਦਗੀ ਜਿਉਂਦੇ ਆ ਹਰ ਇੱਕ ਕੰਮ ਸੋਚ ਸਮਝ ਕੇ ਕਰਦੇ ਨੇ ਜਿਵੇਂ ਸਾਡੇ ਦੋਸਤ ਨੇ ਉਹਨੇ ਉਹ ਟਰੱਕ ਚਲਾ ਰਹੇ ਨੇ ਉਹਨਾਂ ਨੇ ਟਰੱਕ ਦੀ ਟ੍ਰੇਨਿੰਗ ਲਈ ਹੋਈ ਹੈ ਜੇ ਕੋਈ ਬਿਜ਼ਨਸ ਕਰਦਾ ਉਹ ਪਹਿਲਾਂ ਡਾਟਾ ਇਕੱਠਾ ਕਰਦਾ ਸਰਚ ਕਰਦਾ ਵੀ ਆਹ ਬਿਜ਼ਨਸ ਇਸ ਤਰੀਕੇ ਨਾਲ ਕਰੂੰਗਾ ਇਹਦੇ 'ਚ ਇਹਦਾ ਇੰਨਾ ਫਾਇਦਾ ਹੋਊ ਇੰਨਾ ਨੁਕਸਾਨ ਹੋਊ ਈਵਨ ਸਧਾਰਨ ਗੱਲਾਂ ਵੀ ਕੁਕਿੰਗ ਵੀ ਜੇ ਕਿਸੇ ਨੇ ਕਰਨੀ ਆ ਇੰਨਾ ਮਿਰਚ ਮਸਾਲਾ ਇੰਨੇ ਕੁ ਸੇਕ 'ਤੇ ਰੱਖਿਆ ਜਾਵੇ ਐਂ ਹੋਊਗਾ ਜਾਣੀ ਸੋਚ ਵਿਚਾਰ ਕੇ ਕੰਮ ਕਰਦੇ ਨੇ ਤੇ ਪੁਰਾਣੇ ਜਿਹੜੇ ਜਿਵੇਂ ਉਹਨਾਂ ਦਾ ਟ੍ਰੇਨਰ ਨੇ ਦੱਸਿਆ ਹੁੰਦਾ ਉਹਦੇ ਮੁਤਾਬਕ ਉਹ ਕੰਮ ਕਰਦੇ ਨੇ, ਉਹਦੇ ਚੋਂ ਸਿੱਟਾ ਕੱਢਦੇ ਨੇ, ਹਰ ਇੱਕ ਚੀਜ਼ ਸੋਚ ਸਮਝ ਕੇ ਕਰਦੇ ਨੇ। ਈਵਨ ਜੇ ਬੰਦੇ ਨੂੰ ਮਾਨਸਿਕ ਤੌਰ 'ਤੇ ਜਾਂ ਸਰੀਰਕ ਤੌਰ 'ਤੇ ਕੋਈ ਸਮੱਸਿਆ, ਐਮਰਜੈਂਸੀ ਵੀ ਪੈ ਗਈ, ਉਹਨਾਂ ਨੂੰ ਪਤਾ ਵੀ ਐਮਰਜੈਂਸੀ, ਬੱਚਿਆਂ ਨੂੰ ਦੱਸੋ 911 ਕਾਲ ਕਰਨੀ ਹੈ, ਸਹਾਇਤਾ ਤੁਹਾਨੂੰ ਉੱਥੋਂ ਮਿਲਣੀ ਹੈ। ਮਤਲਬ ਉਹ 90% ਉਹ ਸੋਚ ਕੇ ਕਰਦੇ ਨੇ, ਤਰਕ ਦਾ ਪੱਲਾ ਫੜਿਆ ਹੋਇਆ। ਪਰ ਜੇ ਵੈਸੇ ਉਹਨਾਂ ਨੂੰ ਪੁੱਛ ਲਓ, ਉਹ ਕਹਿਣਗੇ ਜੀ ਨਹੀਂ ਜੀ ਨਹੀਂ, ਤਰਕਸ਼ੀਲਤਾ ਦਾ ਰਾਹ ਤਾਂ ਬੜਾ ਔਖਾ ਹੈ ਜੀ, ਮਰਨ ਲੱਗੇ, ਸਰੀਰਕ ਪ੍ਰੋਬਲਮ ਆ, ਹਾਰਟ ਦੀ ਪ੍ਰੋਬਲਮ ਆਈ, 911 ਕਾਲ ਕਰਨੀ ਆ। ਪਰ ਉਹ ਕਹਿਣਗੇ ਜੀ ਉੱਪਰ ਵਾਲੇ ਦੀ ਜੇ ਮਰਜ਼ੀ ਹੋਈ ਤਾਂ ਅਸੀਂ ਬਚਾਂਗੇ, ਤੇ ਨਹੀਂ ਨਹੀਂ। ਇਹ ਜੇ ਹਾਲਾਤਾਂ ਦੇ ਵਿੱਚ ਜਦੋਂ ਆਮ ਬੰਦੇ ਵੈਸੇ ਤਰਕਸ਼ੀਲ ਨੇ, ਪਰ ਉਹ ਕਿਸੇ ਗੈਬੀ ਸ਼ਕਤੀ ਨੂੰ ਫਿਰ ਵੀ ਮੰਨਦੇ ਨੇ, ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ, ਅਸਲ 'ਚ ਮਨੁੱਖ ਜਨਮ ਤੋਂ ਹੀ ਤਰਕਸ਼ੀਲ ਹੈ।
ਅੱਛਾ,
ਉਹ ਹਰ ਗੱਲ ਬਾਰੇ ਜਾਣਨਾ ਚਾਹੁੰਦਾ, ਸਿੱਖਣਾ ਚਾਹੁੰਦਾ। ਪਰ ਦੁਖਾਂਤ ਹੈ ਕਿ ਜੋ ਸੰਸਕਾਰ ਬਣੇ ਹੈ ਸਾਡੇ ਮਾਪੇ ਵੀ, ਇੱਥੋਂ ਤੱਕ ਵੀ ਦੇਖਿਆ ਬਹੁਤ ਵਾਰੀ, ਅਧਿਆਪਕ ਵੀ, ਅਗਰ ਬੱਚਾ ਸਵਾਲ ਪੁੱਛਦਾ ਨਾ, ਉਹਨੂੰ ਕਹਿੰਦੇ ਤੂੰ ਇਹਨਾਂ ਗੱਲਾਂ ਤੋਂ ਕੀ ਲੈਣਾ, ਕਿਉਂਕਿ ਬੱਚਾ ਜਾਣਨਾ ਚਾਹੁੰਦਾ, ਕੁਛ ਵੀ ਜਾਣਨਾ ਚਾਹੁੰਦਾ। ਇਹ ਸਵਾਲ ਪੁੱਛਣ ਦੀ ਜਿਹੜੀ ਉਹਦੀ ਇੱਕ ਚੇਸਟਾ, ਉਹਨੂੰ ਮਾਰ ਦਿੱਤਾ ਜਾਂਦਾ ਸ਼ੁਰੂ 'ਚ, ਉਹ ਸਵਾਲ ਨਹੀਂ ਕਰਦਾ। ਤੁਸੀਂ ਦੱਸਿਆ ਕਿ ਬਹੁਤ ਜ਼ਿਆਦਾ ਆਪਾਂ ਨੂੰ ਜਿਹੜੇ ਸਾਡਾ ਟਰੱਕਾਂ ਵਾਲੇ ਜਾਂ ਟੈਕਸੀਆਂ ਵਾਲੇ ਡਰਾਈਵਰ ਭਾਈਚਾਰਾ ਸੁਣਦਾ, ਇਹਨਾਂ ਨਾਲ ਵੀ ਸੰਬੰਧਿਤ ਗੱਲ ਆ। ਬਹੁਤ ਵਾਰੀ ਆਪਣੇ ਕੋਲ ਕੇਸ ਆਉਂਦੇ ਕਿ ਜਦੋਂ ਫਲਾਣੇ ਹਿੱਲ 'ਤੇ ਲੰਘਦੇ ਹਾਂ, ਫਲਾਣੇ ਰਸਤੇ 'ਤੇ ਜਾਂਦੇ ਹਾਂ ਨਾ, ਉੱਥੇ ਇੱਕ ਚੜੇਲ ਰਹਿੰਦੀ ਆ, ਉਹ ਮੈਨੂੰ ਦਿਸਦੀ ਆ, ਫਲਾਣੇ ਨੇ ਦੇਖੀ ਆ, ਫਲਾਣੇ ਨੇ ਦੇਖੀ ਆ। ਜੇ ਇੱਕੋ ਹੀ ਗੱਲ ਅਪਣਾ ਲੈਣ ਜਿਹੜਾ ਤੁਹਾਨੂੰ ਦੱਸਦਾ, ਕਹਿ ਵੀ ਤੂੰ ਵੇਖੀ ਹੈ, ਉਹ ਕਹਿੰਦੇ ਨਹੀਂ 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 ਮੈਂ ਨਹੀਂ ਵੇਖੀ, ਮੈਨੂੰ ਫਲਾਣੇ ਨੇ ਦੱਸਿਆ ਉਹਨੇ ਵੇਖੀ ਹੈ, ਉਹਦਾ ਨੰਬਰ ਲੈ ਲਓ ਤੁਸੀਂ, ਉਹਨੂੰ ਫੋਨ ਕਾਲ ਲਾ ਲਓ, ਉਹ ਕਹਿੰਦੇ ਨਹੀਂ ਨਹੀਂ ਮੈਂ ਨਹੀਂ ਦੇਖੀ, ਮੈਨੂੰ ਫਲਾਣੇ ਨੇ ਦੱਸਿਆ ਉਹਨੇ ਵੇਖੀ ਹੈ। ਅਤੇ ਇਹਦਾ ਕੋਈ ਉਹ ਸਿਰਾ ਨਹੀਂ ਹੁੰਦਾ। ਮੈਂ ਇਹ ਨਹੀਂ ਕਹਿੰਦਾ ਕਿ ਦੇਖੀ ਨਹੀਂ ਹੁੰਦੀ, ਦੇਖੀ ਹੋਊਗੀ, ਪਰ ਇਹ ਨਹੀਂ ਕਿ ਉਹ ਪੂਰੀ ਉੱਥੇ ਉਹਦਾ ਓਬਜੈਕਟ ਜਾਂ ਉਹ ਪੂਰੀ ਉਹਦੀ ਹੋਂਦ ਉਹਦੀ ਦੇਖੀ ਹੋਊਗੀ, ਉਹਦੇ ਮਨ ਦੀ ਕਲਪਨਾ ਜਿਹੜੀ ਹੈ ਉਹਨੂੰ ਉਸ ਲੈਵਲ 'ਤੇ ਲੈ ਗਈ, ਜਿਵੇਂ ਆਪਾਂ ਸੁਪਨੇ 'ਚ ਬਹੁਤ ਕੁਛ ਦੇਖ ਲੈਂਦੇ ਹਾਂ, ਉਹਨੂੰ ਕਿਤੇ ਉਸ ਸੁਪਨਮਈ ਹਾਲਤ 'ਚ ਜਿਹਨੂੰ ਅਸੀਂ ਅਰਧ ਚੇਤਨ ਮਨ ਦੀ ਕਿਰਿਆ ਕਹਿੰਦੇ ਹਾਂ, ਉਹਦੇ 'ਚ ਵੇਖੀ ਹੁੰਦੀ, ਉਹ ਕਹਿ ਸਕਦਾ, ਪਰ ਉਹ ਦੂਜੇ ਨੂੰ ਦਿਖਾ ਨਹੀਂ ਸਕਦਾ। ਜਾਣੀ ਸਾਡੇ ਅੰਦਰ ਜਿਹੜੀ ਸਵਾਲ ਕਰਨ ਵਾਲੀ ਗੱਲ ਆ, ਇਹ ਜਿਹੜੀ ਹੈ ਇਹ 21ਵੀਂ ਸਦੀ ਵਿਗਿਆਨ ਦਾ ਯੁੱਗ, ਚਾਹੇ ਅਸੀਂ ਹਰ ਗੱਲ 'ਚ ਲਾਗੂ ਕਰਨ ਲੱਗ ਗਏ ਵੀ ਭਾਈ ਇਹਨੂੰ ਕਿਵੇਂ ਕਰੀਏ। ਜਾਂ ਇੱਕ ਛੋਟੀ ਜਿਹੀ ਗੱਲ ਸੀ ਮੇਰੇ ਮਨ 'ਚ ਕਿ ਜੇ ਨਾ ਬੰਦਾ ਆਪਾਂ ਕਹਿ ਲਓ ਬਾਥਰੂਮ ਵੀ ਬਣਾਉਣਾ ਹੋਵੇ ਨਾ, ਕਿੰਨਿਆਂ ਤੋਂ ਤਾਂ ਪੁੱਛਦਾ, ਪਲੈਨਿੰਗ ਕਰਦਾ, ਖਰਚਾ ਪੁੱਛਦਾ, ਸਮਾਨ ਲਿਆਉਂਦਾ, ਸਾਰਾ ਕੁਛ ਕਰਦਾ, ਪਰ ਉਹ ਆਪਣੀ ਜ਼ਿੰਦਗੀ ਬਾਰੇ ਨਹੀਂ ਸੋਚਦਾ ਵੀ ਇਹ ਜ਼ਿੰਦਗੀ ਇਸ ਤਰ੍ਹਾਂ ਹੈਗੀ, ਇਸ ਤਰ੍ਹਾਂ ਜਿਉਣਾ, ਇਸ ਤਰ੍ਹਾਂ ਇਹਨਾਂ ਗੱਲਾਂ ਦਾ ਅਸਰ ਪੈਣਾ। ਅਤੇ ਜਿਹਦੇ 'ਚੋਂ ਇੱਕ ਗੱਲ ਬਹੁਤ ਵੱਡੀ ਆ ਜਿਹੜੀ ਸਾਡੇ ਸਮਾਜ ਨੇ ਜਾਂ ਇਹਦੇ ਸੰਸਕਾਰਾਂ ਨੇ ਸਾਡੇ ਦਿਮਾਗ 'ਚ ਭਰਤੀ, ਉਹ ਪੜ੍ਹੇ ਲਿਖੇ ਅਤੇ ਅਨਪੜ੍ਹ ਦਾ ਉਹਦੇ 'ਚ ਕੋਈ ਫਰਕ ਨਹੀਂ ਹੈ। ਉਹ ਇਹ ਹੈ ਕਿ ਜੋ ਮਿਲਣਾ ਉਹੀ ਹੈ ਜੋ ਕਿਸਮਤ 'ਚ ਲਿਖਿਆ। ਅਸੀਂ ਵੀ ਕੀ ਕਰਦੇ ਬਹੁਤ ਵਾਰੀ, ਅਸੀਂ ਬਹੁਤ ਸਖ਼ਤ ਮਿਹਨਤ ਕਰਦੇ। ਮੈਂ ਕੈਨੇਡਾ ਆ ਕੇ ਦੇਖਿਆ ਕਿ ਬਹੁਤ ਛੋਟੀ ਜੋਬ ਤੋਂ ਲੈ ਕੇ ਵੱਡੀ ਜੋਬ ਤੱਕ, IT ਦੀ ਜੋਬ ਤੱਕ ਵੀ ਮੈਂ ਦੇਖਿਆ ਕਿ ਬਹੁਤ ਸਟ੍ਰੈਸ ਭਰਪੂਰ ਜੋਬਸ ਹੈਗੀਆਂ। ਅਤੇ ਜਦੋਂ ਅਸੀਂ ਕੁਛ ਹਾਸਲ ਕਰ ਲੈਂਦੇ ਹਾਂ, ਫਿਰ ਕਹਿ ਦਿੰਦੇ ਹਾਂ ਉੱਪਰਲੇ ਦੀ ਕਿਰਪਾ ਹੋ ਗਈ। ਜੇ ਉਹ ਦੂਰੇ ਕੋਈ ਬੈਠਾ ਹੋਇਆ ਸੀ, ਕਿਸੇ ਬਾਬੇ ਨੂੰ ਡੇਰੇ ਨੂੰ ਮੰਨਦੇ ਹਾਂ, ਫਿਰ ਅਸੀਂ ਕਹਿੰਦੇ ਉਹਨਾਂ ਸੰਤਾਂ ਦੀ ਕਿਰਪਾ ਨਾਲ ਹੀ ਅੱਜ ਕੱਲ੍ਹ ਦਿਨ ਸਾਡੇ ਵਧੀਆ ਨੇ। ਅਤੇ ਜੇ ਕੋਈ ਦਿੱਕਤ ਆ ਗਈ, ਸਫਲਤਾ ਨਹੀਂ ਮੇਰੀ, ਫਿਰ ਅਸੀਂ ਕੀ ਸੋਚਦੇ ਹਾਂ? ਉਹ ਨਾ ਜੀ ਸਾਡੇ, ਉਹ ਸਾਡੇ ਸ਼ਰੀਕੇ ਵਾਲੇ, ਸਾਡੇ ਪੜੋਸੀ ਸਾਡੇ, ਉਹ ਨਾ ਚੰਗਾ ਨਹੀਂ ਸੋਚਦੇ, ਸਾਡੀ ਤਰੱਕੀ ਨੂੰ ਦੇਖ ਕੇ ਚੜ੍ਹਦੇ ਨਹੀਂ ਹੈ। ਜਾਣੀ ਅਸੀਂ ਆਪਦੀ ਸਫਲਤਾ ਅਤੇ ਅਸਫਲਤਾ ਦੇ ਕਾਰਨਾਂ ਨੂੰ ਉਹਦੇ ਵਿੱਚੋਂ ਨਹੀਂ ਵੇਖਦੇ। ਅਤੇ ਜਦੋਂ ਵਿੱਚੋਂ ਨਹੀਂ ਵੇਖਦੇ, ਤਾਂ ਫਿਰ ਇਹੋ ਜਿਹੀ ਗੱਲ ਹੀ ਹੋਊਗੀ ਵੀ ਦੇਖੋ ਜੀ, ਧੁਰੋਂ ਜਿੰਨੇ ਸਵਾਸ ਲਿਖਤੇ ਉਨੇ ਹੀ ਲੈਣੇ ਆ। ਅਤੇ ਜੇ ਅਸੀਂ ਸਵਾਲ ਕਰਨ ਲੱਗ ਗਏ, ਫਿਰ ਸਾਨੂੰ ਪਤਾ ਲੱਗ ਜੂਗਾ ਕਿ ਕੈਨੇਡਾ ਦੇ ਲਾਈਫ ਸਟਾਈਲ ਦਾ, ਇੱਥੋਂ ਦੀ ਖਾਦ ਖੁਰਾਕ ਦਾ ਅਤੇ ਇੰਡੀਆ ਦਾ ਕਿੰਨਾ ਕੁ ਗੈਪ ਆ। ਮੈਨੂੰ ਯਾਦ ਆ, ਮੈਂ 2009 'ਚ ਆਇਆ ਇੱਥੇ, ਮੇਰੇ ਨਾਨਾ ਜੀ ਜਿਉਂਦੇ ਸੀ ਉਦੋਂ, ਨਾਨਕੇ ਪਰਿਵਾਰ ਵੈਨਕੂਵਰ ਰਹਿੰਦਾ, 103 ਸਾਲ ਦੀ ਉਮਰ ਸੀ, ਅਤੇ ਜੇ ਉਹ ਇੰਡੀਆ ਰਹਿੰਦੇ ਤਾਂ ਉਹਨੂੰ 40 ਸਾਲ ਹੋ ਗਏ ਸੀ ਉਦੋਂ ਆਇਆ ਨੂੰ। ਇੰਡੀਆ ਰਹਿੰਦੇ ਤਾਂ ਮੇਰਾ ਖਿਆਲ ਆ ਵੀ ਹੁਣ ਨੂੰ ਉਹਨਾਂ ਦੀਆਂ ਕਈ ਵਰਸੀਆਂ ਅਸੀਂ ਮਨਾ ਚੁੱਕੇ। ਹੁਣ ਇਹਨਾਂ ਗੱਲਾਂ 'ਚੋਂ ਜਿਹੜੀਆਂ ਅਮਲੀ ਗੱਲਾਂ, ਇਹਨਾਂ 'ਚੋਂ ਵੀ ਜੇ ਸਾਡਾ ਸਮਾਜ ਐਨਾਲਿਸਿਸ ਨਹੀਂ ਕਰਦਾ ਕਿ ਸਾਡੇ ਸਵਾਸਾਂ ਦੀ ਗਿਣਤੀ, ਸਾਡੀ ਤੰਦਰੁਸਤੀ ਇਸ ਗੱਲ 'ਤੇ ਨਹੀਂ ਕੋਈ ਨਿਰਭਰ ਕਰਦੀ ਕਿ ਧੁਰੋਂ ਵਿਆਹ ਮਾਤਾ ਨੇ ਕਿੰਨੇ ਦਿੱਤੇ ਆ, ਉਹ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਜਿੱਥੇ ਅਸੀਂ ਰਹਿੰਦੇ ਹਾਂ ਉੱਥੋਂ ਦੀ ਹਵਾ, ਪੌਣ ਪਾਣੀ, ਖੁਰਾਕ, ਖੁਰਾਕ ਤੋਂ ਵੀ ਗਾਹਾਂ ਜਿਹੜਾ ਵਿਚਾਰਧਾਰਕ ਪ੍ਰਦੂਸ਼ਣ ਆ ਉਹ ਕਿੰਨਾ ਕੁ ਹੈ। ਅਤੇ ਜੇ ਅਸੀਂ ਇਸ ਗੱਲ ਨੂੰ ਜਾਣ ਲਈਏ, ਫਿਰ ਅਸੀਂ ਉਹ ਧੁਰੋਂ ਲਿਖੇ ਸਵਾਸਾਂ ਨੂੰ ਜਾਂ ਜ਼ਿੰਦਗੀ ਦੀ ਆਪਾਂ ਕਹਿ ਲਓ ਲੰਬੀ ਕਰਨ ਲਈ, ਫਿਰ ਅਸੀਂ ਕੋਈ ਭਜਨ ਬੰਦਗੀਆਂ ਜਾਂ ਬਾਬਿਆਂ ਦੇ ਚਰਨ ਫੜਨ ਦੀ ਲੋੜ ਨਹੀਂ ਪੈਣੀ। ਫਿਰ ਅਸੀਂ ਸੋਚਾਂਗੇ ਕਿ ਸਾਡੇ ਦੇਸ਼ ਦੇ ਅੰਦਰ ਦਰੱਖਤਾਂ ਦੀ ਕਮੀ ਹੋ ਗਈ ਹੈ, ਆਕਸੀਜਨ ਘੱਟ ਰਹੀ ਆ, ਵਾਤਾਵਰਨ 'ਚ ਵਿਗਾੜ ਆ ਰਿਹਾ, ਜਿਹੜਾ ਸਾਡਾ ਵਾਤਾਵਰਨ ਆ ਉਹਨੂੰ ਹੈਲਦੀ ਰੱਖੀਏ। ਹੈਲਦੀ ਵਾਤਾਵਰਨ 'ਚ ਸਿਹਤ ਵੀ ਹੈਲਦੀ ਹੋਊਗੀ, ਉਮਰ ਵੀ ਲੰਬੀ ਹੋਊਗੀ, ਅਤੇ ਫਿਰ ਸਾਨੂੰ ਇਹ ਗੱਲਾਂ ਸਮਝ ਆਉਣ ਲੱਗ ਜਾਣਗੀਆਂ। ਨਹੀਂ ਤਾਂ ਉਹੀ ਪੁਰਾਣੀਆਂ ਗੱਲਾਂ ਜਿਹੜੀਆਂ ਸਾਡੇ ਮਨਾਂ 'ਚ ਭਰੀਆਂ ਪਈਆਂ ਹੁੰਦੀਆਂ। ਜਾਂ ਮੈਂ ਤਾਂ ਇਹ ਕਹਿੰਦਾ ਹੁੰਦਾ ਜਦੋਂ ਇਹ ਕਹਿੰਦੇ ਆ ਨਾ, ਬਸ ਇਹਦਾ ਇੰਨਾ ਹੀ ਲਿਖਿਆ ਸੀ, ਜਦੋਂ ਅਸੀਂ ਕਿਸੇ ਦੀ ਹੈਲਪ ਨਹੀਂ ਨਾ ਕਰ ਸਕਦੇ ਕਿਸੇ 'ਚ, ਫਿਰ ਅਸੀਂ ਉਹਨੂੰ ਕਹਿੰਦੇ ਸਬਰ ਕਰ ਲਾ, ਭਾਣਾ ਮੰਨ ਲਾ। ਅਤੇ ਇਸ ਗੱਲ ਤੋਂ ਜੇ ਅਸੀਂ ਉੱਠਾਂਗੇ, ਨਿਕਲਾਂਗੇ, ਤਾਂ ਮੈਨੂੰ ਐਂ ਲੱਗਦਾ ਅਸੀਂ ਆਪਦੀ ਉਮਰ ਵੀ ਲੰਬੀ ਕਰ ਜਾਂਗੇ, ਅਤੇ ਇਸ ਸਾਡੇ ਆਲੇ ਦੁਆਲੇ ਨੂੰ ਸਵਰਗਮਈ, ਸਵਰਗਮਈ ਦਾ ਨਹੀਂ ਕਿ ਉਹ ਜਿਹੜੇ ਮਰਨ ਤੋਂ ਬਾਅਦ ਮਤਲਬ ਬਹੁਤ ਸੁੰਦਰ ਬਣਾ ਜਾਂਗੇ, ਪਰ ਉਹ ਹੋਊਗਾ ਉਦੋਂ ਜਦੋਂ ਅਸੀਂ ਆਪਣੀ ਕਲਪਨਾ ਦੇ ਵਿੱਚ ਜਿਹੜਾ ਸਵਰਗ ਮਰਨ ਤੋਂ ਬਾਅਦ ਵਾਲਾ ਸਿਰ ਜੀ ਬੈਠੇ ਹਾਂ ਉਹਨੂੰ ਛੱਡ ਚੁੱਕੇ ਹੋਵਾਂਗੇ, ਅਤੇ ਉਹ ਐਨਰਜੀ, ਉਹ ਧਨ ਦੌਲਤ ਮਿਹਨਤ ਜਿਹੜੀ ਅਸੀਂ ਬਾਬਿਆਂ ਨੂੰ ਲੁਟਾਈ ਜਾਂਦੇ ਹਾਂ ਕਿ ਅਗਲੇ ਜਨਮ 'ਚ ਸੁੱਖ ਮਿਲੇ, ਮਰਨ ਤੋਂ ਬਾਅਦ ਸੁੱਖ ਮਿਲੇ, ਜਦੋਂ ਅਸੀਂ ਉਹਨੂੰ ਇਨਵੈਸਟ ਕਰਾਂਗੇ ਇੱਥੇ ਇਸੇ ਜਨਮ 'ਚ, ਫਿਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹਨੂੰ ਅਸੀਂ ਅੱਗਾ ਕਹਿੰਦੇ ਹੁੰਦੇ ਹਾਂ, ਸਾਨੂੰ ਸਿਖਾਇਆ ਤਾਂ ਇਹ ਗਿਆ ਨਾ ਵੀ ਅੱਗਾ ਹੁੰਦਾ ਮਰਨ ਤੋਂ ਬਾਅਦ ਵਾਲਾ ਉਹ ਸਵਾਰ ਲਓ। ਅਸੀਂ ਤਰਕਸ਼ੀ ਸੋਸਾਇਟੀ ਵੱਲੋਂ ਕਹਿਣਾ ਚਾਹੁੰਦੇ ਕਿ ਅੱਗਾ ਤੁਹਾਡੀ ਆਉਣ ਵਾਲੀ ਪੀੜ੍ਹੀ ਹੈ, ਕਿ ਉਹਦੇ ਲਈ ਕੰਮ ਦੀਆਂ ਹਾਲਤਾਂ, ਜਿਉਣ ਦੀਆਂ ਹਾਲਤਾਂ ਵਧੀਆ ਛੱਡ ਕੇ ਜਾਂਦੇ ਹਾਂ, ਵਧੀਆ ਬਣਾ ਕੇ ਜਾਂਦੇ ਹਾਂ, ਤਾਂ ਫਿਰ ਆਪਾਂ ਇਹ ਸਮਝਾਂਗੇ ਕਿ ਸਾਡਾ ਸਮਾਜ ਵਿਗਿਆਨ ਵੱਲ ਨੂੰ, ਜਾਂ ਜਿਵੇਂ ਬਾਕੀ ਗੱਲਾਂ ਦੇ ਵਿੱਚ ਉਹ ਸਵਾਲ ਕਰਦਾ, ਤਰਕ ਕਰਦਾ, ਤਾਂ ਇਸ ਆਪਦੀ ਜੀਵਨ ਵਾਲੇ ਪਾਸੇ ਵੀ ਜੇ ਤਰਕ ਕਰਦਾ, ਤਾਂ ਮੈਨੂੰ ਲੱਗਦਾ ਕਿ ਹੁਣ ਨਾਲੋਂ ਜ਼ਰੂਰ ਅਸੀਂ ਤੰਦਰੁਸਤ ਅਤੇ ਰੁਸਤ ਅਤੇ ਖੁਸ਼ਹਾਲ ਜ਼ਿੰਦਗੀ ਜਿਉਂ ਰਹੇ ਹੋਵਾਂਗੇ।
ਵਾਹ ਜੀ ਵਾਹ ਮਾਸਟਰ ਜੀ, ਹੁਣ ਤੱਕ 84-85 ਤਰਕਸ਼ੀ ਸੋਸਾਇਟੀ ਬਣੀ ਸੀ
ਜੀ,
ਕਿੰਨੇ ਕੁ ਲੋਕਾਂ ਦੀ ਜ਼ਿੰਦਗੀ ਤਰਕਸ਼ੀਲਾਂ ਨੇ ਸੁਧਾਰਤੀ, ਸੁਧਾਰਤੀ ਇਨ ਦਾ ਸੈਂਸ ਪੜ੍ਹਾਈ ਲਿਖਾਈ ਰਾਹੀਂ ਨਹੀਂ
ਜੀ,
ਪ੍ਰੈਕਟੀਕਲੀ ਜਿਹੜੇ ਮਾਨਸਿਕ ਰੋਗੀ ਸੀ ਪਰਿਵਾਰ, ਕੇਸਾਂ ਦਾ ਇਲਾਜ ਕੀਤਾ, ਜਿੱਥੇ ਆਪਣੇ ਆਪ ਖੇਡਦੇ ਸੀ ਲੋਕ, ਜਿੱਥੇ ਚੀਜ਼ਾਂ ਗਾਇਬ ਹੋ ਜਾਂਦੀਆਂ ਸੀ, ਜਿੱਥੇ ਨੁਕਸਾਨ ਵੀ ਮੱਝਾਂ ਤੱਕ ਮਰ ਜਾਂਦੀਆਂ ਸੀ ਆਪਦੇ, ਮੈਨੂੰ ਯਾਦ ਆ ਕਈ ਕੇਸ,
ਵਿਅਕਤੀ ਮਰੇ, ਆਦਮੀ ਮਰ ਜਾਂਦੇ,
ਆਦਮੀ ਵੀ ਮਰ ਜਾਂਦੇ ਸੀ। ਕਿੰਨਿਆਂ ਕੁ ਦੀ ਜ਼ਿੰਦਗੀ ਆ ਜਿਹੜੀ ਪਰਿਵਾਰਾਂ ਦੀ ਤੁਸੀਂ?
ਦੇਖੋ ਜੇ ਤਾਂ ਐਂ ਪਰਿਵਾਰਾਂ ਦੀ ਜ਼ਿੰਦਗੀ, ਇੱਕ ਤਾਂ ਉਹ ਪਰਿਵਾਰਾਂ ਦੀ ਜ਼ਿੰਦਗੀ ਆਪਾਂ ਸਵਾਰਤੀ ਕਹਿ ਲਓ, ਜਿਹੜੇ ਸਿੱਧੇ ਕਿਸੇ ਗੱਲ ਤੋਂ ਪੀੜਿਤ ਸੀ ਤੇ ਆ ਗਏ, ਉਹ ਹਜ਼ਾਰਾਂ 'ਚ ਹੈਗੀ, ਉਹਦੀ ਗਿਣਤੀ ਕਿੰਨੀ ਵੀ ਕਰ ਲਈਏ ਨਾ ਕਰ ਲਈਏ, ਮੈਨੂੰ ਲੱਗਦਾ ਕਿ ਇਦੋਂ ਵੀ ਵੱਡੀ ਗੱਲ ਜਿਹੜੀ ਸਿਮਰ ਗਈ ਆ, ਜਦੋਂ ਸੁਸਾਇਟੀ ਬਣਦੀ ਆ, ਸੁਸਾਇਟੀ ਬਾਰੇ ਲੋਕਾਂ ਦੇ ਮਨਾਂ 'ਚ ਕੁਛ ਭਰਮ ਭੁਲੇਖੇ ਸੀ, ਕੁਛ ਪੁਜਾਰੀ ਵਰਗ ਨੇ ਖੜੇ ਕੀਤੇ, ਉਸ ਵੇਲੇ ਲੋਕੀ ਜਾਂ ਮਾਪੇ ਜਦੋਂ ਇਹ ਕਹਿੰਦੇ ਸੀ ਨਾ ਵੀ ਨਾ ਸਾਡੇ ਬੱਚੇ ਨਾਲ ਨਾ ਇਹ ਗੱਲ ਕਰੋ ਤੁਸੀਂ, ਸਾਡਾ ਬੱਚਾ ਵਿਗੜ ਜੂ ਤੁਹਾਡੇ ਮਗਰ ਲਾ ਕੇ, ਪਰ 38 ਸਾਲਾਂ 'ਚ ਸੁਸਾਇਟੀ ਦਾ ਜੋ ਪ੍ਰੋਜੈਕਸ਼ਨ ਹੋਇਆ ਪੰਜਾਬ ਦੇ ਅੰਦਰ, ਅੱਜ ਮਾਪੇ ਉਦੋਂ ਉਲਟ ਕਹਿੰਦੇ ਆ ਕਿ ਸਾਡੇ ਜਵਾਕ ਨੂੰ ਨਾਲ ਲੈ ਜਾ ਕਰੋ, ਇਹਨੂੰ ਵੀ ਸਮਾਜ ਦੀ ਪੱਧਰ ਦੀ ਬਰਾਬਰ ਦੀ ਅਕਲ ਆ ਜਾਊਗੀ।
ਬਿਲਕੁਲ,
ਜਾਣੀ ਜਿੱਥੇ ਲੋਕੀ ਕਿਸੇ ਵੇਲੇ ਕਿਸੇ ਅਫਵਾਹ ਦੇ ਫੈਲਣ ਨਾਲ, ਕਿਸੇ ਘਰ 'ਚ ਅੱਗ ਲੱਗ ਗਈ, ਇੱਟਾਂ ਰੋੜੇ ਵੱਜਦਾ, ਦੰਦਲਾਂ ਦੌਰੇ ਪੈਂਦੇ, ਕਿਸੇ ਦਾ ਸਿਰ ਘੁੰਮਦਾ, ਉਹਨਾਂ ਨੂੰ ਇਹ ਸਲਾਹ ਦਿੰਦਾ ਸੀ ਵੀ ਯਾਰ ਤੁਸੀਂ ਡੇਰਾ ਸਾਹਿਬ ਲੈ ਜਾਓ, ਵਡਭਾਗ ਦੇ ਲੈ ਜਾਓ, ਫਲਾਣੇ ਬਾਬੇ ਦੇ ਡੇਰੇ 'ਚ ਲੈ ਜਾਓ, ਮੱਥਾ ਟਿਕਾ ਲਿਆਓ, ਚੌਂਕੀ ਭਰਿਆਓ। ਅੱਜ ਜੇ ਕੋਈ ਇਹੋ ਜਿਹੀ ਗੱਲ ਵਾਪਰਦੀ ਆ ਪੰਜਾਬ 'ਚ, ਤਾਂ ਲਾਜ਼ਮੀ ਆ ਉਸ ਹਰ ਪਿੰਡ 'ਚ ਇਹੋ ਜਿਹੇ ਲੋਕੀ ਮੌਜੂਦ ਨੇ ਜਿਹੜੇ ਉਹਨਾਂ ਨੂੰ ਸਲਾਹ ਦੇ ਦਿੰਦੇ ਆ ਕਿ ਐਵੇਂ ਬਾਬਿਆਂ ਤੋਂ ਛੱਲਣਾ ਪਟਾਈ ਜਾਓ, ਤੰਤਰਕਾਂ ਦੀਆਂ ਐਵੇਂ ਚੌਂਕੀਆਂ ਨਾ ਭਰੀ ਜਾਓ, ਐਵੇਂ ਨਾ ਜੋਤਿਸ਼ੀਆਂ ਤੋਂ ਲੁੱਟ ਕਰੋ, ਤੁਸੀਂ ਤਰਕਸ਼ੀ ਸੋਸਾਇਟੀ ਦੀ ਇੱਕ ਵਾਰੀ ਸਲਾਹ ਜ਼ਰੂਰ ਲੈ ਲਓ। ਸੋ ਮੈਂ ਸਮਝਦਾ ਕਿ ਉਹ ਪ੍ਰਾਪਤੀ ਆ, ਉਹਦੀ ਗਿਣਤੀ ਜਿਵੇਂ ਹੁਣ ਐਂ ਕਹਿ ਲਓ ਵੀ ਆਪਣਾ ਲੋਕਡਾਊਨ ਕਰਕੇ ਥੋੜ੍ਹਾ ਮੈਗਜ਼ੀਨ ਕਰ 10-11 ਹਜ਼ਾਰ ਮੈਗਜ਼ੀਨ ਤਾਂ ਆਪਣਾ ਪੰਜਾਬੀ ਦਾ ਅਤੇ 2000 ਹਿੰਦੀ ਦਾ ਘਰਾਂ 'ਚ ਜਾਂਦਾ ਇੰਨਿਆਂ 'ਚ, ਉਹ ਕਿਸੇ ਵੇਲੇ 15,000 ਵੀ ਸੀਗਾ। ਸੋ ਆਪਾਂ ਕਹਿ ਸਕਦੇ ਹਾਂ ਕਿ ਸਮਾਜ ਦੇ ਵਿੱਚ 38 ਸਾਲ, ਇਤਿਹਾਸ 'ਚ 38 ਸਾਲ ਕੋਈ ਬਹੁਤੇ ਨਹੀਂ ਹੁੰਦੇ, 38 ਸਾਲਾਂ 'ਚ ਇਸ ਵੇਲੇ ਇੱਕ ਗਿਣਨਯੋਗ ਜਿਹੜਾ ਸਥਾਨ ਆ ਉਹ ਤਰਕਸ਼ੀਲ ਵਿਚਾਰਧਾਰਾ ਦਾ ਪੰਜਾਬ ਦੇ ਸੱਭਿਆਚਾਰ 'ਚ ਬਣ ਚੁੱਕਿਆ।
ਬਿਲਕੁਲ, ਨਾਲੇ ਇੱਕ ਹੋਰ ਜਿਹੜੀ ਕੁਆਲੀਟੇਟਿਵ ਚੇਂਜ ਜਿਹਨੂੰ ਕਹਿੰਦੇ ਹਾਂ, ਉਹ ਇਹ ਹੋਈ ਆ ਵੀ ਹਰ ਮਸਲੇ 'ਤੇ ਲੋਕ ਜਾਣਨਾ ਚਾਹੁੰਦੇ ਨੇ ਵੀ ਉਹ ਫਲਾਨਾ ਕੀ ਕਹਿੰਦਾ, ਫਲਾਨਾ ਕੀ ਕਹਿੰਦਾ, ਫਲਾਨਾ ਬਾਬਾ ਕੀ ਕਹਿੰਦਾ, ਅਤੇ ਆਹ ਤਰਕਸ਼ੀਲ ਕੀ ਕਹਿੰਦੇ ਨੇ, ਤੁਹਾਡਾ ਨਜ਼ਰੀਆ ਜਾਣਨਾ ਚਾਹੁੰਦੇ ਨੇ। ਉਹ ਨਜ਼ਰੀਆ ਫਿਰ ਜਾਣ ਕੇ ਉਹਨੂੰ ਪਰਖਦੇ ਨੇ, ਪੜਤਾਲਦੇ ਨੇ, ਕਈ ਉਹਦੇ 'ਤੇ ਕਿੰਤੂ ਪਰੰਤੂ ਕਰਦੇ ਨੇ, ਇੱਕ ਹਲਚਲ ਤਾਂ ਪੈਦਾ ਹੁੰਦੀ ਹੈ ਜੀ ਸਮਾਜ ਦੇ ਵਿੱਚ। ਬਿਲਕੁਲ ਮਾਸਟਰ ਜੀ, ਵੈਸੇ ਤਾਂ ਤੁਸੀਂ ਤਾਂ ਚਲੋ ਉਦੋਂ ਤੋਂ ਕੰਮ ਕਰਨ ਲੱਗੇ ਹਾਂ, ਤੁਹਾਡੇ ਬਾਅਦ ਬੜੇ ਨੌਜਵਾਨ ਆਏ ਜੀ, ਬੜਿਆਂ ਨੇ ਸ਼ਰਤਾਂ ਲਾਈਆਂ, ਤੁਹਾਨੂੰ ਚੈਲੰਜ ਵੀ ਕੀਤਾ, ਇੱਕ ਪਹਿਲਾਂ 10,000 ਰੁਪਈਏ ਦਾ ਇਨਾਮ ਹੁੰਦਾ ਸੀ, 1,00,000 ਰੁਪਈਏ ਦਾ ਇਨਾਮ ਵੀ ਫਿਰ ਰੱਖਿਆ, ਹੁਣ ਇੱਥੇ ਸਾਡੇ ਇੱਥੇ ਜੇਮਸ ਰੈਂਡੀ ਦੀ ਆਰਗੇਨਾਈਜੇਸ਼ਨ ਹੁੰਦੀ ਸੀ, ਉਹਨਾਂ ਨੇ 1,000,000 ਦਾ ਨਾਮ ਰੱਖਿਆ ਹੁੰਦਾ ਸੀ, ਅਤੇ ਤਰਕਸ਼ੀਲ ਸੁਸਾਇਟੀਆਂ ਜਿਹੜੀਆਂ ਇੱਥੇ ਬਣੀਆਂ ਹੋਈਆਂ ਨੇ ਉਹਨਾਂ ਨੇ ਵੀ ਆਪਣੇ ਲੈਵਲ 'ਤੇ ਇਨਾਮ ਆ ਜਿਹੜੇ ਰੱਖੇ ਹੋਏ ਨੇ। ਕੋਈ ਇੱਕ ਘਟਨਾ ਤੁਸੀਂ ਦੱਸ ਸਕਦੇ ਹੋ ਬਈ ਜਿੱਥੇ ਵੱਡਾ ਇਕੱਠ ਹੋਇਆ ਹੋਵੇ
ਜੀ,
ਤੇ ਦੋ ਤਿੰਨ ਮਿੰਟਾਂ ਜੀ ਦੱਸ ਦਿਓ ਵੀ ਕੀ ਉਹਨੇ ਦਾਅਵਾ ਕੀਤਾ ਸੀਗਾ ਤੇ ਕੀ ਕੋਈ ਕੋਈ ਪੁਰਾਣੇ ਮੇਰੇ ਖਿਆਲ ਮਹਿਲਾਂ ਖੁਰਦ ਦੀ ਘਟਨਾ ਸੀ ਕਰੀਆ ਮਹਿਲ ਕਲਾਂ ਦੀ ਮੈਨੂੰ ਹੁਣ ਯਾਦ ਨਹੀਂ ਹੈ
ਮਹਿਲਾਂ ਚੌਂਕ ਦੀ ਘਟਨਾ ਸੀ ਸੰਗਰੂਰ ਜ਼ਿਲ੍ਹੇ ਦੀ ਉਹ ਮੈਂ ਘਟਨਾ ਇਸ ਕਰਕੇ ਉਹਨੂੰ ਆਪਾਂ ਛੋਟੀ ਲੈਂਦੇ ਇੱਕ ਬਾਬੇ ਨੇ ਕਿਹਾ ਕਿ ਤੁਸੀਂ ਆਪਦਾ ਮੈਂਬਰ ਮੇਰੇ ਮੂਹਰੇ ਬਿਠਾ ਦਿਓ ਮੈਂ ਮੰਤਰ ਮਾਰੂੰ ਤੇ ਉਹ ਮਰਜੂ
ਅੱਛਾ ਜੀ
ਤੇ ਆਪਾਂ ਵੀ ਸਮਝਦੇ ਹਾਂ ਵੀ ਬਿਨਾਂ ਕਿਸੇ ਦੇ ਦਿੱਤੇ ਖਾਣ ਤੋਂ ਬਿਨਾਂ ਨਹੀਂ ਕੋਈ ਮਰ ਸਕਦਾ ਜਾਂ ਗੋਲੀ ਮਾਰ ਸਕਦਾ ਤੇ ਉਹਦੇ ਨਾਲ ਸ਼ਰਤ ਲੱਗੀ ਉਹਨੇ ਸਕਿਉਰਿਟੀ ਜਮ੍ਹਾਂ ਕਰਾਈ ਤੇ ਉਹ ਮਿਥੇ ਸਮੇਂ ਤੇ ਨਹੀਂ ਆਇਆ ਪਰ ਇੱਕ ਹੋਰ ਬਹੁਤ ਰੌਚਕ ਘਟਨਾ ਜਿਹੜੀ ਲੇਟੈਸਟ ਵੀ ਹੈ ਤੇ ਅੱਜ ਦੇ ਸਮਾਜ ਦੀ ਲੋੜ ਆ 16 ਦੀ ਗੱਲ ਹੈ ਅੱਜ ਕੱਲ੍ਹ ਦੇਖਿਆ ਉੱਥੇ ਪੰਜਾਬ 'ਚ ਸੀ ਪਹਿਲਾਂ ਤਾਂ ਹੁਣ ਹਰਿਆਣਾ ਨਾਲ ਲੱਗਦੇ ਸੂਬੇ ਹਿਮਾਚਲ ਰਾਜਸਥਾਨ ਯੂਪੀ 'ਚ ਵੀ ਉਹ ਧੰਦਾ ਜਦੋਂ ਜੂਨ ਵਾਲੀਆਂ ਛੁੱਟੀਆਂ ਹੁੰਦੀਆਂ ਤਾਂ ਸ਼ੁਰੂ ਹੋ ਜਾਂਦਾ ਮਿਡ ਬ੍ਰੇਨ ਐਕਟੀਵੇਸ਼ਨ ਦੇ ਨਾਂ ਦੇ ਉੱਤੇ ਮਨੁੱਖ ਦੀ ਤੀਜੀ ਅੱਖ ਨੂੰ ਖੋਲ੍ਹਣ ਦੇ ਨਾਂ ਦੇ ਉੱਤੇ ਐਕਸਪਲੋਇਟੇਸ਼ਨ ਕੀਤੀ ਜਾਂਦੀ ਹੈ ਉਹ ਕੀ ਕਿ ਸਾਨੂੰ ਜੀ 5 ਤੋਂ ਲੈ ਕੇ 10 ਤੱਕ ਦਾ ਬੱਚਾ ਦਿਓ ਅਸੀਂ ਉਹਨੂੰ 5 ਦਿਨ ਦੀ ਟ੍ਰੇਨਿੰਗ ਦੇਵਾਂਗੇ 15,000 ਰੁਪਇਆ ਲਵਾਂਗੇ ਤੇ ਅੱਖਾਂ ਬੰਨ ਕੇ ਨੱਕ ਨਾਲ ਸੁੰਘ ਕੇ ਪੜ੍ਹਨ ਲੱਗ ਜਾਓ ਹਾਲਤ ਸਾਡੇ
ਬੁੱਧੀ ਪ੍ਰਚਾਰ ਚੱਲਦਾ ਜੀ
ਬਹੁਤ ਚੱਲਦਾ ਤੇ ਅਸੀਂ ਉਦੋਂ ਤੋਂ ਹੀ ਇਹਨਾਂ ਦਾ ਐਕਸਪੋਜ਼ਰ ਕਰਨ ਲੱਗੇ ਹੋਏ ਹਾਂ ਤੇ ਹੋਇਆ ਵੀ ਇਹ ਕਿ ਉਹਨਾਂ ਨੇ ਜੀਰੇ ਹੁਸ਼ਿਆਰਪੁਰ ਦੀ ਪਾਰਟੀ ਸੀ ਕੋਈ ਜੀਰੇ ਉਹਨਾਂ ਨੇ ਆਪਦਾ ਇਸ ਤਰ੍ਹਾਂ ਦਾ ਸੈਮੀਨਾਰ ਲਾਇਆ ਮਹਿੰਗਾ ਹੋਟਲ ਬੁੱਕ ਕੀਤਾ ਜੋ ਮਹਿੰਗਾ ਹੋਟਲ ਬੁੱਕ ਕੀਤਾ ਫਿਰ ਉੱਥੇ ਉਹਦੀ ਹੋਟਲ ਦੀ ਡਾਇਰੈਕਸ਼ਨ ਵੀ ਹੁੰਦੀ ਹੈ ਤੇ ਫਿਰ ਉੱਥੇ ਲੋਕ ਆਉਂਦੇ ਆ ਸਾਨੂੰ ਅਫਸੋਸ ਇਸ ਗੱਲ ਦਾ ਕਿ ਪੜ੍ਹੇ ਲਿਖੇ ਲੋਕ ਆਉਂਦੇ ਆ ਹੋਇਆ ਇੰਨਾ ਕਿ ਗੁਰਚਰਨ ਨੂਰਪੁਰ ਜੀ ਨੇ ਸਾਡੇ ਜੀਰੇ ਤੋਂ ਤੇ ਉਹਨਾਂ ਦੇ ਨਾਲ ਤਰਕਸ਼ੀ ਸੈਟੀ ਨਾਲ ਉਹ ਵੀ ਜੁੜੇ ਹੋਏ ਨੇ ਤੇ ਸੋਨੀ ਹੋਣੀ ਹੋਰ ਸਾਡੇ ਜਿਹੜੇ ਮੈਂਬਰ ਆ ਉਹਨਾਂ ਦੇ ਨਾਲ ਉਹਨਾਂ ਨੂੰ ਐਂਟਰੀ ਮਿਲ ਗਈ ਉਸ ਹਾਲ 'ਚ ਤੇ ਉਹਨਾਂ ਨੇ ਕੀਤਾ ਸਟੇਜ ਤੋਂ ਬੱਚਾ ਸੱਦਿਆ ਬੱਚੇ ਦੀਆਂ ਅੱਖਾਂ ਬੰਨੀਆਂ ਉਹਨੂੰ ਪੈਨ ਦਿਖਾਇਆ ਪੈਨ ਦਾ ਰੰਗ ਪੁੱਛਿਆ ਉਹਨੂੰ ਤਾਸ਼ ਦਿਖਾਈ ਤਾਸ਼ ਦੇ ਪੱਤੇ ਪੁੱਛੇ ਉਹ ਬੱਚਾ ਦਬਾ ਦਬਾ ਦੱਸੀ ਜਾਂਦਾ ਚਲੋ ਇੱਕਦਮ ਜ਼ਰੂਰੀ ਸਾਰਿਆਂ ਨੂੰ ਗੱਲ ਸਮਝ ਆ ਜੇ ਮੈਨੂੰ ਉਹਨਾਂ ਨੇ ਫੋਨ ਕੀਤਾ ਕਹਿੰਦੇ ਜੀ ਬੱਚਾ ਇਸ ਤਰ੍ਹਾਂ ਦੱਸੀ ਜਾ ਰਿਹਾ ਲਗਾਤਾਰ ਅੱਖਾਂ ਵੀ ਬੰਨੀਆਂ ਹੋਈਆਂ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਕਿ ਉਹਦੀਆਂ ਅੱਖਾਂ ਤੋਂ ਪੱਟੀ ਖੋਲ ਦਿਓ ਉਹਨੂੰ ਕਿਹਾ ਵੀ ਅੱਖਾਂ ਆਪਣੀਆਂ ਉਹਦੀਆਂ ਉਂਗਲੀ ਤੇ ਅੰਗੂਠੇ ਨਾਲ ਆਪਾਂ ਇਸ ਤਰ੍ਹਾਂ ਬੰਦ ਕਰ ਸਕਦੇ
ਬਿਲਕੁਲ
ਤੇ ਉਹਨਾਂ ਨੇ ਉਹਨੂੰ ਸਵਾਲ ਕਰਤਾ ਉਹ ਕਹਿੰਦੇ ਨਹੀਂ ਜੀ ਐਂ ਨਹੀਂ ਟੱਚ ਨਹੀਂ ਕਰਨ ਦੇਣਾ ਬੱਚਾ ਤਾਂ ਨਰਵਸ ਹੋ ਜੂਗਾ ਮੈਂ ਕਿਹਾ ਨਾ ਕਰੋ ਨਰਵਸ ਹਾਲ ਬੰਦ ਹੈ ਲਾਈਟਾਂ ਸਾਰੀਆਂ ਬੁਝਾ ਦਿਓ ਅੱਖਾਂ ਵੀ ਖੁੱਲੀਆਂ ਨੱਕ ਤਾਂ ਖੁੱਲ੍ਹਾ ਰਹਿੰਦਾ ਹੀ ਹੈ ਵੀ ਹਨੇਰਾ ਕਰਕੇ ਇਹਦੇ ਨੱਕ ਕੋਲੇ ਕੁਛ ਕਰ ਦਿਓ ਉਹ ਕਹਿੰਦੇ ਜੀ ਨਹੀਂ ਐਂ ਤਾਂ ਬੱਚਾ ਹਨੇਰੇ 'ਚ ਵੀ ਨਰਵਸ ਹੁੰਦਾ ਕਰਾ ਕੇ ਉਹ ਕਹਿੰਦੇ ਜੀ ਨਹੀਂ ਕਰਾਂਗੇ ਤਾਂ ਪੱਟੀ ਬੰਨ ਕੇ ਜੋ ਹੁਣ ਦੀਆਂ ਸ਼ਰਤਾਂ ਨੇ ਕਿ ਅਸੀਂ 10,000 ਰੁਪਇਆ ਸਿਕਿਉਰਿਟੀ ਵਜੋਂ ਜਮ੍ਹਾਂ ਕਰਾਉਂਦੇ ਕਿ ਤਾਂ ਕਿ ਜਿਹੜੇ ਹਾਲ ਦਾ ਉੱਥੋਂ ਦਾ ਪ੍ਰਬੰਧ ਕਰਨਾ ਕੋਈ ਚਾਹ ਪਾਣੀ ਦਾ ਪ੍ਰਬੰਧ ਵੀ ਕਰਨਾ ਪੈਂਦਾ ਕਿ ਉਹ ਅਸੀਂ ਪਹਿਲਾਂ ਲੈਂਦੇ ਹਾਂ ਤਾਂ ਕਿ ਉਹ 10,000 ਰੁਪਏ ਦਾ ਖਰਚਾ ਹਾਰਨ ਵਾਲੀ ਧਿਰ ਦਾ ਹੋਵੇ ਅੱਛਾ ਉਹਦੇ 'ਚੋਂ ਕੀ ਹੋਇਆ ਰਿਟਰਨ 'ਚ ਸਾਰੀ ਕਾਰਵਾਈ ਸ਼ਰਤਾਂ ਲੱਗ ਗਈਆਂ 10,000 ਜਮ੍ਹਾਂ ਕਰਾਤਾ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦਾ ਵੈਨਿਊ ਰੱਖ ਲਿਆ ਦੇਸ਼ ਭਗਤ ਯਾਦਗਾਰ ਹਾਲ ਦਾ ਜਿਹੜੇ ਟਰੱਸਟੀ ਹੈ ਉਹਨਾਂ ਦਾ ਇੱਕ ਆਪਾਂ ਜੱਜਮੈਂਟ ਬੋਰਡ ਕਹਿ ਲਓ ਫੈਸਲਾ ਦੇਣ ਵਾਸਤੇ ਬੋਰਡ ਨਿਯੁਕਤ ਕਰ ਲਿਆ ਡੇਟ ਮਿਥੀ ਗਈ 30 June ਦੀ ਗੱਲ ਹੈ ਸ਼ਾਇਦ ਇਹ 16 ਦੀ ਅਤੇ ਹਾਲ ਖਚਾ ਖਚ ਭਰਿਆ ਹੋਇਆ ਅਤੇ ਖਬਰਾਂ ਉਦੋਂ ਪਹਿਲਾਂ ਵੀ ਲੱਗ ਗਈਆਂ ਮੇਰੀ ਅਤੇ ਸਾਡੇ ਵੇਦ ਪ੍ਰਕਾਸ਼ ਸੋਨੀ ਜੇ ਜੀਰੇ ਤੋਂ ਸਾਡੀ ਡਿਊਟੀ ਸੀ ਅੱਖਾਂ ਬੰਨਣ ਦੀ ਅਤੇ ਉਹਨਾਂ ਨੇ ਕੁਛ ਸ਼ਰਤਾਂ ਸਾਨੂੰ ਪਹਿਲਾਂ ਦੱਸਦੀਆਂ ਕਹਿੰਦੇ ਸਾਡਾ ਬੱਚਾ ਪੰਜਾਬੀ ਨਹੀਂ ਪੜ੍ਹ ਸਕਦਾ ਇੰਗਲਿਸ਼ ਮੀਡੀਅਮ ਦਾ ਕੋਨਵਰਟ ਸਕੂਲ ਦਾ ਪੜ੍ਹਿਆ ਹੋਇਆ ਅਤੇ ਬੱਚੇ ਉਹ ਲੈ ਕੇ ਆਏ ਸੀ 3 ਬੱਚੇ ਲੈ ਕੇ ਆਏ ਸੀ ਤਿੰਨੇ ਹੀ ਪੜ੍ਹ ਸਕਦੇ ਆ ਸੋ ਆਪਾਂ ਵੀ ਕਿਉਂਕਿ ਆਪਾਂ ਪ੍ਰੈਕਟੀਕਲੀ ਜਦੋਂ ਦੇਖਦੇ ਆਪਾਂ ਇਹ ਸਮਝਦੇ ਹਾਂ ਕਿ ਇੱਕ ਗਿਆਨ ਇੰਦਰੀ ਦੂਜੀ ਦੀ ਹੈਲਪ ਤਾਂ ਕਰ ਸਕਦੀ ਦੂਜੀ ਦਾ ਕੰਮ ਨਹੀਂ ਕਰ ਸਕਦੀ
ਹਾਂਜੀ
ਅਤੇ ਆਪਾਂ ਅੱਖਾਂ ਬੰਨਣ ਦਾ ਜਿਹੜਾ ਪ੍ਰਬੰਧ ਕੀਤਾ ਸੀ ਉਹ ਇੰਨਾ ਕੁ ਕਰ ਲਏ ਸੀ ਕਿ ਜਿਹੜੇ ਸਵਿਮਿੰਗ ਵਾਲੇ ਗੋਗਲਸ ਹੁੰਦੇ ਆ ਉਹ ਬਿਲਕੁਲ ਇੱਥੇ ਗ੍ਰਿਪ ਬਣਾ ਲੈਂਦੇ ਆ ਅੱਖਾਂ ਦਾ ਅਤੇ ਪਾਣੀ ਵੀ ਨਹੀਂ ਜਾ ਸਕਦਾ ਉਹਦੇ ਵੀ ਦਿਸਣ ਵਾਲੀ ਗੱਲ ਤਾਂ ਬਹੁਤ ਦੂਰ ਦੇ ਜਿੱਥੇ ਸ਼ੀਸ਼ਾ ਲੱਗਿਆ ਹੁੰਦਾ ਉੱਥੇ ਬਲੈਕ ਥਰਮੋਕੋਲ ਪੇਸਟ ਕਰਤੀ ਚੈੱਕ ਕਰ ਲਿਆ ਕਿ ਨਹੀਂ ਦਿਸਦਾ ਜਦੋਂ ਉਹਨੂੰ ਕਿਹਾ ਵੀ ਅਸੀਂ ਇਹ ਗੋਗਲ ਲਾਉਣਾ ਕਹਿੰਦੇ ਨਹੀਂ ਪੱਟੀ ਬੰਨੋ ਅਸੀਂ ਫਿਰ ਪੱਟੀ ਥੱਲੇ ਬੰਨ ਦਿੰਦੇ ਹਾਂ ਥੱਲੇ ਪੱਟੀ ਬੰਨੀ ਨਹੀਂ ਹੈ ਉਹਦੇ 'ਚ ਵੀ ਇੱਕ ਸੀਕਰਟ ਸੀਗਾ
ਬਿਲਕੁਲ
ਪੱਟੀ ਅੱਖਾਂ 'ਤੇ ਰੱਖੀ ਉੱਤੋਂ ਦੀ ਉਹ ਚੜ੍ਹਾਤੀਆਂ ਅਤੇ ਬੱਚੇ ਨੂੰ ਕਿਹਾ ਵੀ ਲੈ ਵੀ ਦੇਖ ਹੁਣ ਤੂੰ ਤੇ ਇੰਗਲਿਸ਼ ਦੀ ਉਹਨੂੰ ਲੈਟਰਿੰਗ ਦਿੱਤੀ ਬੱਚੇ ਨੂੰ ਜਦੋਂ ਨਾਂ ਦਿਸਿਆ ਕੁਛ ਸੁੰਘਣ ਵਾਲੀ ਤਾਂ ਗੱਲ ਪਾਸ ਨਾਂ ਦਿਸਿਆ ਉਹ ਕਹਿੰਦੇ ਜੀ ਪੰਜਾਬੀ 'ਚ ਇਹ ਨਹੀਂ ਮੈਂ ਪੜ੍ਹ ਸਕਦਾ ਅਸੀਂ ਜੱਜਾਂ ਨੂੰ ਫੜਾਤੀ ਉਹੀ ਪਰਚੀ ਵੀ ਉਹ ਜੱਜ ਕਹਿੰਦੇ ਵੀ ਇਹ ਇੰਗਲਿਸ਼ 'ਚ ਹੈ ਬੱਚਾ ਝੂਠ ਬੋਲ ਗਿਆ ਅੱਛਾ ਹੁਣ ਉਹ ਬੱਚਾ ਜਿਹੜਾ ਹੈਗਾ ਉਹਨਾਂ ਨੂੰ ਪਤਾ ਕੋਡ ਵਰਡ ਰੱਖੇ ਹੋਏ ਆ ਉਹਨੇ ਆਪਦੇ ਗਾਰਡੀਅਨ ਨੂੰ ਕਹਿ ਲਓ ਟੀਚਰ ਨੂੰ ਕਹਿ ਲਓ ਇਹ ਮੈਸੇਜ ਕਨਵੇ ਕਰਤਾ ਮੈਨੂੰ ਨਹੀਂ ਦੱਸਦਾ
ਹਾਂਜੀ
ਉਹ ਕਹਿੰਦੇ ਸਾਡਾ ਬੱਚਾ ਇਹ ਹੋ ਗਿਆ ਨਰਵਸ ਆਹ ਇੱਕ ਲੜਕੀ ਆ ਨਾਲ ਇਹਨੂੰ ਤੁਸੀਂ ਇਹਦੀਆਂ ਅੱਖਾਂ ਬੰਨੋ ਉਹ ਲੜਕੀ ਪੇਸ਼ ਕੀਤੀ ਉਦੋਂ ਰਘਵੀਰ ਕੌਰ ਹੁੰਦੇ ਸੀ ਸੈਕਟਰੀ ਉਹਦੇ ਟਰੱਸਟੀ ਸੀਗੇ ਅਤੇ ਉਹਨਾਂ ਸੋਫੇ 'ਤੇ ਬੈਠੇ ਸੀ ਜੱਜਮੈਂਟ ਕਮੇਟੀ ਉਹਨਾਂ ਨੇ ਬੱਚੀ ਨੂੰ ਗੋਦੀ 'ਚ ਕੋਲੇ ਬਿਠਾ ਲਿਆ ਸੋਫੇ 'ਤੇ ਅਤੇ ਆਪਾਂ ਅੱਖਾਂ ਬੰਨਤੀਆਂ ਉਵੇਂ ਗੋਗਲ ਲਾ ਕੇ ਅਤੇ ਉਹਨੂੰ ਜਦੋਂ ਪੁੱਛਿਆ ਰਘਵੀਰ ਕੌਰ ਭੈਣ ਜੀਆਂ ਨੇ ਕਿ ਬਈ ਬੱਚੀ ਤੈਨੂੰ ਦੇਈਏ ਪੜ੍ਹੇਗੀ ਕਹਿੰਦੀ ਨਾ ਉਹ ਸਿਰ ਮਾਰ ਗਈ ਜੀ 'ਚੋਂ ਕੀ ਸੀ ਫਿਰ ਸਾਡੇ ਅਜਮੇਰ ਸਿੰਘ ਜੀ ਜੱਜਮੈਂਟ ਕਮੇਟੀ 'ਚ ਉਹਨਾਂ ਨੇ ਮਾਈਕ ਤੋਂ ਅਨਾਊਂਸ ਕਰਤਾ ਵੀ ਭਾਈ ਇਹ ਬੱਚੇ ਨਹੀਂ ਪੜ੍ਹ ਸਕਦੇ ਜਾਣੀ ਕਹਿਣ ਦਾ ਮਤਲਬ ਕੀ ਆ ਕਿ ਕਿਸੇ ਨਾ ਕਿਸੇ ਢੰਗ ਭੋਲੇ ਭਾਲੇ ਤੋਂ ਕਹਾਂ, ਇੱਕ ਇਹ ਵੀ ਮੈਂ ਕਹਿ ਸਕਦਾ ਖੁਦਗਰਜ ਵੀ ਹੁੰਦਾ ਕਈ ਵਾਰੀ, ਇਸੇ ਤਰ੍ਹਾਂ ਦੀ ਘਟਨਾ ਨਾ ਸੰਬੰਧ ਡੱਬ ਵਾਲੀ ਹੋਈ ਤੇ ਗੱਲ ਉਹ ਪੂਰੀ ਨਹੀਂ ਕਰਾਂਗੇ, ਉੱਥੇ ਫੈਸਲਾ ਇਹ ਹੋ ਗਿਆ ਵੀ ਨਹੀਂ ਪੁਲਿਸ ਕੇਸ ਦਰਜ ਕਰਾਵਾਂਗੇ ਇਸ ਜਿਹੜੀ ਫਰੋਡ ਕਮੇਟੀ ਹੈ, ਨਹੀਂ ਪੈਸੇ ਵਾਪਸ ਕਰੋ। ਉਹ ਆ ਗਏ, 1,80,000 ਰੁਪਇਆ ਸੀਗਾ 12 ਜਣਿਆਂ ਦਾ, 15,000 ਤੇ ਅਸੀਂ ਕਿਹਾ ਵੀ ਲਾਈਨ ਬਣਾ ਲਓ ਜਿਹਦੇ ਜਿਹਦੇ ਪੈਸੇ ਆ। ਬੜਾ ਅਫਸੋਸ ਹੋਇਆ, ਉਹ 'ਚ ਪੁਲਿਸ ਕਰਮਚਾਰੀ, ਉਹਦੇ 'ਚ ਅਧਿਆਪਕ, ਉਹਦੇ 'ਚ ਸਿਹਤ ਕਰਮਚਾਰੀ। ਅਸਲ 'ਚ ਕੀ ਆ, ਸਾਡਾ ਜਿਹੜਾ ਮੱਧ ਵਰਗ ਆ ਨਾ, ਉਹ ਚਾਹੁੰਦਾ ਵੀ ਮੇਰਾ ਬੱਚਾ ਨਾ ਦੂਜਿਆਂ ਨਾਲੋਂ ਸਭ ਨਾਲ ਦੁਨੀਆਂ ਨਾਲੋਂ ਵੱਖਰਾ ਹੀ ਹੋਵੇ। 15,000 ਰੁਪਏ ਦੀ ਕੀ ਗੱਲ ਆ ਜੇ ਸੁੰਘ ਕੇ ਪੜ੍ਹਨ ਲੱਗ ਜਾਂਦਾ। ਸੋ ਇਹਨਾਂ ਗੱਲਾਂ ਤੋਂ ਸਾਡੇ ਸਾਰੇ ਸਮਾਜ ਨੂੰ ਅਵੇਅਰ ਹੋਣਾ
ਚਾਹੀਦਾ। ਡਾਕਟਰ ਇਬਰਾਹਿਮ ਟੀ ਕਪੂਰ ਨੇ ਲਿਖਿਆ ਜੀ, ਜਿਹੜਾ ਵਿਅਕਤੀ ਆਪਣੇ ਚਮਤਕਾਰਾਂ ਦੀ ਪੜਤਾਲ ਕਰਨ ਦੀ ਆਗਿਆ ਨਹੀਂ ਦਿੰਦਾ ਉਹ ਧੋਖੇਬਾਜ਼ ਹੁੰਦਾ, ਜਿਹੜਾ ਬਿਨਾਂ ਪੜਤਾਲ ਕੀਤਿਆਂ ਮਗਰ ਲੱਗ ਜਾਂਦਾ ਉਹ ਲਾਈ ਲੱਗ ਹੁੰਦਾ, ਤੇ ਜਿਹੜਾ ਜਿਹਦੇ 'ਚ ਪੜਤਾਲ ਕਰਨ ਦਾ ਹੌਂਸਲਾ ਨਹੀਂ ਹੁੰਦਾ ਉਹ ਮੂਰਖ ਹੁੰਦਾ। ਵੈਸੇ ਲਾਈ ਲੱਗ ਲੋਕ ਬਹੁਤ ਵੱਡੀ ਗਿਣਤੀ 'ਚ ਨੇ ਜੀ। ਮਾਸਟਰ ਜੀ ਗੱਲ ਇਹ ਆ, ਇਹ ਤਾਂ ਤੁਸੀਂ ਬੜੀ ਠੋਸ ਉਦਾਹਰਣ ਦਿੱਤੀ ਹੈ, ਇਹਨਾਂ ਦੇਸ਼ਾਂ 'ਚ ਵੀ ਇਹੋ ਜਿਹਾ ਕੰਮ ਹੁੰਦਾ? ਉਹ ਲੋਕ ਕਹਿੰਦੇ ਅਸੀਂ ਪੜ੍ਹੇ ਲਿਖੇ ਹਾਂ ਅਤੇ ਅਸੀਂ ਮੰਨਦੇ ਨਹੀਂ, ਇੱਥੇ ਟੀਵੀ ਰੇਡੀਓ 'ਤੇ ਵੱਡੀਆਂ ਵੱਡੀਆਂ ਐਡ ਚੱਲਦੀਆਂ ਨੇ ਜੀ, ਬਹੁਤ ਪੈਸੇ ਦਿੰਦੇ ਨੇ। ਮੈਂ ਵਿਜ਼ਨ ਟੀਵੀ 'ਤੇ 12-13 ਸਾਲ ਸਰੋਤਿਆਂ ਨੂੰ ਪਤਾ ਪ੍ਰੋਗਰਾਮ ਕਰਦਾ ਰਿਹਾ, ਇੱਕ ਇੱਕ ਜੋਤਸ਼ੀ ਜਿਹੜਾ ਸੀਗਾ ਉਹ ਸਾਰੇ ਸਾਲ ਦਾ ਪ੍ਰੋਗਰਾਮ ਸਪੋਂਸਰ ਕਰਦਾ ਸੀ।
ਉਹ
ਤੇ ਸਾਡੇ ਪਹਿਲਾਂ ਪੰਜਾਬੀ ਪ੍ਰੈਸ ਕਲੱਬ ਹੁੰਦੀ ਸੀ, ਉਹ ਸਤੰਬਰ ਮਹੀਨਾ ਪ੍ਰੈਸ ਕਲੱਬ ਵਾਲੇ ਮਨਾਉਂਦੇ ਹੁੰਦੇ ਸੀ ਬਈ ਅਸੀਂ ਕੋਈ ਐਡ ਨਹੀਂ, ਅਸੀਂ ਵਹਿਮਾਂ ਭਰਮਾਂ ਦੇ ਖਿਲਾਫ਼ ਪ੍ਰਚਾਰ ਕਰਨਾ, ਤੇ ਉਹਨਾਂ 'ਚੋਂ ਕੋਈ ਬੰਦਾ ਐਡ ਨਹੀਂ ਸੀ ਲਾਉਂਦਾ, ਤੇ ਹੁਣ ਸਿਆਣੇ ਮੀਡੀਆ ਵਾਲੇ ਕੋਈ ਵੀ ਬੰਦਾ ਐਡ ਨਹੀਂ ਲਾਉਂਦਾ ਇਹਨਾਂ ਦੀ, ਪਰ ਜਿਹੜੇ ਲਾਉਂਦੇ ਨੇ ਉਹ ਸਾਲ ਸਾਲ ਦਾ ਪ੍ਰੋਗਰਾਮ ਸਪੋਂਸਰ ਕਰਦਾ ਸੀ ਜੋਤਸ਼ੀ ਉਹਨਾਂ ਦਾ, ਇੱਕ ਇੱਕ ਇੰਨੀ ਆਮਦਨ ਸੀ। ਵਸਤੂ ਸ਼ਾਸਤਰ ਵਾਲੇ 5-5, 4-4 ਹਜ਼ਾਰ ਪੜ੍ਹਿਆਂ ਲਿਖਿਆਂ ਤੋਂ, ਆਪਾਂ ਕੱਲ੍ਹ ਵੀ ਪੰਜਾਬ ਟੀਵੀ 'ਤੇ ਗੱਲ ਕਰਦੇ ਸੀ, ਉਹ ਲੈਂਦੇ ਨੇ ਜੀ, ਜੋਤਸ਼ੀ ਲੈਂਦੇ ਨੇ। ਇੱਥੇ ਸਾਡੇ ਵਰਗਿਆਂ 'ਤੇ ਕਈਆਂ 'ਤੇ ਕੇਸ ਹੋਏ ਨੇ 2011-2010 ਦੇ ਵਿੱਚ ਬਈ ਅਸੀਂ ਕਿਉਂਕਿ ਵਿਰੋਧ ਕਰਦੇ ਸੀ ਜਿਹੜੇ ਕੋਈ ਜਿਹੜੇ ਲੋਕ ਆ ਜਾਦੂ ਟੂਣਿਆਂ ਰਾਹੀਂ, ਰੇਕੀ ਰਾਹੀਂ, ਜਾਂ ਈਵਨ ਗੁਰਬਾਣੀ ਦੀਆਂ ਤੁਕਾਂ ਪੜ੍ਹ ਕੇ ਕਹਿੰਦੇ ਸੀ ਜੀ ਕੈਂਸਰ ਠੀਕ ਕਰ ਦਿੰਦੇ ਹਾਂ, ਉਹਨਾਂ ਨੇ ਸਾਡੇ 'ਤੇ ਕੇਸ ਕਰਵਾਏ, ਪ੍ਰੋਗਰਾਮ ਬੰਦ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਸੱਚ ਤਾਂ ਸੱਚ ਹੁੰਦਾ ਜੀ, ਹੈ ਨਾ, ਉਹ ਲੋਕ ਸੁਣਦੇ ਨੇ, ਲੋਕ ਆਪ ਖੁਦ ਪਰਖ ਪੜਤਾਲ ਕਰਦੇ ਨੇ। ਪਰ ਵਾਕਿਆ ਜੀ ਤਰਖੀ ਸੁਸਾਇਟੀ ਨੇ ਬਹੁਤ ਅਹਿਮ ਕੰਮ ਕੀਤੇ ਨੇ, ਅਤੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜਿਹਨੂੰ ਕਹਿ ਲਈਏ ਆਪਾਂ ਗੁਣਾਤਮਕ ਤਬਦੀਲੀ ਆ, ਜਿਹੜੀ ਸਿਫਤੀ ਤਬਦੀਲੀ, ਉਹਨਾਂ ਚੀਜ਼ਾਂ ਨੇ ਲਿਆਂਦੀ ਹੈ। ਸਾਡੇ ਨਾਲ ਵੈਸੇ ਕੁਝ ਕਾਲਰ ਨੇ, ਮੈਨੂੰ ਵਾਰ ਵਾਰ ਸੁਨੇਹਾ ਆ ਰਿਹਾ, ਤਿੰਨ ਚਾਰ ਕਾਲਰ ਨੇ, ਦੋਸਤੋ ਹੋਲਡ ਕਰਕੇ ਰੱਖਿਓ। ਵੈਸੇ ਮੈਂ ਚਾਹੁੰਦਾ ਸੀ ਮਾਸਟਰ ਜੀ ਤੋਂ ਆਪਾਂ 10-15 ਮਿੰਟ ਗੱਲਾਂ ਸੁਣ ਲੈਂਦੇ, ਪਰ ਕੋਈ ਨਹੀਂ, ਆਪਾਂ ਬ੍ਰੇਕ ਲੈ ਕੇ ਤੁਹਾਡੀ ਨਾ ਇੱਕ ਅੱਧਾ ਮਿੰਟ ਗੱਲ ਕਰਾਵਾਂਗੇ, ਅਤੇ ਸ਼ਾਰਟ ਦੇ ਵਿੱਚ ਗੱਲ ਕਰੋ, ਛੋਟੀ ਜਿਹੀ ਬ੍ਰੇਕ ਲੈ ਲਈਏ, ਫਿਰ ਆਪਾਂ ਗੱਲਾਂ ਕਰਦੇ।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000, ਜਾਂ ਫਿਰ ਲੰਡਨ 647-4081-8230, ਜਾਂ ਫਿਰ ਅੱਜ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
Gold Crew Entertainment proudly present Rang Punjab de Rajveer Jawanda live in concert. Jamme naal de te toni mol thonde 16 July din Shanivar Paramount Fine Food Center vich. Book your tickets online www.ticketmaster.ca for more information and sponsorship or tickets call 416-829-9860 647-273-2025.
ਪਾਪਾ ਪਾਪਾ, ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ। ਡੈਡ, ਮੈਂ ਪੀਜ਼ਾ ਖਾਣਾ।
ਜੇ ਇਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ, ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ।
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ, ਪੀਜ਼ਾ, ਵਿੰਗ, ਸੈਲਡ, ਪਾਸਤਾ, ਸਭ ਕੁਝ ਖਾ ਕੇ ਆਵਾਂਗੇ। ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-458-1770 905-458-1777। ਤਾਜ਼ੇ ਸਵਾਦਲੇ ਖਾਣੇ ਲਈ ਯਾਦ ਰੱਖੋ ਸ਼ਿਕਾਗੋਸ ਪੀਜ਼ਾ ਟਵਿਸਟ।
ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ।
ਓਏ ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ। ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ, ਤਾਂ ਯੈਸ ਕਰਵਾਉਣਗੇ ਜਸ ਭੁੱਲਰ,
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜੁਰਬਾ ਹੈ।
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ,
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ,
ਠੰਡ ਲੱਗਦੀ ਹੈ ਤਾਂ ਪਾਇਆ।
ਲਓ ਜੀ ਫਿਰ ਹੋ ਜਾਓ ਤਿਆਰ ਹਾਸਾ ਮਜ਼ਾਕ ਕਲੋਲਾਂ ਲਈ, ਕਿਉਂਕਿ ਹਲਚਲ ਰੇਡੀਓ ਲੈ ਕੇ ਆ ਰਿਹਾ ਹੈ ਕਾਮੇਡੀ ਸਟੇਜ ਪਲੇ। ਕਦੇ ਕਦੇ ਹੱਸਣਾ ਜ਼ਰੂਰ ਚਾਹੀਦਾ ਹੈ, ਜਿਸ ਵਿੱਚ ਢਿੱਡੀ ਪੀੜਾ ਪਾਉਣ ਆ ਰਹੇ ਨੇ ਬਿੰਨੂ ਢਿੱਲੋਂ, ਜਸਵਿੰਦਰ ਭੱਲਾ, ਬਾਲ ਮੁਕੁੰਦ ਸ਼ਰਮਾ ਤੇ ਹੋਰ ਕਈ ਸਾਥੀ ਕਲਾਕਾਰ। ਪੈਰਾਮਾਊਂਟ ਫਾਈਨ ਫੂਡ ਸੈਂਟਰ 6 ਅਗਸਤ ਨੂੰ। ਇਵੈਂਟ ਸਪੋਂਸਰਡ ਬਾਏ ਇੰਡੈਕਸ ਰਿਐਲਟੀ ਬ੍ਰੋਕਰੇਜ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਤੇ ਵਿੰਡੋ ਪੰਜਾਬ ਟੀਵੀ। ਜ਼ਿਆਦਾ ਜਾਣਕਾਰੀ ਜਾਂ ਟਿਕਟਸ ਲਈ ਸੰਦੀਪ ਭੱਟੀ ਨੂੰ ਕਾਲ ਕਰੋ 4163199000 416-319-9000।
ਦੋਸਤੋ ਇੱਕ ਵਾਰੀ ਫਿਰ ਨਿੱਘਾ ਸਵਾਗਤ ਸਾਡੇ ਅੱਜ ਦੇ ਪ੍ਰੋਗਰਾਮ ਨੂੰ। ਔਰਾ ਕਿਚਨਸ ਵਾਲੇ ਸਪਾਂਸਰ ਕਰ ਰਹੇ ਨੇ, ਨੰਬਰ 905-673-2872 ਆ। ਬਹੁਤ ਸੋਹਣੀਆਂ ਕਿਚਨਸ ਬਣਾਉਂਦੇ ਨੇ ਜੀ, ਕਮਾਲ ਦੀਆਂ ਕਿਚਨਸ, ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਨੇ। ਰੈਨੋਵੇਸ਼ਨ ਕਰਾ ਰਹੇ ਹੋ, ਲੱਗਦੇ ਹੱਥ ਕਿਚਨ ਵੀ ਨਵੀਂ ਬਣਾ ਲਓ ਤੁਸੀਂ, 905-673-2872 ਨੰਬਰ ਤੁਸੀਂ ਯਾਦ ਰੱਖਣਾ ਇਹਨਾਂ ਦਾ। ਅਤੇ ਬਿਗ ਬੋਸ ਫਰਨੀਚਰ ਵਾਲਿਆਂ ਦਾ ਜਿਹੜਾ ਫਰਨੀਚਰ ਸਟੋਰ ਆ ਹਾਈਵੇ 27 ਤੇ ਐਲਬੀਅਨ ਦੇ ਨੁੱਕਰ 'ਤੇ ਆ, ਬਹੁਤ ਸੋਹਣਾ ਫਰਨੀਚਰ ਪਿਆ ਜੀ, ਹਰ ਕਿਸਮ ਦਾ ਫਰਨੀਚਰ। ਬਾਕੀ ਤੁਹਾਡੀਆਂ ਲੋੜਾਂ ਮੁਤਾਬਕ ਫਰਨੀਚਰ ਬਣਾ ਵੀ ਦਿੰਦੇ ਨੇ। ਜਦੋਂ ਵੀ ਕਿਤੇ ਵਧੀਆ ਫਰਨੀਚਰ ਲੈਣਾ ਤਾਂ ਬਿਗ ਬੋਸ ਫਰਨੀਚਰ ਵਾਲਿਆਂ ਦਾ ਨਾਂ ਯਾਦ ਰੱਖਣਾ ਤੁਸੀਂ। ਏਸ਼ੀਅਨ ਫੂਡ ਸੈਂਟਰ ਵਾਲੇ ਤੁਹਾਨੂੰ ਪਤਾ ਜੀ, ਬਹੁਤ ਸਾਰੀਆਂ ਲੋਕੇਸ਼ਨਸ ਨੇ ਜਿੱਥੇ ਤੁਸੀਂ ਰਹਿੰਦੇ ਹੋ, ਇੱਕ ਅੱਧੇ ਕਿਲੋਮੀਟਰ ਦੇ ਘੇਰੇ 'ਚ ਏਸ਼ੀਅਨ ਫੂਡ ਸੈਂਟਰ ਦੀ ਲੋਕੇਸ਼ਨ ਹੋਣੀ ਹੋਣੀ ਆ। ਅਤੇ ਤੁਸੀਂ ਜਾਣਾ ਉੱਥੇ, ਗਰੋਸਰੀ ਕਰਨੀ ਆ, ਤਾਜ਼ੇ ਫਲ ਫਰੂਟ ਲੈਣੇ ਨੇ, ਅਤੇ ਤੁਸੀਂ ਏਸ਼ੀਅਨ ਫੂਡ ਸੈਂਟਰ 'ਤੇ ਹੀ ਜਾਣਾ। ਸਾਡੇ ਨਾਲ ਕਾਫੀ ਸਾਰੇ ਕਾਲਰ ਨੇ, ਮੇਰੀ ਦੋਸਤਾਂ ਨੂੰ ਬੇਨਤੀ ਆ ਵੀ ਦੋਸਤੋ ਥੋੜ੍ਹਾ ਟਾਈਮ ਲਾਇਓ ਅਤੇ ਤਰੀਫ ਨਾ ਕਰਿਓ ਤੁਸੀਂ, ਜੇ ਕੋਈ ਡਿਫਰੈਂਟ ਓਪੀਨੀਅਨ ਆ ਫਿਰ ਜ਼ਰੂਰ ਤੁਸੀਂ ਗੱਲ ਕਰਕੇ ਜਾਇਓ ਸ਼ਾਰਟ ਦੇ ਵਿੱਚ, ਆਪਣੇ ਕੋਲ ਸਮਾਂ ਥੋੜ੍ਹਾ, ਗੱਲਾਂ ਆਪਾਂ ਕਾਫੀ ਕਰਨੀਆਂ ਨੇ। ਹਾਂਜੀ, ਪਹਿਲੀ ਕਾਲ 'ਤੇ ਚੱਲਦੇ, ਨਿੱਘਾ ਸਵਾਗਤ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜਨੀਤ ਭਾਈ, ਮੈਂ ਜੱਸੀ ਕੋਲ ਹੋ ਰਿਹਾ ਜੀ।
ਹਾਂਜੀ ਜੱਸੀ ਜੀ, ਸਤਿ ਸ਼੍ਰੀ ਅਕਾਲ ਰਾਣਾ ਸਿੱਧੂ ਜੀ, ਰਾਣਾ ਸਿੱਧੂ ਦੀ ਗੱਲ ਕਰ ਰਹੇ ਹਾਂ। ਠੀਕ ਹੈ,
ਲੜਦਾ ਕੋਈ 2 ਸਾਲ ਲੜਦਾ ਫਿਰ ਹਟ ਜਾਂਦੇ ਆ।
ਹਾਂਜੀ,
ਮੈਂ ਤੁਹਾਨੂੰ ਦੇਖ ਰਿਹਾ ਬਹੁਤ ਸਾਲਾਂ ਤੋਂ, ਕਿਉਂਕਿ ਮੈਨੂੰ 30 ਸਾਲ ਇੱਥੇ ਐਡ ਹੋ ਗਏ ਜੀ।
ਅੱਛਾ,
ਮੇਰਾ ਪਿੰਡ ਭਾਰੀ ਮਾਫੀ ਦੇ ਗੁਆਂਢੀ ਆ ਜੀ ਮੈਂ ਬਿਲਕੁਲ।
ਅੱਛਾ 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 ਅੱਛਾ,
ਇਹਨਾਂ ਦੇ ਇਹਨਾਂ ਨੂੰ ਤਾਂ ਪਤਾ ਹੀ ਵੀ ਆਪਣੇ ਗਾਤੂ ਸਾਹਿਬ ਬਰਨਾਲੇ ਤੋਂ ਨਵਜੀਤ ਰਾਵਤ ਆਪਣੇ ਪਾਵਰ ਪਿੰਡ ਆਈ, ਜਾਂ ਫਿਰ ਬਰਨਾਲੇ ਦੂਜੇ ਆਪਣੇ ਆਉਣ ਆਉਂਦੇ ਭਾਜੀ। ਤੇ ਮੇਰੇ ਖਿਆਲ ਵਿੱਚ ਮੈਂ ਸਿਰਫ ਇੱਕ ਕੁਐਸਚਨ ਕਰਨਾ, ਕਿਉਂਕਿ ਟਾਈਮ ਬਹੁਤ ਥੋੜਾ ਹੈ।
ਹਾਂਜੀ,
ਵੀ ਜਿੱਦਾਂ ਅੱਜ ਕੱਲ੍ਹ ਕਹਿੰਦੇ ਵੀ ਪੁਨਰ ਜਨਮ ਵਾਲਾ ਹਨਾ,
ਹਾਂਜੀ, ਧੰਨਵਾਦ ਤੁਹਾਡਾ ਜੀ, ਮਿਹਰਬਾਨੀ। ਉਹ ਪੁਨਰ ਜਨਮ ਦੇ ਕਰਨ ਲੱਗੇ ਨੇ ਗੱਲ, ਕੋਈ ਗੱਲ ਨੀ ਹਨਾ। ਤੁਸੀਂ ਐਂ ਕਰੋ, ਮੇਰੇ ਫੋਨ ਤੇ ਨਾ ਫੋਨ ਕਰ ਲਿਓ, ਮੇਰੇ ਨਾਲ ਹੀ ਹੋਣਗੇ ਸ਼ਾਮ ਤੱਕ, ਹਨਾ। 647-384 ਛੇਤੀ ਤੁਹਾਡੀ ਗੱਲ ਹੋ ਜਾਊਗੀ, ਮਿਹਰਬਾਨੀ ਬਹੁਤ ਬਹੁਤ। ਇੱਕ ਹੋਰ, ਹਾਂਜੀ ਮਿਹਰਬਾਨੀ ਜੀ, ਧੰਨਵਾਦ, ਸਾਡੇ ਕੋਲ ਸਮਾਂ ਥੋੜਾ। ਦੋਸਤੋ ਸ਼ਾਰਟ ਦੇ ਵਿੱਚ ਕੀ ਗੱਲ ਕਰਨਾ ਚਾਹੁੰਦੇ ਹੋ? ਹਾਂਜੀ ਆਉਂਦਾ ਜਾਣਾ ਤੁਸੀਂ? ਨਹੀਂ ਜੀ, ਨੈਕਸਟ ਕਾਲ। ਹਾਂਜੀ ਵੀਰ ਜੀ, ਸਮਾਂ ਥੋੜਾ, ਕੀ ਕਹਿਣਾ ਚਾਹੁੰਦੇ
ਹੋ? ਹਾਂਜੀ ਦੇਖੋ ਜੀ, ਕੋਈ ਮਜ਼ਹਬ ਮੰਨਣ ਦਾ ਮਤਲਬ ਹੁੰਦਾ ਉਹਨਾਂ ਪੁਰਖਿਆਂ ਦੀਆਂ ਚੰਗੀਆਂ ਸਿੱਖਿਆਵਾਂ ਉੱਤੇ ਚੱਲਣਾ, ਪਰ ਕਿਸੇ ਇਸ਼ਟ ਤੋਂ ਮੰਨਤਾ ਮੰਗਣ ਵਾਲੇ ਲੋਕ ਉਹ ਵੀ ਮਨੋਰੋਗੀ ਨੇ, ਇਹ 90% ਤੇ ਇਹੀ ਨੇ। ਹੁਣ ਜਿਨ੍ਹਾਂ ਵਿਗਿਆਨੀਆਂ ਨੇ ਕਾਢਾਂ ਕੱਢੀਆਂ ਇੰਜਣ ਦੀਆਂ, ਮੈਡੀਕਲ ਦੀਆਂ, ਫੋਨ ਵੀਡੀਓ ਵਗੈਰਾ ਤਰ੍ਹਾਂ ਤਰ੍ਹਾਂ ਦੀਆਂ, ਜਿਨ੍ਹਾਂ ਮਨੁੱਖੀ ਜ਼ਿੰਦਗੀ ਨੂੰ ਸੁਖਾਲਾ ਬਣਾਇਆ ਤੇ ਹੈਰਾਨ ਕੁੰਨ ਨਤੀਜੇ ਦਿੱਤੇ ਆ, ਉਹਨਾਂ ਦੀਆਂ ਬਰਸੀਆਂ ਮਨਾਉਣ ਦੀ ਥਾਂ ਅਸੀਂ ਨੰਗ ਸਾਧਾਂ ਬਾਬਿਆਂ ਦੇ ਮੱਥੇ ਟੇਕੀ ਜਾਂਦੇ ਹਾਂ। ਤੇ ਜਿਨ੍ਹਾਂ ਬ੍ਰਹਮ ਗਿਆਨੀਆਂ ਨੂੰ ਰੱਬ ਦੇ ਪ੍ਰਤੱਖ ਦਰਸ਼ਨ ਹੋ ਜਾਂਦੇ, ਉਹ ਵੀ ਤਾਂ ਮਾਨਸਿਕ ਰੋਗੀ ਆ, ਤੁਸੀਂ ਖੁੱਲ੍ਹ ਕੇ ਕਹੋ। ਜੋ ਲੋਕਾਂ ਨੂੰ, ਜੇ ਜਿਨ੍ਹਾਂ ਲੋਕਾਂ ਨੂੰ ਨੱਕ ਰਗੜਨ ਦੀ ਵਰਦੀ ਪੈ ਚੁੱਕੀ ਹੈ, ਤਾਂ ਉਹ ਹਸਪਤਾਲ ਦੀ ਸਰਦਲ ਉੱਤੇ ਰਗੜੀ ਜਾਣ ਜਾ ਕੇ ਉੱਥੇ ਤੁਹਾਡੇ ਜਵਾਕ ਉੱਥੋਂ ਜੰਮਦੇ ਨੇ, ਸਰੀਰਕ ਕਸ਼ਟ ਉੱਥੋਂ ਠੀਕ ਹੁੰਦੇ ਨੇ, ਸੁਖਾਲੀ ਮੌਤ ਉੱਥੇ ਆਉਂਦੀ ਹੈ, ਜੇ ਤੁਹਾਡੀ ਨਸਬੰਦੀ ਉੱਥੋਂ ਕਰ ਦਿੱਤੀ ਜਾਏ, ਜਿਹੜੇ ਮਰਜ਼ੀ ਰੱਬ ਨੂੰ ਮੰਨੀ ਜਾਓ, ਤੁਹਾਡੇ ਔਲਾਦ ਹੋਏਗੀ ਨਹੀਂ, ਫਿਰ ਤੁਹਾਡੀਆਂ ਅਰਦਾਸਾਂ ਕਿੱਥੇ ਜਾਂਦੀਆਂ? ਤੁਸੀਂ ਕਹੋ ਭਾਈ ਮੈਂ ਸਾਰੀ ਦੁਨੀਆ ਅਰਦਾਸ ਕਰੇ ਵੀ ਮੈਂ 200 ਸਾਲ ਦਾ ਹੋ ਜਾਂ ਇੱਕ ਬੰਦੇ ਨੂੰ ਲੈ ਕੇ, ਮੈਂ ਮੰਨ ਜਾਊਂਗਾ ਜੇ ਉਹ 200 ਸਾਲ ਦਾ ਹੋ ਜਾਏ। ਕੋਈ ਰੱਬ ਰੁੱਬ ਨਹੀਂ ਹੈਗਾ, ਸਭ ਡਰਾਮੇ ਆ, ਬਕਵਾਸ। ਇਹ ਥਾਂ ਥਾਂ ਦੁਕਾਨਾਂ ਨੇ, ਧਾਰਮਿਕ ਸਥਾਨ ਖੁੱਲੇ ਹੋਏ ਨੇ, ਉਹਨਾਂ ਦੀਆਂ ਦੁਕਾਨਾਂ ਹੈ ਤੇ ਮਨੋਰੋਗੀ ਉੱਥੇ ਪੈਸੇ ਚੜ ਰਹੇ ਨੇ। ਮਿਹਰਬਾਨੀ,
ਧੰਨਵਾਦ ਜੀ, ਧੰਨਵਾਦ। ਕਾਫੀ ਸਾਰੀਆਂ ਗੱਲਾਂ ਤੁਸੀਂ ਕਰ ਗਏ ਨੇ ਜਿਹੜੀਆਂ ਕਈਆਂ ਨੂੰ ਚੁਭੀਆਂ ਹੋਣਗੀਆਂ, ਪਰ ਕੋਈ ਗੱਲ ਨਹੀਂ ਜੀ, ਸੱਚ ਤਾਂ ਸੱਚ ਰਹਿੰਦਾ। ਇੱਕ ਹੋਰ ਕਾਲ ਲੈ ਲਈਏ ਦੋਸਤੋ ਸਾਡੇ ਕੋਲੇ। ਮੈਂ ਚਾਹੁੰਦਾ ਵੀ ਮੈਂ ਰਜਿੰਦਰ ਮਾਸਟਰ ਜੀ ਨਾਲ ਗੱਲ ਬਹੁਤ ਡਿਟੇਲ ਦੇ ਵਿੱਚ ਕਰਾਂ, ਕਾਫੀ ਸਾਰੇ ਸਵਾਲ ਕਰਨੇ ਨੇ। ਚਲੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ?
ਸ਼ੋਰਟ ਵੀਰ ਜੀ, ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ?
ਵੀਰ ਜੀ ਮੈਂ ਠੀਕ ਆ। ਵੀਰ ਜੀ ਮੈਂ ਸਮਝਦਾ ਜਿਹੜਾ ਠੱਗ ਵੇਖੋ ਇੱਕ ਤਰ੍ਹਾਂ ਦਾ ਹੁੰਦਾ ਤੇ ਉਹਦੇ ਮਹਿਕਮੇ ਠੱਗੀ ਕਰਨ ਦੇ ਵੱਖਰੇ ਵੱਖਰੇ ਹੁੰਦੇ ਆ। ਜਿਹੜੀਆਂ ਤੁਸੀਂ ਗੱਲਾਂ ਕਰਾਂ ਇਹ ਇੱਕ ਸਪੈਸ਼ਲਾਈਜ਼ ਮਹਿਕਮਾ ਆ ਕਿਸੇ ਦਾ, ਹਾਂਜੀ। ਤੇ ਜਦੋਂ ਤੱਕ ਉਹਨਾਂ ਦੇ ਕੋਲ ਅੱਗੇ ਕਸਟਮਰ ਹੈਗੇ ਆ ਜਿਨ੍ਹਾਂ ਦੇ ਮਾਇੰਡ ਨੂੰ ਮੈਨੀਪੂਲੇਟ ਕਰਕੇ ਠੱਗ ਸਕਦੇ ਆ, ਇਹ ਚੱਲਦਾ ਰਹਿਣਾ।
ਇਹਦਾ ਸਲੂਸ਼ਨ ਮੈਂ ਇਹੀ ਸਮਝਦਾ ਵੀ ਸਕੂਲ ਦੇ ਵਿੱਚ ਜਿੱਥੇ 8-9 ਸਬਜੈਕਟ ਹੁੰਦੇ ਇੱਕ ਸਬਜੈਕਟ ਨਵਾਂ ਸ਼ੁਰੂ ਕਰਨਾ ਚਾਹੀਦਾ ਜਿਹਦਾ ਨਾਂ ਹੋਵੇ ਬੇਵਕੂਫੀ ਕਿਵੇਂ ਨਹੀਂ ਕੀਤੀ ਜਾਵੇ। ਬਸ ਇਹ ਨਿਆਣਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿਓ, ਉਹ ਬੇਵਕੂਫੀ ਕਰਨ ਤੋਂ ਬਚ ਜਾਣਗੇ ਤੇ ਇਹਨਾਂ ਦਾ ਜਿਹੜਾ ਬਿਜ਼ਨਸ ਆਪੇ ਬੰਦ ਹੋ
ਜਾਣਾ। ਧੰਨਵਾਦ ਜੀ, ਧੰਨਵਾਦ, ਮਿਹਰਬਾਨੀ ਬਹੁਤ ਬਹੁਤ। ਮਾਸਟਰ ਜੀ, ਪੁਨਰ ਜਨਮ ਬਾਰੇ ਸਾਡੇ ਇੱਕ ਸਰੋਤੇ ਕੁਝ ਕਹਿ ਕੇ
ਜੀ। ਦੇਖੋ, ਇਹਨਾਂ ਨੇ ਵੀ ਗੱਲ ਕੀਤੀ ਹੈ ਕਿ ਇੱਕ ਸਬਜੈਕਟ ਹੋਣਾ ਚਾਹੀਦਾ। ਤਰਛੀ ਸੈਟੀ ਨਾ ਪਿਛਲੇ 4-5 ਸਾਲ ਤੋਂ ਵਿਦਿਆਰਥੀਆਂ ਨੂੰ ਚੇਤਨ ਕਰਨ ਲਈ ਇੱਕ ਆਪਣੇ ਤੌਰ 'ਤੇ ਸਿਲੇਬਸ ਦੀ ਕਿਤਾਬ ਛਪਾ ਕੇ ਵੰਡਦੀ ਹੈ, ਉਹਦੀ ਪ੍ਰੀਖਿਆ ਮਤਲਬ ਲਈ ਜਾਂਦੀ ਹੈ। ਇਸ ਵਾਰ ਵੀ 24-25 ਜੁਲਾਈ ਨੂੰ ਉਹ ਪ੍ਰੀਖਿਆ ਜਿਹੜੀ ਹੋ ਰਹੀ ਹੈ, ਕੋਸ਼ਿਸ਼ਾਂ ਜਾਰੀ ਨੇ। ਰਹੀ ਗੱਲ ਪੁਨਰ ਜਨਮ ਦੀ, ਪੁਨਰ ਜਨਮ ਸਾਡੇ ਪੁਰਾਣੇ ਸੰਸਕਾਰਾਂ 'ਚ ਹੀ ਪਿਆ, ਜਦੋਂ ਸਾਡੇ ਲੋਕਾਂ ਨੂੰ ਇਹ ਪਤਾ ਨਹੀਂ ਸੀ ਲੱਗਦਾ ਕਿ ਕੀ ਹੈ, ਬੰਦਾ ਆਉਂਦਾ ਕਿਵੇਂ ਆ, ਜਾਂਦਾ ਕਿੱਥੇ ਆ, ਕੀ ਬਣਦਾ ਕੀ ਨਹੀਂ ਬਣਦਾ, ਗਿਆਨ ਦੀ ਸੀਮਤਾਈ ਨਾਲ ਉਸ ਤਰ੍ਹਾਂ ਦੀਆਂ ਗੱਲਾਂ ਕਰ ਲਈਆਂ, ਜਾਂ ਜੇ ਐਂ ਕਹਿ ਲਈਏ ਕਿ ਜਦੋਂ ਪਰਿਵਾਰ ਦੁਖੀ ਹੁੰਦਾ, ਘਰ ਦੇ ਵਿੱਚ ਮੌਤ ਹੋ ਜਾਂਦੀ ਹੈ, ਰੋਣ ਕਰਵਾਉਣ ਬਹੁਤ ਚੱਲਦਾ, ਇੱਕ ਕਿਰਿਆ ਸੀ ਜਿਹੜੀ ਬਹੁਤ ਪਹਿਲਾਂ ਚੱਲਦੀ ਸੀ, ਹੁਣ ਹੌਲੀ ਹੌਲੀ ਘੱਟ ਗਈ, ਘੱਟ ਜਾਣਾ ਹੁੰਦਾ ਜਿਵੇਂ ਜਿਵੇਂ ਗਿਆਨ 'ਚ ਵਾਧਾ ਹੁੰਦਾ ਜਾਂਦਾ। ਉਹ ਹੁੰਦੀ ਸੀ ਕਿ ਜਦੋਂ ਕੋਈ ਮਰ ਜਾਂਦਾ ਜਿੱਥੇ ਉਹਨੂੰ ਬਾਅਦ 'ਚ ਨਵਾਇਆ ਜਾਂਦਾ, ਉੱਥੇ ਸਵਾਹ ਜੀ ਫੇਰ ਕੇ ਅਤੇ ਉੱਪਰ ਬੱਠਲ ਤਸਲਾ ਮੂਧਾ ਮਾਰ ਦਿੱਤਾ ਜਾਂਦਾ, ਅਤੇ ਸਵੇਰ ਨੂੰ ਇਹ ਦੱਸ ਦਿੱਤਾ ਸਾਰਿਆਂ ਨੂੰ ਕਿ ਵੀ ਉਹਦੇ 'ਚ ਜਿਹੜਾ ਆਪਾਂ ਕੱਲ੍ਹ ਸਵਾਹ ਰੱਖ ਕੇ ਉੱਤੇ ਬੱਠਲ ਮੂਧਾ ਮਾਰਿਆ ਸੀ, ਉਹਦੇ 'ਚ ਬੱਚੇ ਦੀ ਪੈੜ ਆ ਗਈ, ਜਾਣੀ ਵੀ ਉਹ ਨੇ ਜਿਹੜਾ ਸਾਡਾ ਮਰਨ ਵਾਲਾ ਸੀ ਉਹਨੇ ਮਨੁੱਖਾ ਜਨਮ ਲੈ ਲਿਆ, ਹੁਣ ਤੁਸੀਂ ਭਾਈ ਦੁਖੀ ਨਾ ਹੋਵੋ, ਰੋਵੋ ਨਾ, ਕਰਲਾਵੋ ਨਾ। 84 ਲੱਖ ਜੂਨਾਂ 'ਚ ਜਾਣ ਦੀ ਬਜਾਏ ਉਹ 83,99,999 ਦਾ ਕੱਟ ਮਾਰ ਸਿੱਧਾ ਹੀ ਹੁਣ ਮਨੁੱਖ ਜੂਨ 'ਚ ਪੈ ਗਿਆ, ਅਤੇ ਹੁਣ ਸਾਨੂੰ ਰੋਣ ਕਰਲਾਉਣ ਦੀ ਲੋੜ ਨਹੀਂ, ਸਗੋਂ ਸਾਨੂੰ ਇਸ ਗੱਲ 'ਤੇ ਆਪਣਾ ਸਬਰ ਕਹਿ ਲਓ ਜਾਂ ਆਪਦਾ ਮਨ ਆ ਜਿਹੜਾ ਉਹ ਖੜਾ ਲੈਣਾ ਚਾਹੀਦਾ। ਹੁਣ ਇਹ ਗੱਲ ਇਸ ਗੱਲ ਲਈ ਤਾਂ ਠੀਕ ਹੈ ਕਿ ਅਸੀਂ ਦੁਖੀ ਪਰਿਵਾਰ ਨੂੰ ਦੁੱਖ 'ਚੋਂ ਬਾਹਰ ਲਿਆਉਣਾ, ਪਰ ਇਸ ਗੱਲ ਨੇ ਇਹ ਪੱਕੀ ਮੋਹਰ ਵੀ ਲਾਤੀ ਕਿ ਭਾਈ ਇਹ ਇਸ ਜਨਮ ਤੋਂ ਬਾਅਦ ਹੋਰ ਵਾਰ ਵਾਰ ਜਨਮ ਵੀ ਹੁੰਦੇ ਆ, ਜਦੋਂ ਕਿ ਇਹਦੇ ਵਿੱਚ ਸੱਚਾਈ ਕੁਛ ਨਹੀਂ। ਰੌਲਾ ਫਿਰ ਉੱਥੇ ਆ ਜਾਂਦਾ ਜਿੱਥੇ ਅਸੀਂ ਸਵਾਲ ਕਰਨ ਦੀ ਜਿਹੜੀ ਬਿਰਤੀ ਆ ਉਹ ਛੱਡ ਜਾਂਦੇ ਹਾਂ, ਕਿਉਂਕਿ ਸਾਨੂੰ ਕੁਛ ਸੰਸਕਾਰ ਸਿਖਾਏ ਗਏ। ਇੱਕ ਤਾਂ ਇਹ ਸਿਖਾਇਆ ਗਿਆ ਕਿ ਬੰਦੇ ਨੂੰ ਧੁਰੋਂ ਸਵਾਸ ਗਿਣ ਕੇ ਮਿਣ ਕੇ ਮਿਲਦੇ ਆ, ਜਦੋਂ ਇਹਦੇ ਪੂਰੇ ਹੋ ਜਾਂਦੇ ਆ, ਧਰਮਰਾਜ ਦੇ 2 ਜਮਦੂਤ ਮੋਢਿਆਂ 'ਤੇ ਬੈਠੇ ਹੁੰਦੇ ਆ, ਬੰਦਾ ਤਾਂ ਸਰੀਰ ਤਾਂ ਰਹਿ ਜਾਂਦਾ, ਇੱਥੇ ਸਾਡੀ ਆਤਮਾ ਨੂੰ ਰੂਹ ਨੂੰ ਧੂਹ ਘੜੀਸ ਕੇ ਧਰਮਰਾਜ ਦੀ ਕਚਹਿਰੀ 'ਚੋਂ ਪੇਸ਼ ਕਰ ਦਿੰਦੇ ਆ। ਉੱਥੇ ਹੁੰਦਾ ਹਿਸਾਬ ਕਿਤਾਬ, ਚੰਗਾ ਹੋਵੇ ਸੁਰਗਾਂ 'ਚ ਛੱਡ ਦਿੰਦਾ, ਮਾੜਾ ਹੋਵੇ ਨਰਕਾਂ 'ਚ ਸੁੱਟ ਦਿੰਦਾ। ਹੁਣ ਜੇ ਤਾਂ ਸਾਡਾ ਦਿਮਾਗ ਕੰਮ ਕਰਦਾ ਵੀ ਕੁਛ ਨੂੰ ਉਹਨੇ ਨਰਕਾਂ 'ਚ ਛੱਡਦਾ ਅਤੇ ਕੁਛ ਨੂੰ ਉਹਨੇ ਸੁਰਗਾਂ 'ਚ ਸੁੱਟਤਾ, ਵੀ ਫਿਰ ਜਨਮ ਕਿਹੜੀ ਚੀਜ਼ ਲਊਗੀ? ਸਵਾਲ ਤਾਂ ਇੱਥੇ ਹੀ ਖੜਾ। ਅੱਛਾ, ਦੂਜੀ ਗੱਲ ਵੀ ਪਈ ਹੈ, ਬਹੁਤ ਸਾਰੇ ਬਾਬੇ ਇਹ ਕਹਿ ਕੇ ਵੀ ਠੱਗੀ ਮਾਰ ਜਾਂਦੇ ਵੀ ਤੁਹਾਡੇ ਤਾਂ ਜਿਹੜਾ ਫਲਾਣਾ ਮਰਿਆ ਸੀ ਇਹਦੀ ਗਤੀ ਨਹੀਂ ਹੋਈ, ਰੂਹ ਇੱਥੇ ਹੀ ਭਟਕਦੀ ਫਿਰਦੀ ਆ, ਉਹ ਕਦੇ ਘਰਦਿਆਂ ਨੂੰ ਤੰਗ ਕਰਦੀ ਆ, ਘਰਦਿਆਂ ਨੇ ਸਾਧ ਸੱਦ ਕੇ ਇਲਾਜ ਕਰਾ, ਗੁਆਂਢੀਆਂ ਦੇ ਜਾ ਵੜੀ, ਸਵਾਲ ਤਾਂ ਆਉਂਦਾ ਨਹੀਂ ਮਨ 'ਚ ਵੀ ਧਰਮ ਰਾਜ ਦੇ ਚੱਲ ਸੁਰਗਾਂ 'ਚੋਂ ਤਾਂ ਉੱਥੋਂ ਇਸ ਧਰਤੀ 'ਤੇ ਧੱਕੇ ਖਾਣ ਕਿਸੇ ਨੇ ਕੀ ਆਉਣਾ, ਵੀ ਨਰਕਾਂ ਵਾਲੇ ਫਿਰ ਧਰਤੀ 'ਤੇ ਕਿਵੇਂ ਆ ਜਾਂਦੇ ਆ? ਦੋ ਹੀ ਗੱਲਾਂ ਵਾਪਰ ਸਕਦੀਆਂ, ਜਾਂ ਤਾਂ ਭਾਈ ਧਰਮ ਰਾਜ ਦੀ ਨਰਕਾਂ ਵਾਲੀ ਜਿਹੜੀ ਕੁੰਡ ਆ ਉਹਦੀ ਕੰਧ ਕੁੰਧ ਛੋਟੀ ਆ, ਨੀਵੀ ਆ, ਅਤੇ ਸਾਡੇ ਵਾਲਾ ਬਾਪੂ ਆ ਗਿਆ ਭੱਜ ਕੇ, ਜਾਂ ਫਿਰ ਕੀ ਹੋਊ ਵੀ ਸਾਡੇ ਵਾਲਾ ਬਾਪੂ ਦਾ ਵੀ ਬਹੁਤ ਸਕੀਮੀ ਸੀ, ਜਿਵੇਂ ਚੰਡੀਗੜ੍ਹ ਦੀ ਬੜੈਲ ਜੇਲ੍ਹ 'ਚੋਂ 4 ਕੈਦੀ ਸੁਰੰਗ ਪੱਟ ਕੇ ਨਿਕਲ ਗਏ ਸੀ, ਵੀ ਸਾਡੇ ਵਾਲਾ ਬਾਪੂ ਦਾ ਸੱਬਲ ਸੁੱਬਲ ਲੈ ਗਿਆ, ਹੁਣ ਉੱਥੇ ਜਾਣ ਵੇਲੇ ਅਤੇ ਨਿਕਲਿਆ ਇੱਥੇ, ਜਾਣੀ ਸਵਾਲ ਦਾ ਰੌਲਾ ਹੈ। ਹੁਣ ਇੱਕ ਪਾਸਾ ਤਾਂ ਇਹ ਪਿਆ, ਹੁਣ ਦੂਜਾ ਪਾਸਾ ਫਿਰ ਉਹੀ ਹੈ ਵੀ 84 ਲੱਖ ਜੂਨਾਂ 'ਚ ਜਾਂਦਾ। ਸਾਡੇ ਲੋਕ ਇਸ ਗੱਲੋਂ ਵੀ ਪ੍ਰਭਾਵਿਤ ਨੇ ਕਿ ਸਾਲ 'ਚ ਇੱਕ ਅੱਧੀ ਸੋਸ਼ਲ ਮੀਡੀਆ 'ਤੇ ਗੱਲ ਵਾਇਰਲ ਹੋ ਜਾਂਦੀ ਕਿ ਫਲਾਣੇ ਪਿੰਡ ਇੱਕ ਬੱਚੇ ਨੇ ਜਨਮ ਲਿਆ, ਉਹ ਪਿਛਲੇ ਜਨਮ ਦੀਆਂ ਸਾਰੀਆਂ ਸੱਚੀਆਂ ਗੱਲਾਂ ਦੱਸਦਾ, ਇੱਥੋਂ ਇਹ ਗੱਲ ਹੋਰ ਪੱਕ ਜਾਂਦੀ। ਅਸੀਂ ਉਹਨਾਂ ਸਾਰੀਆਂ ਸਟੋਰੀਆਂ ਨੂੰ ਇਨਵੈਸਟੀਗੇਟ ਕੀਤਾ, ਪੜਤਾਲ ਕੀਤੀ ਹੈ ਉਹਨਾਂ ਦੀ, ਜਦੋਂ ਅਸੀਂ ਪੜਤਾਲ ਕਰਕੇ ਇਸ ਨਤੀਜੇ 'ਤੇ ਪਹੁੰਚੇ ਹਾਂ ਕਿ ਅੱਜ ਤੱਕ ਕਿਸੇ ਵੀ ਪੁਨਰ ਜਨਮ ਵਾਲੇ ਬੱਚੇ ਨੇ ਆਪਦਾ ਨਾਂ ਨਹੀਂ ਦੱਸਿਆ ਅੱਜ ਤੱਕ, ਨੰਬਰ 1। ਨੰਬਰ 2, ਉਹਨੇ ਆਪਦੇ ਮਾਂ ਪਿਓ ਦਾ ਨਾਂ ਅੱਜ ਤੱਕ ਕਦੇ ਨਹੀਂ ਦੱਸਿਆ। ਉਹ ਕੀ ਕਹਿੰਦਾ? ਮੇਰਾ ਫਲਾਣਾ ਪਿੰਡ ਸੀ, ਮੇਰਾ ਫਲਾਣੇ ਥਾਂ 'ਤੇ, ਕਿਸੇ ਵੀ ਨਿਸ਼ਾਨੀ ਦੱਸ ਸਕਦਾ, ਗੁਰਦੁਆਰਾ, ਮੰਦਰ, ਕੋਈ ਧਰਮਸ਼ਾਲਾ, ਉਹਨਾਂ ਦੇ ਨੇੜੇ ਸਾਡਾ, ਇੱਦੂ ਵੱਧ ਉਹ ਕੁਛ ਨਹੀਂ ਦੱਸਦਾ। ਅਤੇ ਅਸੀਂ ਜਦੋਂ ਪੜਤਾਲ ਕਰਦੇ ਹਾਂ ਦੇਖਦੇ ਹਾਂ ਕਿ ਉਸ ਪਿੰਡ 'ਚ ਜਾ ਕੇ ਕੋਈ ਸਪੀਕਰ 'ਚ ਬੋਲ ਰਿਹਾ ਕਿ ਵੀ ਫਲਾਣੇ ਪਿੰਡ ਕਿਸੇ ਨੇ ਜਨਮ ਲਿਆ, ਉਹ ਆਪਣੇ ਪਿੰਡ ਦਾ ਪਿੱਛਾ ਦੱਸਦਾ, ਇੰਨੇ ਕੁ ਸਾਲ ਹੋ ਗਏ, ਐਕਸੀਡੈਂਟ ਹੋ ਕੇ ਮਰਿਆ ਸੀ। ਹੁਣ ਤੱਕ ਜਿੰਨੇ ਪੁਨਰ ਜਨਮ ਦੇ ਕੇਸ ਅਸਟੈਬਲਿਸ਼ ਹੋਇਆ ਉਹਨਾਂ 'ਚੋਂ 95% ਐਕਸੀਡੈਂਟਲ ਕੇਸ ਸੀਗੇ। ਜਾਣੀ ਸਪੀਕਰਾਂ 'ਚ ਬੋਲ ਬੋਲ ਕੇ ਲੱਭਿਆ ਜਾਂਦਾ ਵੀ ਭਾਈ ਉਹ ਕਿਹਨਾਂ ਦਾ ਸੀ। ਅੱਛਾ, ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਧਾਰਨਾ ਉਹੀ ਕੰਮ ਕਰਦੀ ਹੈ ਵੀ ਵਾਰ ਵਾਰ ਜਿਹੜੀ ਜਨਮ ਵਾਲੀ ਗੱਲ ਹੈ। ਵਿਗਿਆਨੀਆਂ ਨੇ, ਖਾਸ ਕਰਕੇ ਅਮੈਰੀਕਾ ਦੀ ਵਰਜੀਨੀਆ ਯੂਨੀਵਰਸਿਟੀ ਨੇ ਇਹਦੇ 'ਤੇ ਕਾਫੀ ਕੰਮ ਕੀਤਾ ਹੈ। 2500 ਕੇਸ ਰਿਕਾਰਡ ਦੱਸਦੇ ਆ ਉਹਨਾਂ ਦਾ ਕਿ ਉਹਨਾਂ ਨੇ ਇਹਦੇ 'ਤੇ ਪੜਤਾਲ ਕੀਤੀ ਹੈ। ਉਹਨਾਂ ਨੇ 2-3 ਗੱਲਾਂ ਬੜੀਆਂ ਕਮਾਲ ਦੀਆਂ ਕਹੀਆਂ ਕਿ ਬੱਚਾ ਇਹ ਗੱਲਾਂ ਕਿਉਂ ਕਰਨ ਲੱਗਦਾ, ਕਿਵੇਂ ਕਰਦਾ। ਲਗਭਗ 4 ਸਾਲ ਤੋਂ ਲੈ ਕੇ 7 ਸਾਲ ਦੀ ਉਮਰ 'ਚ ਅਜਿਹੀ ਗੱਲ ਆ ਜਿਹੜੀ ਉਹ ਬੱਚਾ ਕਰਨੀ ਸ਼ੁਰੂ ਕਰਦਾ। ਉਹਦੇ ਦੋ ਤਿੰਨ ਕਾਰਨ ਆ। ਇੱਕ ਤਾਂ ਇਹ ਹੈ ਕਿ ਬੱਚਾ ਬੱਚੇ ਦੇ ਵਿੱਚ ਡਿਲਿਊਜ਼ਨਲੀ ਥਿੰਕਿੰਗ ਪੈਦਾ ਹੋ ਜਾਂਦੀ, ਉਹਨੂੰ ਸੁਪਨੇ ਉਸ ਤਰ੍ਹਾਂ ਦੇ ਆਉਂਦੇ ਵੀ ਮੈਂ ਇੱਥੇ ਨਹੀਂ, ਮੇਰਾ ਤਾਂ ਕੁਛ ਹੋਰ ਹੈ, ਮਾਨਸਿਕ ਤੌਰ 'ਤੇ ਵਿਗਾੜ ਆ ਜਾਂਦਾ। ਦੂਜਾ ਕੀ ਹੁੰਦਾ ਕਿ ਉਹ ਡੀਅਟੈਚਮੈਂਟ ਸ਼ੋਅ ਕਰਦਾ ਮਾਪਿਆਂ ਨਾਲ, ਉਹਦੇ ਕਾਰਨ ਬਹੁਤ ਸਾਰੇ ਕਾਰਨ ਹੁੰਦੇ ਆ। ਅਤੇ ਇਹਦੇ ਨਾਲ ਹੀ ਕੀ ਹੁੰਦਾ, ਉਹ ਕਈ ਵਾਰੀ ਹੈ ਮਾਪਿਆਂ ਦੇ ਨਾਲ ਉਹ ਇਸ ਤਰ੍ਹਾਂ ਦੀ ਪੁਜੀਸ਼ਨ ਉਹਦੀ ਬਣ ਜਾਂਦੀ ਹੈ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਉਹਨਾਂ ਨੂੰ ਉਹਨਾਂ ਦੀਆਂ ਕਿਰਿਆਵਾਂ ਤੋਂ ਔਖ ਮਹਿਸੂਸ ਕਰਦਾ। ਉਹ ਔਖ ਦੇ ਵਿੱਚੋਂ ਕੀ ਹੁੰਦਾ ਕਿ ਉਹ ਕਹਿੰਦਾ ਤੁਸੀਂ ਨਹੀਂ ਮੇਰੇ ਮਾਂ ਪਿਓ। ਕਈ ਵਾਰੀ ਵੱਡੇ ਵੀ ਕਹਿ ਦਿੰਦੇ ਨੇ ਮਾਂ ਪਿਓ ਕਿਤੇ ਐਂ ਕਰਦੇ ਹੁੰਦੇ ਆ, ਤੁਸੀਂ ਨਹੀਂ, ਮੇਰੇ ਤਾਂ ਹੋਰ ਸੀ। ਕਈ ਵਾਰੀ ਇਹ ਤਿੰਨੇ ਗੱਲਾਂ ਇਕੱਠੀਆਂ ਵੀ ਹੋ ਜਾਂਦੀਆਂ ਜਿਹਨੂੰ ਰੀਕਾਰਨੀਏਸ਼ਨ ਨਾਂ ਦੀ ਬਿਮਾਰੀ ਦਾ ਨਾਂ ਵੀ ਦਿੰਦੀ ਹੈ ਯੂਨੀਵਰਸਿਟੀ। ਉਹ ਕਈ ਵਾਰੀ ਇੱਕ ਗੱਲ ਕਰਕੇ ਵੀ, ਕਈ ਵਾਰੀ ਦੋਨੇ ਤਿੰਨੇ ਗੱਲਾਂ ਕਰਕੇ ਉਹ ਹੋ ਜਾਂਦਾ। ਪਰ ਜਿਹੜੀਆਂ ਗੱਲਾਂ ਬੱਚਾ ਮੁੱਢਲੀ ਸਟੇਜ 'ਚ ਦੱਸਦਾ, ਅਗਰ ਉਹਨਾਂ 'ਤੇ ਆਪਾਂ ਯਕੀਨ ਕਰਕੇ ਉਹਨੂੰ ਉਸ ਥਾਂ 'ਤੇ ਲੈ ਜਾਈਏ, ਉੱਥੇ ਕੁਛ ਨਹੀਂ ਹੋਊਗਾ ਕਿਉਂਕਿ ਉਹਦੀ ਇਮੈਜੀਨੇਸ਼ਨ ਹੁੰਦੀ ਹੈ। ਇੱਕ ਹੋਰ ਜਿਹੜੀ ਗੱਲ ਅਸੀਂ ਦੇਖੀ ਹੈ, ਜਿੰਨੇ ਕਿ ਸੁਸਾਇਟੀ ਨੇ ਪੜਤਾਲਿਆ, ਇੱਕ ਦੋ ਨੂੰ ਛੱਡ ਕੇ ਉਹ ਆਪਦੇ ਮਨ ਦੇ ਜੋ ਖਿਆਲ ਹੁੰਦੇ ਆ ਕਿ ਇਹੋ ਜਿਹਾ ਘਰ ਹੋਣਾ ਚਾਹੀਦਾ, ਉਹ ਪ੍ਰਗਟ ਕਰਦਾ। ਸਾਡਾ ਐਡਾ ਵੱਡਾ ਘਰ ਸੀ, ਸਾਡੇ ਟਰੈਕਟਰ ਸੀ, ਸਾਡੇ ਕਾਰ ਸੀ, ਇਹੋ ਜੀ ਸੀ, ਇਹ ਜਾਣੀ 100 ਚੋਂ 95 ਕੇਸਾਂ 'ਚ ਪਿਛਲੇ ਪਰਿਵਾਰ ਦੇ ਅਮੀਰ ਹੋਣ ਦੀ ਜਾਣਕਾਰੀ ਹੀ ਮਿਲਦੀ ਆ। ਅੱਛਾ, ਇਹੋ ਜਿਹੀ ਸਟੋਰੀ 'ਚ ਹੁੰਦਾ ਕੀ ਹੈ, ਪਹਿਲੀ ਗੱਲ ਤਾਂ ਉਹ ਬੱਚੇ ਨੂੰ ਜਿਹੜਾ ਪਿੰਡ ਦਾ ਨਾਂ, ਉਹ ਉਦੋਂ ਹੀ ਹੁੰਦਾ ਜੇ ਉਸ ਪਿੰਡ ਦਾ ਆਲੇ ਦੁਆਲੇ ਕੋਈ ਜ਼ਿਕਰ ਕਰਦਾ। ਜੇਕਰ ਘਰ 'ਚ ਹੋ ਗਿਆ ਕੋਈ ਰਿਸ਼ਤੇਦਾਰ ਆਇਆ, ਉਹਨੇ ਕਹਿੰਦਾ ਜੀ ਆਪਣੀ ਕੁੜੀ ਉੱਥੇ ਵਿਆਹੀ ਆ, ਫਲਾਣਾ ਉੱਥੇ ਹੋਇਆ, ਤਾਂ ਉਹਦੇ ਵਿੱਚੋਂ ਇੱਕ ਇਹੋ ਜਿਹਾ ਜਿਹੜਾ ਉਹਨੂੰ ਲੜੀ ਜੋੜਨ ਵਾਲਾ, ਜਿਹੜਾ ਲੜੀ ਜੋੜਨ ਵਾਲਾ ਸੋਰਸ ਆ, ਉਹ ਪੈਦਾ ਹੁੰਦਾ। ਉਹ ਮੁੱਢਲੀ ਗੱਲ ਆ। ਉਦੋਂ ਬਾਅਦ ਤਾਂ ਜਾ ਕੇ ਉਹ ਸਾਰੀਆਂ ਗੱਲਾਂ ਵਾਧਾ ਵਧਾਇਆ ਜਾਂਦਾ। ਉਹ ਬੱਚਾ ਇਹ ਨਹੀਂ ਕਹਿੰਦਾ ਵੀ ਇਹ ਮੇਰੀ ਮਾਂ, ਇਹ ਮੇਰਾ ਪਿਓ, ਇਹ ਮੇਰੇ ਭੈਣ, ਇਹ ਮੇਰੇ ਬੱਚੇ, ਨਾ, ਬੱਚੇ ਨੂੰ ਕਿਹਾ ਜਾਂਦਾ ਸਗੋਂ ਤੂੰ ਪਛਾਣਦਾ ਇਹ ਤੇਰਾ ਪਿਤਾ ਹੈ, ਤੂੰ ਪਛਾਣਦਾ ਇਹ ਤੇਰਾ ਪਿਛਲੇ ਜਨਮ ਦਾ। ਜਾਣੀ ਬੱਚੇ ਨੂੰ ਸੁਜੈਸਟਿਵ ਗੱਲਾਂ ਨੇ ਜਿਹੜੀਆਂ ਉਹ ਕਹੀਆਂ ਜਾਂਦੀਆਂ, ਜਿਹਦੇ 'ਚ ਫਿਰ ਕੀ ਕਰਦਾ ਬੱਚਾ, ਹਾਂ ਨਾ ਹੀ ਕਹਿੰਦਾ। ਇਦੋਂ ਬਾਅਦ ਉਹ ਬੱਚਾ ਕੁਛ ਨਹੀਂ ਦੱਸਦਾ। ਅਸੀਂ ਤਾਂ ਇੱਥੋਂ ਤੱਕ ਵੀ ਦੇਖਿਆ, ਪੜਤਾਲ ਦੌਰਾਨ ਇਹ ਸਾਹਮਣੇ ਆਇਆ, ਰਿਕਾਰਡਡ ਆ, ਕਿਉਂਕਿ ਇੱਕ ਕਿਤਾਬ ਛਾਪੀ ਹੋਈ ਆ, ਅਗਲਾ ਪਿਛਲਾ ਜਨਮ, ਕਿ ਜਿਹੜੇ ਬੱਚੇ ਨੇ ਜਨਮ ਲਿਆ, ਮੰਨ ਲਓ ਅਕਤੂਬਰ 'ਚ ਜਨਮ ਲੈ ਲਿਆ, ਜਿਹੜਾ ਬੱਚਾ ਮਰਨ ਵਾਲਾ ਉਹ ਦਸੰਬਰ 'ਚ ਮਰਿਆ, ਉਹ ਉਸ ਵੇਲੇ ਜਿਉਂਦਾ ਸੀ ਜਦੋਂ ਇਹਨੇ ਜਨਮ ਲਿਆ। ਅਤੇ ਸਾਡਾ ਸਮਾਜ ਤਾਂ ਉਹਨਾਂ ਨੂੰ ਵੀ ਉਹਨਾਂ ਅੰਧ ਵਿਸ਼ਵਾਸਾਂ ਕਰਕੇ ਜਾਂ ਜਿਹੜੇ ਪੁਰਾਣੇ ਸੰਸਕਾਰ ਸਾਡੇ ਮਨਾਂ 'ਚ ਭਰ ਦਿੱਤੇ ਆ, ਉਹਦੇ ਕਰਕੇ ਸਾਡੇ ਮਨਾਂ 'ਚ ਪਿਆ। ਸੋ ਤਰਕਸ਼ੀਲ ਸੁਸਾਇਟੀ ਨੇ ਹੁਣ ਤੱਕ ਇਹ ਬਹੁਤ ਹੀ ਪ੍ਰੈਕਟੀਕਲੀ ਸਿੱਧ ਕਰਤਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਕਿਉਂਕਿ ਸਰੀਰ ਨੂੰ ਅਸੀਂ ਸਾੜ ਦਿੰਦੇ ਹਾਂ, ਦਫਨਾ ਦਿੰਦੇ ਹਾਂ, ਇਹੋ ਜਿਹੀ ਕੋਈ ਵਿਧੀ ਨਹੀਂ ਹੈ ਕਿ ਇਸ ਜਨਮ ਦੀ ਜਿਹੜੀ ਚੇਤਨਾ ਹੈ ਉਹ ਅਗਲੇ ਜਨਮ 'ਚ ਚਲੀ ਜਾਵੇ।
ਬਿਲਕੁਲ, ਵੈਸੇ ਤਾਂ ਇਸ ਜਨਮ ਦੇ ਵਿੱਚ ਵੀ ਚੇਤਨਾ ਹਾਸਲ ਹੀ ਨਹੀਂ ਕਰਦੇ ਗੇ ਲੋਕ ਬਹੁਤੇ, ਉਹ ਆਈ ਜ਼ਿੰਦਗੀ ਗਵਾ ਦਿੰਦੇ ਨੇ ਜੀ। ਖੈਰ, ਕੇਸ ਤਾਂ ਮਾਸਟਰ ਜੀ ਬਹੁਤ ਨੇ ਜਿਹੜੇ ਲਿਟਰੇਚਰ ਨਾਲ ਜੁੜੇ ਹੋਏ ਨੇ, ਪੇਪਰ ਪੜ੍ਹਦੇ ਨੇ, ਕਿਤਾਬਾਂ ਪੜ੍ਹੀਆਂ, ਉਹਨਾਂ ਨੂੰ ਪਤਾ ਵੀ ਤਰਖੀ ਸੈਟੀ ਨੇ ਕਿੰਨੀ ਘੋਖ ਪੜਤਾਲ ਤੋਂ ਬਾਅਦ ਇਹ ਛਾਪੀਆਂ ਨੇ। ਮਾਨਸਿਕ ਰੋਗੀ ਦੇ ਕੇਸਾਂ ਦਾ ਵੀ ਜੋ ਤੁਸੀਂ ਇਲਾਜ ਕਰਦੇ ਹੋ, ਮੇਰੇ ਖਿਆਲ ਕਈ ਵਾਰੀ ਦੋ ਦੋ ਤਿੰਨ ਤਿੰਨ ਦਿਨ ਲੱਗ ਜਾਂਦੇ ਨੇ। ਮਾਸਟਰ ਜੀ, ਇੱਕ ਸਾਡੇ ਸਰੋਤੇ ਨਾ ਗੱਲ ਕਰਕੇ ਗਏ ਸੀ, ਉਹ ਜਿਹੜੀ ਗੱਲ ਕਰਕੇ ਗਏ ਸੀ ਨਾ, ਉਹ ਕਹਿੰਦੇ ਜਿਹਨਾਂ ਨੂੰ ਬ੍ਰਹਮ ਗਿਆਨੀ ਕਹਿੰਦੇ ਸਾਨੂੰ ਰੱਬ ਵੀ ਦਿਸ ਗਿਆ ਨਾ, ਉਹਨਾਂ ਨੂੰ ਇਲਿਊਜਨਸ ਹੁੰਦੇ ਆ, ਭਰਮ ਭੁਲੇਖੇ ਹੁੰਦੇ ਆ, ਉਹ ਬਿਲਕੁਲ ਸੱਚੇ ਨੇ ਜੀ। ਵੈਸੇ ਤਾਂ ਜਿਹੜੇ ਮਾਨਸਿਕ ਰੋਗੀ ਨੇ ਹਾਲਾਤ ਇਹ ਹੁੰਦੇ ਨੇ ਜੀ, ਕਿਉਂਕਿ ਆਮ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਪਤਾ ਨਹੀਂ ਹੁੰਦਾ, ਜਿਹੜਾ ਉਹ ਪੇਸ਼ੈਂਟ ਹੁੰਦਾ, ਜਿਹੜਾ ਵੈਸੇ ਸਿਆਣਾ ਬਿਆਣਾ ਹੁੰਦਾ, ਉਹਨੂੰ ਇੱਕ ਖਾਸ ਸਥਿਤੀ ਦੇ ਵਿੱਚ ਜਦੋਂ ਕਹਿੰਦਾ ਵੀ ਉਹ ਦੇਖੋ ਭੂਤ ਦਿਸਦੇ ਨੇ, ਉਹਨੂੰ ਦਿਸਦੇ ਨੇ, ਕਿਉਂਕਿ ਉਹਦਾ ਜਿਹੜਾ ਸਬਕੌਂਸ਼ੀਅਸ ਮਾਇੰਡ ਆ ਉਹ ਦੱਸ ਰਿਹਾ, ਉਹਦੇ ਦਿਮਾਗ 'ਚ ਸੀਰੋਟੋਨਿਨ ਡੋਪਾਮਾਈਨ ਦਾ ਲੈਵਲ ਘਟਿਆ ਵਧਿਆ ਹੋਣ ਕਰਕੇ ਉਹਨੂੰ ਸੱਚ ਲੱਗਦਾ। ਉਹ ਫਿਰ ਕਹਿੰਦਾ ਮਾਸਟਰ ਜੀ ਉਹ ਦੇਖੋ ਉਹ ਹੈਗਾ ਨਾ ਭੂਤ ਹੈਗਾ ਨਾ, ਉਹਦੇ ਲਈ ਸੱਚ ਹੁੰਦਾ। ਪਰ ਹੈਰਾਨੀ ਦੀ ਗੱਲ ਆ, ਨਾਲ ਵਾਲੇ ਜਿਹਨਾਂ ਦੀਆਂ ਅੱਖਾਂ ਵੀ ਠੀਕ ਹੁੰਦੀਆਂ, ਦਿਮਾਗ ਵੀ ਠੀਕ ਹੁੰਦਾ, ਉਹ ਇਹ ਨਹੀਂ ਸੋਚਦੇ ਵੀ ਇਹ ਭਰਮ ਭੁਲੇਖ ਦਾ ਸ਼ਿਕਾਰ ਆ, ਬਜਾਏ ਇਹਦੇ ਕਿ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਕੋਲੇ ਲੈ ਕੇ ਜਾਣ ਜਾਂ ਤੁਹਾਥੋਂ ਕਾਉਂਸਲਿੰਗ ਕਰਾਉਣ, ਉਹ ਫੇਰ ਵੀ ਲੈ ਕੇ ਜਾਂਦੇ ਨੇ ਉਹਨਾਂ ਨੂੰ। ਕਿੱਡੀ ਹਾਸੋਹੀਣੀ ਹਾਲਤ ਆ ਵੀ ਤੁਹਾਡਾ ਪਿਆਰਾ ਮੈਂਬਰ ਇੱਕ ਬਿਮਾਰ ਆ, ਤੁਸੀਂ ਅਗਿਆਨਤਾ ਕਰਕੇ ਤੁਸੀਂ ਉਹਦੇ ਨਾਲ ਕਿੰਨਾ ਧੱਕਾ ਕਰ ਰਹੇ ਹੋ, ਤੇ ਖੂਜ ਧੱਕਾ ਦੇ ਰਹੇ ਹੋ ਜਿੱਥੋਂ ਉਹਦੇ ਕਿਤੇ ਵੀ ਬਾਹਰ ਨਿਕਲਣ ਦੀ ਸੰਭਾਵਨਾ ਹੈ ਹੀ ਨਹੀਂ। ਇਹ ਤਾਂ ਤੁਹਾਡੇ ਮਤਲਬ ਤੁਹਾਡੇ ਵਰਗੇ ਲੋਕਾਂ ਦੀਆਂ ਤਰਕਸ਼ੀਲਾਂ ਦੀ ਵਾਕਿਆ ਹੀ ਮਤਲਬ ਇਹ ਐਪਰੀਸ਼ੀਏਟ ਕਰਨਾ ਬਣਦਾ ਵੀ ਆਪਣਾ ਸਮਾਂ ਕੱਢ ਕੇ ਉਹ ਉਹਨਾਂ ਨੂੰ ਵਹਿਮਾਂ ਭਰਮਾਂ ਦੀ ਦਲਦਲ ਦੇ ਵਿੱਚੋਂ ਬਾਹਰ ਕੱਢਦੇ ਨੇ ਜੀ।
ਬਿਲਕੁਲ,
ਜਿਹੜੇ ਤਾਂ ਸਿਆਣੇ ਲੋਕ ਨੇ ਜੀ ਉਹ ਇਹਨਾਂ ਗੱਲਾਂ ਨੂੰ ਸਮਝਦੇ ਨੇ। ਪਰ ਕਈ ਵਾਰੀ ਕੀ ਹੁੰਦਾ ਬਈ, ਲੋਕ ਨਾ ਤਰਕਸ਼ੀਲਾਂ ਨੂੰ ਇੱਕ ਅਲੱਗ ਕਿਸਮ ਦਾ ਗਰੁੱਪ ਜਿਹਾ ਸਮਝਣ ਲੱਗ ਜਾਂਦੇ ਨੇ। ਮੈਂ ਤੁਹਾਨੂੰ ਸਪੈਸੀਫਿਕਲੀ ਸਵਾਲ ਪੁੱਛਣਾ ਬਈ, ਜੇ ਦੇਖੋ ਸਮਾਜ ਦੇ ਵਿੱਚ ਮਿਊਚੁਅਲ ਕੋ ਐਗਜ਼ਿਸਟੈਂਸ ਚੱਲਦੀ, ਅਮਨ ਪੂਰਵ ਤਰੀਕੇ ਨਾਲ ਲੋਕ ਰਹਿੰਦੇ ਨੇ, ਕੋਈ ਸਾਡੇ ਤਾਂ ਇੱਥੇ ਡਾਇਵਰਸਿਟੀ ਆ, ਭਾਰਤ 'ਚ ਵੀ ਡਾਇਵਰਸਿਟੀ ਆ, ਇੰਨੀਆਂ ਲੈਂਗੁਏਜਸ ਬੋਲੀਆਂ ਜਾਂਦੀਆਂ ਨੇ, ਅਲੱਗ ਅਲੱਗ ਰੰਗਾਂ ਵਾਲੇ ਲੋਕ, ਅਲੱਗ ਅਲੱਗ ਕਲਚਰ ਵਾਲੇ ਲੋਕ, ਅਲੱਗ ਅਲੱਗ ਧਰਮਾਂ ਵਾਲੇ ਲੋਕ ਜਿਹੜੇ
ਵੀ ਇਹ ਤੁਹਾਡੇ ਧਰਮ ਦੇ ਵਿਰੋਧੀ ਨੇ, ਇਹ ਉਲਟ ਬੋਲਦੇ ਨੇ, ਇਹ ਨਾਸਤਿਕ ਨੇ। ਹਾਲਾਂਕਿ ਨਾਸਤਿਕ ਹੋਣਾ ਮਾੜੀ ਗੱਲ ਨਹੀਂ, ਬਹੁਤ ਚੰਗੀ ਗੱਲ ਆ, ਆਮ ਬੰਦਾ ਨਾਸਤਿਕ ਨਹੀਂ ਬਣਦਾ, ਹੈ ਨਾ। ਅੱਛਾ, ਪਰ ਨਾਸਤਿਕ ਕਈ ਤਰ੍ਹਾਂ ਦੇ ਹੁੰਦੇ ਨੇ, ਹੈ ਨਾ, ਉਹ ਅਲੱਗ ਗੱਲ ਆ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਵੀ ਜੇ ਕੋਈ ਬੰਦਾ ਆਪਣੇ ਧਰਮ ਨੂੰ ਮੰਨਦਾ ਹੋਇਆ, ਆਪਣੇ ਵਿਸ਼ਵਾਸਾਂ ਨੂੰ ਮੰਨਦਾ ਹੋਇਆ, ਸਮਾਜ ਲਈ ਚੰਗੇ ਕੰਮ ਕਰਦਾ, ਉਹ ਕਹਿੰਦਾ ਵੀ ਜਿਵੇਂ ਮੈਂ ਜ਼ਿੰਦਗੀ ਜਿਉ ਰਿਹਾ, ਜੇ ਕੋਈ ਨਹੀਂ ਵੀ ਮੰਨਦਾ ਨਾ ਮੰਨੇ, ਉਹ ਇਨਸਾਨ ਦੇ ਤੌਰ ਤੇ ਤਾਂ ਵਧੀਆ ਇਨਸਾਨ ਹੋਣਾ, ਹਿਊਮੈਨਿਟੀ ਨੂੰ ਪਹਿਲ ਦਿੰਦਾ, ਆਪਣੇ ਵਿਸ਼ਵਾਸਾਂ ਨੂੰ ਘਰੇ ਮੰਨਦਾ, ਕੋਈ ਹੋਰ ਪਾਠ ਪੂਜਾ ਨਹੀਂ ਕਰਦਾ ਜਾਂ ਕੋਈ ਹੋਰ ਪਾਠ ਪੂਜਾ ਕਿਸੇ ਹੋਰ ਤਰੀਕੇ ਨਾਲ ਕਰਦਾ, ਕਿਸੇ ਹੋਰ ਰੱਬ ਨੂੰ ਮੰਨਦਾ। ਉਹ ਕਹਿੰਦਾ ਮੈਂ ਇਸ ਰੱਬ ਨੂੰ ਮੰਨਦਾ, ਤੁਸੀਂ ਰੱਬ ਨੂੰ ਮੰਨਣਾ ਮੰਨੋ ਨਹੀਂ ਮੰਨਣਾ ਨਾ ਮੰਨੋ, ਅਮਨ ਪੂਰਵਕ ਤਰੀਕੇ ਨਾਲ ਰਹਿੰਦਾ ਤੇ ਸਮਾਜ ਦੇ ਸਾਰੇ ਚੰਗੇ ਕੰਮਾਂ ਦੇ ਵਿੱਚ ਹਿੱਸਾ ਲੈਂਦਾ। ਕੀ ਤੁਹਾਡਾ ਉਹਦੇ ਨਾਲ ਕੋਈ ਵਿਰੋਧ ਆ?
ਕੋਈ ਵਿਰੋਧ ਨਹੀਂ, ਕਿਉਂਕਿ ਤਰਕਸ਼ੀ ਸੇਠੀ ਇਹ ਸਮਝਦੀ ਹੈ ਕਿ ਜਿਸ ਤਰ੍ਹਾਂ ਧਰਮ ਦੀ ਸਥਾਪਤੀ ਹੋ ਚੁੱਕੀ ਹੈ, ਕਿਸੇ ਬੰਦੇ ਨੂੰ ਉਹਨੂੰ ਮੰਨ ਕੇ ਸ਼ਾਂਤੀ ਕਹਿ ਲਓ, ਉਹਦੇ ਉਹਦਾ ਉਹਨੂੰ ਆਨੰਦ ਮਿਲਦਾ, ਇਹ ਉਹਦਾ ਨਿੱਜੀ ਮਸਲਾ ਹੈ। ਪਰ ਜਦੋਂ ਇਹਨੂੰ ਮਸਲੇ ਨੂੰ ਸਮਾਜਿਕ ਬਣਾ ਦਿੱਤਾ ਜਾਂਦਾ, ਰਾਜਨੀਤਿਕ ਬਣਾ ਦਿੱਤਾ ਜਾਂਦਾ, ਤਾਂ ਫਿਰ ਇਹ ਬਹੁਤ ਖਤਰਨਾਕ ਹੈ। ਮੰਨਣਾ ਨਾ ਮੰਨਣਾ ਇਹ ਤਾਂ ਉਹਦੀ ਗੱਲ ਹੈ, ਜਾਂ ਉਹ ਬੰਦਾ ਇੱਕ ਲੈਵਲ ਤੱਕ ਸੋਚਦਾ, ਜਾਂ ਉਹ ਬੰਦਾ ਇੰਨਾ ਡੀਪ ਨਹੀਂ ਜਾਣਾ ਚਾਹੁੰਦਾ ਕਿ ਸਾਰਾ ਇਹ ਮਨੁੱਖ ਕੀ ਹੈ, ਅਸੀਂ ਕੀ ਹੈ। ਹੁਣ ਤਾਂ ਭਾਵੇਂ ਅੱਜ ਕੱਲ੍ਹ ਗੂਗਲ 'ਤੇ ਸਰਚ ਕਰੋ, ਧਰਤੀ ਬਣਨ ਤੋਂ ਲੈ ਕੇ ਇੱਕ ਸੈਲੇ ਬਹੁਤ ਸੈਲੇ ਰੀੜਧਾਰੀ ਰੀੜਧਾਰੀ ਜੀਵ ਬਣਨ ਤੋਂ ਲੈ ਕੇ ਮਨੁੱਖ ਬਣਨ ਤੱਕ ਤਾਂ ਸਾਰਾ ਇਤਿਹਾਸ ਪਿਆ। ਪਰ ਉਹ ਇਹਨਾਂ ਗੱਲਾਂ 'ਚ ਪੈਣ ਦੀ ਬਜਾਏ ਜਾਂ ਹੋਰ ਮਿਹਨਤ ਕਰਨ ਦੀ ਬਜਾਏ ਉਹ ਉੱਥੇ ਹੀ ਰੁਕ ਕੇ ਆਪਦੀ ਜ਼ਿੰਦਗੀ ਨੂੰ ਆਨੰਦਮਈ ਬਣਾ ਕੇ ਜਿਉਣਾ ਚਾਹੁੰਦਾ ਤਾਂ ਜਿਉਂ ਲੈ। ਅਸੀਂ ਤਾਂ ਇਹ ਕਹਿੰਦੇ ਕਿ ਅਗਰ ਉਹਦੇ ਵਿਚਾਰਾਂ ਕਰਕੇ, ਉਹਦੀਆਂ ਕਿਰਿਆਵਾਂ ਕਰਕੇ ਕਿਸੇ ਦੂਜੇ ਦਾ, ਉਹਦੇ ਗੁਆਂਢੀ ਦਾ, ਸਮਾਜ ਦਾ ਕੋਈ ਨੁਕਸਾਨ ਹੁੰਦਾ, ਤਾਂ ਫਿਰ ਉਹਦੇ ਵਾਸਤੇ ਜਿਹਨੂੰ ਵੀ ਉਹ ਮੰਨਦਾ ਫਿਰ ਉਹ ਗੱਲ ਮਾੜੀ ਹੈ।
ਬਿਲਕੁਲ, ਵੈਸੇ ਤਾਂ ਇਹ ਸੱਚਾਈ ਹੈ ਜੀ, ਜਿਹੜੇ ਸਕੈਂਡੀਨੇਵੀਅਨ ਕੰਟਰੀਜ਼ ਨੇ ਨਾ, ਉੱਥੇ ਲੋਕ ਧਾਰਮਿਕ ਨਹੀਂ ਹੈ, ਚਰਚਾਂ ਬੰਦ ਹੋ ਰਹੀਆਂ ਨੇ
ਹੋਣਗੀਆਂ,
ਤੇ ਉੱਥੇ ਸਮਾਜਿਕ ਹਾਲਾਤ ਇਹ ਨੇ ਵੀ ਜਦੋਂ ਤੁਹਾਡੀਆਂ ਲੋੜਾਂ ਪੂਰੀਆਂ ਹੋ ਰਹੀਆਂ, ਤੁਸੀਂ ਵਧੀਆ ਵਿਚਰ ਰਹੇ ਹੋ ਸਮਾਜ ਦੇ ਵਿੱਚ, ਮਾਨਸਿਕ ਅਵਸਥਾ ਤੁਹਾਡੀ ਠੀਕ ਹੈ, ਤੁਹਾਡੇ ਤੇ ਸਟ੍ਰੈਸ ਨਹੀਂ ਹੈ, ਕੋਈ ਕੰਮ ਕਰਨ ਦੇ ਢੰਗ ਤਰੀਕੇ ਇਹੋ ਜਿਹੇ ਨੇ, ਤੁਸੀਂ ਸੋਹਣੀ ਜ਼ਿੰਦਗੀ ਜਿਉਂਦੇ ਹੋ, ਇਹ ਤਾਂ ਸਾਡੇ ਹੀ ਲੋਕ ਨੇ ਜੀ, ਉਹ ਬਾਹਰ ਆ ਕੇ ਵੀ ਮੰਦਰ ਗੁਰਦੁਆਰੇ ਬਣਾਈ ਜਾਂਦੇ ਨੇ, ਹਾਲਾਂਕਿ ਉੱਥੋਂ ਦੇ ਮੰਦਰ ਗੁਰਦੁਆਰੇ ਨੇ ਕੁਛ ਨਹੀਂ ਦਿੱਤਾ, ਤੇ ਉਹਨਾਂ ਨੂੰ ਐਂ ਲੱਗਦਾ ਵੀ ਇੱਥੇ ਆ ਕੇ ਨਾ, ਕਈ ਵਾਰੀ ਜੋ ਮੈਂ ਕਿਹਾ ਵੀ ਕੇਸ ਵੀ ਹੋਏ ਸੀ ਸਾਡੇ ਤੇ, ਉਹਨਾਂ ਨੂੰ ਐਂ ਲੱਗਦਾ ਵੀ ਐਵੇਂ ਬੋਲੀ ਜਾਂਦੇ, ਉਹ ਇਹ ਨਹੀਂ ਦੇਖਦੇ ਵੀ ਅਸੀਂ ਸਵੇਰ ਤੋਂ ਸ਼ਾਮ ਤਾਈਂ ਟੱਲ ਵਜਾ ਕੇ ਤੇ ਅਸੀਂ ਏਅਰ ਨੂੰ ਪੋਲਿਊਟ ਕਰਕੇ ਸਵੇਰ ਤੋਂ ਸ਼ਾਮ ਤਾਈਂ ਸਪੀਕਰ ਲਾ ਲਾ ਕੇ ਅਸੀਂ ਕੀ ਕਹਿੰਦੇ, ਮਤਲਬ ਅਸੀਂ ਕਿੰਨਾ ਕੁਛ ਕਿਹਾ, ਇਹ ਤਾਂ ਆਪਦਾ ਟਾਈਮ ਏਅਰ ਟਾਈਮ ਖਰੀਦਦੇ ਨੇ, ਪੈਸੇ ਦਿੰਦੇ ਨੇ, ਆਪਦਾ ਜਿਹੜੀ ਬੋਲਣ ਦੀ ਆਜ਼ਾਦੀ ਉਹਦਾ ਫਾਇਦਾ ਉਠਾਉਂਦੇ ਨੇ।
ਦੇਖੋ ਇੱਕ ਗੱਲ ਤਾਂ ਜਿਹੜੀ ਨਾ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਵੱਡੀ ਹੈ, ਤੁਸੀਂ ਇਹਨਾਂ ਗੱਲਾਂ ਸਾਰੀਆਂ ਚੋਂ, ਡੇਰਿਆਂ ਬਾਬਿਆਂ ਧਾਰਮਿਕ ਸਥਾਨਾਂ ਚੋਂ ਪੈਸਾ ਕੱਢ ਦਿਓ,
ਪੈਸਾ
ਚੜਾਵਾ ਕੱਢ ਦਿਓ, ਮੈਨੂੰ ਨਹੀਂ ਲੱਗਦੀ ਫਿਰ ਉੱਥੇ ਭਾਈ ਇਕੱਠ ਵੱਠ ਹੋਣਗੇ, ਫਿਰ ਉਹਦੀਆਂ ਪ੍ਰਧਾਨਗੀਆਂ ਦੀਆਂ ਵੋਟਾਂ ਪੈਣਗੀਆਂ, ਅਤੇ ਫਿਰ ਉਹਦੇ ਲੜਾਈ ਝਗੜੇ ਚੱਲਣਗੇ, ਕੋਰਟਾਂ 'ਚ ਕੇਸ ਜਾਣਗੇ, ਰੌਲਾ ਹੀ ਪੈਸੇ ਅਤੇ ਚੜਾਵੇ ਅਤੇ ਕਬਜ਼ੇ ਦਾ ਰੌਲਾ, ਕੱਢ ਦਿਓ। ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਉਹ ਬੰਦ ਹੋ ਰਹੇ ਨੇ ਉਹਨਾਂ ਦੇ ਕ੍ਰਿਸਚੀਅਨ ਦੇ ਧਰਮ, ਇੱਕੋ ਗੱਲ ਹੈ ਨਾ ਕਿ ਉੱਥੇ ਪੈਸਾ ਨਹੀਂ ਜਾਂਦਾ, ਤੁਸੀਂ ਜਿੱਥੇ ਪੈਸਾ ਜਾਊਗਾ ਉਹਨੂੰ ਸੌਖਾ ਪੈਸਾ ਜਾਂਦਾ, ਚੜਾਵਾ ਚੜ੍ਹਦਾ, ਉਹਨੂੰ ਹਾਸਲ ਕਰਨ ਲਈ, ਉਹਦੇ 'ਤੇ ਕਬਜ਼ਾ ਕਰਨ ਲਈ ਫਿਰ ਸਾਰਾ ਕੁਛ ਹੀ ਹੈ, ਫਿਰ ਉਹਦੇ ਨਾਲ ਅੱਡੋ ਅੱਡ ਥਾਵਾਂ। ਅੱਜ ਤੋਂ 30 ਕੁ ਸਾਲ ਪਹਿਲਾਂ ਦੀ ਗੱਲ ਆ, ਪੰਜਾਬ ਦੇ ਵਿੱਚ ਕਹਿਣ ਲੱਗੇ ਬਾਜ ਉੱਥੇ ਵੀ ਆ ਗਿਆ, ਉੱਥੇ ਵੀ ਆ ਗਿਆ, ਜੇ ਕਿਸੇ ਕਿਸੇ ਨੂੰ ਹੋਰ ਥਾਂ ਤੋਂ ਨਹੀਂ ਥਿਆਇਆ, ਉਹ ਕਿਸੇ ਤੋਂ ਧਾਰਾ ਲਿਆਇਆ, ਆਪਦੇ ਲਿਆ ਕੇ ਉਹਨੇ ਉੱਥੇ ਗੁਰਦੁਆਰੇ ਰੱਖ ਕੇ ਵੀ ਉਹਨੂੰ ਜੋੜ ਕੇ ਗੁਰੂ ਗੋਬਿੰਦ ਸਿੰਘ ਨਾਲ ਕਿ ਉਹਨਾਂ ਨੇ ਬਾਜ ਭੇਜਿਆ ਅਤੇ ਉਸੇ ਚੜਾਵਾ 4 ਦਿਨ ਇੱਥੇ ਰੱਖਿਆ, 4 ਦਿਨ ਉੱਥੇ ਲੈ ਗਏ, ਜਾਣੀ ਇਹਨਾਂ ਗੱਲਾਂ ਨਾਲ ਉਹ ਸਾਰਾ ਕੁਛ ਪੈਸਾ ਚੜਾਵਾ ਉਹ ਜੁੜਿਆ, ਤੁਸੀਂ ਕੱਢ ਕੇ ਵੇਖੋ ਫਿਰ ਕੀ ਬਣ।
ਬਿਲਕੁਲ, ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈ ਜੀ, ਸਮਾਂ ਸਾਡੇ ਕੋਲ ਥੋੜਾ ਰਹਿ ਗਿਆ, ਪਰ ਫਿਰ ਵੀ ਅਸੀਂ ਕੁਝ ਹੋਰ ਸਵਾਲ ਮਾਸਟਰ ਜੀ ਨੂੰ ਕਰ ਲੈਣੇ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ, 416-502-3100।
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸਜੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸਜੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ,
145 ਕਲੀਰੈਂਸ ਸਟ੍ਰੀਟ, 26 ਬ੍ਰੈਂਪਟਨ। ਕਾਲ ਕਰੋ 647-856-2516,
647-856-2516। ਹੋਮਿਓਪੈਥੀ ਫੋਰ ਬੈਟਰ ਹੈਲਥ।
ਅਪੁਆਇੰਟਮੈਂਟ ਲਈ ਵਿਜ਼ਿਟ ਕਰੋ ਸੁਜੋਗ ਹੋਮਿਓਕਲੀਨਿਕ.com ਤੇ।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 4168-410-4788 ਸਰਵਲੋਕ ਕੰਸਟਰਕਸ਼ਨ।
ਆਦਮੀ ਬੁਲਬੁਲਾ ਹੈ ਪਾਣੀ ਕਾ,
ਦ ਪੋਇਟ, ਦ ਰਾਈਟਰ, ਦ ਲੈਜੈਂਡ Gulzar, live in concert along with top Bollywood singers. Friday, July 15th at prestigious Roy Thompson Hall. Once in a lifetime experience. Don't miss it. Gulzar's Ijazat.
Aur pani ki behti sathe par.
United Group of Companies, ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ, ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ, ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400 905-453-1400
ਸਾਡੀ ਅੱਜ ਦੀ, ਅੱਜ ਦਾ ਜਿਹੜਾ ਪ੍ਰੋਗਰਾਮ, ਅੱਜ ਦੀ ਗੱਲਬਾਤ ਹੈ, ਇਹਨੂੰ ਕੈਨੀ ਧਾਲੀਵਾਲ ਜੀ ਸਪੋਂਸਰ ਕਰ ਰਹੇ ਨੇ। ਤੁਹਾਨੂੰ ਪਤਾ ਮੰਗਲਵਾਰ ਨੂੰ ਆਉਂਦੇ ਹੁੰਦੇ ਨੇ, 5-7 ਮਿੰਟ ਲਾਉਂਦੇ ਨੇ, ਪਰ ਅੱਜ ਉਹ ਕਹਿੰਦੇ ਜੀ ਤੁਸੀਂ ਮਾਸਟਰ ਜੀ ਨਾਲ ਗੱਲਬਾਤ ਕਰੋ ਅਤੇ ਬਾਅਦ 'ਚ ਗੱਲਬਾਤ ਕਰਾਂਗੇ ਆਪਾਂ। ਧਾਲੀਵਾਲ ਜੀ ਬਾਰੇ ਫਿਰ ਵੀ ਮੈਂ ਤੁਹਾਨੂੰ ਇੰਨਾ ਦੱਸ ਦਿੰਦਾ ਜੀ, ਜੇ ਇਹਨਾਂ ਨੇ ਕਹਿਤਾ ਤੁਹਾਡੇ ਘਰ ਦੀ ਕਲੋਜ਼ਿੰਗ ਹੋਊਗੀ ਤਾਂ ਫਿਰ ਲਾਜ਼ਮੀ ਹੋਊਗੀ। ਇਹ ਨਹੀਂ ਵੀ ਜਿਵੇਂ ਮੌਰਗੇਜ ਬ੍ਰੋਕਰ ਕਰਦੇ ਨੇ ਵੀ ਕਲੋਜ਼ਿੰਗ ਸਿਰ 'ਤੇ ਖੜੀ ਹੈ ਮਗਰੋਂ ਫੋਨ ਨਾ ਚੱਕਣ। 905-812-2800 'ਤੇ ਕਾਲ ਕਰ ਲਿਓ। ਰੀਨਿਊਅਲ ਆਈ ਹੋਈ ਹੈ, ਨਵਾਂ ਘਰ ਲਿਆ, ਪੁਰਾਣਾ ਘਰ ਲਿਆ, ਮੌਰਗੇਜ ਕਰਵਾਉਣੀ ਆ, ਕਿੰਨੀ ਧਾਲੀਵਾਲ ਦਾ ਨਾਂ ਯਾਦ ਰੱਖਣਾ, 905-812-2800। ਸਾਡੇ ਕੋਲ ਸਮਾਂ ਥੋੜ੍ਹਾ, ਫਿਰ ਵੀ ਕਾਲਰ ਨਾਲ ਨੇ ਕੋਈ ਸਵਾਲ ਕਰਨਾ ਚਾਹੁੰਦੇ ਨੇ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਸਤਿ ਸ਼੍ਰੀ ਅਕਾਲ ਬਰਾੜ ਸਾਹਿਬ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵੀਰਾ ਜੀ, ਤਰਖੀਲ ਕਮੇਟੀ ਤੋਂ ਜਿਹੜੇ ਆਏ ਜਿੱਦਾਂ।
ਸਤਿ ਸ਼੍ਰੀ ਅਕਾਲ
ਵੀਰਾ ਜੀ। ਜਦੋਂ ਹਿੰਦੂ ਧਰਮ ਬਣਿਆ ਸੀਗਾ ਤੇ ਹਿੰਦੂ ਧਰਮ ਤੋਂ ਬਾਅਦ ਫਿਰ ਆਪਣੇ ਮੁਸਲਿਮ, ਫਿਰ ਈਸਾਈ, ਫਿਰ ਸਿੱਖ, ਫਿਰ ਸਿੰਘ। ਇੱਕ ਦਿਨ ਸਾਡੇ ਮੇਰਾ ਫਰੈਂਡ ਸੀਗਾ ਜਿੱਦਾਂ, ਉਹ ਆਪਣੇ ਮੁਸਲਿਮ ਕਮਿਊਨਿਟੀ ਦੇ ਸੀ, ਉਹ ਕਹਿੰਦਾ ਵੀ ਸਾਡੇ ਇੱਕ ਸਿੰਘ ਨੇ ਅਖੇ ਮੁਸਲਿਮ ਧਰਮ ਅਡੋਪਟ ਕਰ ਲਿਆ। ਉੱਥੇ ਮੇਰੀ ਗੱਲ ਸੀਗੀ ਵੀ ਮੈਂ ਕਿਹਾ ਵੀ ਜੇ ਹਿੰਦੂ ਧਰਮ ਦੇ ਵਿੱਚੋਂ ਕੋਈ ਮੁਸਲਿਮ ਬਣ ਜਾਵੇ ਤੇ ਗੱਲ ਮੰਨੀ ਜਾ ਸਕਦੀ ਆ, ਜੇ ਹਿੰਦੂ ਮੁਸਲਿਮ ਈਸਾਈ ਧਰਮ 'ਚ ਆ ਜਾਵੇ ਗੱਲ ਮੰਨੀ ਜਾ ਸਕਦੀ ਆ, ਜੇ ਹਿੰਦੂ ਮੁਸਲਿਮ ਈਸਾਈ ਤੋਂ ਸਿੱਖ ਬਣ ਜਾਵੇ ਗੱਲ ਮੰਨੀ ਜਾ ਸਕਦੀ ਆ, ਜੇ ਹਿੰਦੂ ਮੁਸਲਿਮ ਈਸਾਈ ਸਿੱਖ ਤੋਂ ਸਿੰਘ ਬਣ ਜਾਵੇ, ਲੈ ਵੀ ਹੁਣ ਸੋਲਜਰ ਬਣ ਕੇ ਤੇ ਜਿੱਥੇ ਵੀ ਕਿਤੇ ਆ ਬਿਲਕੁਲ ਛੋਟ ਜੀ, ਤੇ ਜੇ ਹਿੰਦੂ ਮੁਸਲਿਮ ਸਾਹਿਬ ਤੇ ਸਿੰਘ ਬਣ ਕੇ ਅਸੀਂ ਹਿਊਮਨਟੇਰੀਅਨ ਦੀ ਪ੍ਰੋਟੈਕਸ਼ਨ ਕਰਨੀ ਆ ਤੇ ਇਹ ਗੱਲ ਮੰਨੀ ਜਾ ਸਕਦੀ ਆ। ਇਸ ਤੋਂ ਵੀ ਬਾਅਦ ਜੇ ਅਸੀਂ ਸਾਰਾ ਕੁਛ ਛੱਡ ਕੇ ਕੈਨੇਡੀਅਨ ਸਿਸਟਮ ਅਡੋਪਟ ਕਰ ਲਵੇ ਤੇ ਇਹਦੇ ਹਿਸਾਬ ਨਾਲ ਚੱਲੀਏ ਤੇ ਗੱਲ ਮੰਨੀ ਜਾ ਸਕਦੀ ਆ। ਤੇ ਆਹ ਜਿਹੜੀਆਂ ਚੀਜ਼ਾਂ ਸੀਗੀਆਂ, ਇਹ 3-4 ਹਜ਼ਾਰ ਸਾਲ ਉਸੇ ਵੇਲੇ ਉਹਨਾਂ ਨੇ ਲੋਕਾਂ ਨੂੰ ਠੀਕ ਕਰਨ ਦੇ ਲਈ, ਜਿਹੜੇ ਕਿ ਵਿਚਾਰੇ ਨਹੀਂ ਸੀ ਠੀਕ, ਤੇ ਉਹਨਾਂ ਨੂੰ ਇੱਕ ਕਿਸਮ ਦੀ ਹੌਸਲਾ ਜਿਹਾ ਦਿੰਦੇ ਸੀ ਤੇ ਉਦੋਂ ਵਰਕ ਕਰਦਾ ਸੀ। ਪਰ ਅੱਜ ਤੱਕ ਤਾਂ ਕਹਿ ਲਓ ਵੀ ਹੁਣ ਸਾਰੇ ਫੇਲ ਹੋ ਕੇ, ਜਿਹੜਾ ਵੀ ਉਦੋਂ ਲਾ ਕਾਨੂੰਨ ਕੋਈ ਨਹੀਂ ਸੀ ਹੁੰਦਾ, ਜਦੋਂ ਤੋਂ ਲਾ ਕਾਨੂੰਨ ਠੀਕ ਚੱਲਦੇ ਪਏ ਆ ਉੱਥੇ ਉੱਥੇ ਹੁਣ ਕਿਸੇ ਵੀ
ਧਰਮ ਤਬਦੀਲ ਕਰ ਲਿਆ ਇਸ ਤਰ੍ਹਾਂ ਦੀਆਂ ਗੱਲਾਂ ਚੋਂ ਜ਼ਿਆਦਾ ਇੱਕ ਹਿੱਸਾ ਸਾਡੇ ਸਮਾਜ ਚ ਇਹੋ ਜਿਹਾ ਹੀ ਬੈਠਾ ਕਿ ਉਹਦੇ ਨਾ ਕੋਈ ਲੁਕਮੇ ਹਿੱਤ ਹੁੰਦੇ ਆ ਜਦੋਂ ਕੋਈ ਇਹਦੀ ਅਦਲਾ ਬਦਲੀ ਕਰਦਾ, ਤੇ ਉਹ ਕੋਈ ਵੀ ਹੋ ਸਕਦਾ ਜੇ ਉਹ ਸੱਜਣ ਨੂੰ ਮਿਲ ਕੇ ਤਾਂ ਉਹਦੇ ਲੁਕਮਾ ਹਿੱਤ ਵੀ ਜਾਗਰ ਕੀਤਾ ਜਾ ਸਕਦਾ।
ਮਾਸਟਰ ਜੀ, ਦੋ ਤਿੰਨ ਗੱਲਾਂ ਕਰਨੀਆਂ ਨੇ। ਇੱਕ ਤਾਂ ਇਹ ਬਈ ਤਰਕਸ਼ੀਲ ਬਣਨਾ ਕਿੰਨਾ ਔਖਾ ਜੀ?
ਕੋਈ ਨਹੀਂ ਔਖਾ, ਭੂਰਾ ਵੀ ਨਹੀਂ ਔਖਾ। ਮੈਂ ਸਮਝਦਾ ਵੀ ਥੋੜ੍ਹੀ ਮਿਹਨਤ ਕਰਨੀ ਪੈਂਦੀ ਹੈ, ਪਰ ਮਾਣ ਵਾਲੀ ਗੱਲ ਵੀ ਹੈ ਵੀ ਜਿਹੋ ਜਿਹੀ ਜ਼ਿੰਦਗੀ ਭੁੱਲਣੀ ਕੋਈ ਬਖਸ਼ਾਉਣੀ ਸਾਰੀ ਜ਼ਿੰਦਗੀ, ਕਿਸੇ ਦੇ ਮੱਥਾ ਜਾ ਕੇ ਰਗੜਨਾ ਨਹੀਂ ਕਿਸੇ ਦੇ ਚਰਨਾਂ 'ਚ, ਕਿਉਂਕਿ ਤਰਕਸ਼ੀ ਸਾਡੀ ਸਮਝਦੀ ਵੀ ਕਿਸੇ ਵਿਅਕਤੀ ਕਿਸੇ ਜਗ੍ਹਾ 'ਚ ਅਜਿਹੀ ਕੋਈ ਸ਼ਕਤੀ ਨਹੀਂ ਹੁੰਦੀ, ਸਾਡੀ ਸ਼ਰਧਾ ਤਾਂ ਹੋ ਸਕਦੀ ਕਿਸੇ ਪ੍ਰਤੀ, ਇਦੋਂ ਵੱਧ ਕੁਛ ਨਹੀਂ ਹੁੰਦਾ। ਅਤੇ ਅਗਰ ਅਸੀਂ ਬਣਨਾ ਚਾਹੁੰਦੇ ਹਾਂ ਤਾਂ ਇੱਕੋ ਹੀ ਗੱਲ ਆ ਬਣਨ ਦਾ ਕਿ ਅਗਰ ਸਾਨੂੰ ਕੋਈ ਕੁਛ ਕਹਿੰਦਾ ਤੇ ਸਾਨੂੰ ਉਹਦੇ ਤੇ ਡਾਊਟ ਆ, ਉਹਨੂੰ ਸਵਾਲ ਜ਼ਰੂਰ ਕਰਦੀ ਬਸ। ਜੇ ਸਵਾਲ ਕਰਨ ਲੱਗੇ ਤੁਸੀਂ ਤਰਕਸ਼ੀਲ ਬਣ ਗਏ, ਹੋਰ ਇਹਦਾ ਕੋਈ ਵੱਡਾ ਫਾਰਮੂਲਾ ਨਹੀਂ ਹੈ।
ਕਾਫੀ ਪੜ੍ਹਨਾ ਪੁੜਨਾ ਪੈਂਦਾ?
ਨਹੀਂ ਮੈਂ ਤਾਂ ਨਹੀਂ ਕਹਿੰਦਾ, ਮੈਂ 10 ਜਮਾਤਾਂ ਪੜ੍ਹਿਆ ਕਿੰਨਾ, ਮੈਨੂੰ ਨਹੀਂ ਲੱਗਦੀ
ਕਿ ਆਮ ਬੰਦਾ ਬਣ ਸਕਦਾ ਤਰਕਸ਼ੀਲ।
ਬਿਲਕੁਲ, ਮੈਂ ਕਹਿੰਦਾ ਹੁੰਦਾ ਕਿ ਜੇ ਅਗਰ ਬੰਦਾ 10 ਜਮਾਤਾਂ ਪੜ੍ਹਿਆ ਤੇ 10 ਜਮਾਤਾਂ ਹੀ ਸਿੱਖ ਲਏ ਨਾਲ ਵੀ 10ਵੀਂ ਤੱਕ ਹੈ ਕੀ, ਤੇ ਇੰਨਾ ਕੁ ਸਿੱਖ ਕੇ ਉਹ ਕਾਫੀ ਕੁਝ ਸਿਆਣਾ ਬਣ ਸਕਦਾ, ਜ਼ਿੰਦਗੀ 'ਚ ਜਿਉਣ ਜੋਗਾ ਬਣ ਸਕਦਾ, ਬਸ਼ਰਤੇ ਕਿ ਉਹ ਪੜ੍ਹ ਕੇ ਯਾਦ ਕਰਕੇ ਪੇਪਰਾਂ ਦੇ ਉੱਤਰ ਦੇ ਕੇ ਬਹੁਤੇ ਨੰਬਰ ਹੀ ਨਾ ਲਏ ਹੋਣ, ਉਹਨੇ ਉਹ ਸਾਰਾ ਕੁਛ ਸਿੱਖਿਆ ਹੋਵੇ ਤੇ ਜ਼ਿੰਦਗੀ 'ਚ ਲਾਗੂ ਕਰਦਾ।
ਜਦੋਂ ਤੁਸੀਂ ਕਹਿੰਦੇ ਵੀ ਸ਼ੱਕ ਕਰਨਾ ਪੈਂਦਾ, ਕੀ ਉਹ ਆਪਦੇ ਆਪ 'ਤੇ ਵੀ ਸ਼ੱਕ ਕਰੇ ਜਿਹੜੀ ਚੀਜ਼ ਮੇਰੇ ਦਿਮਾਗ ਦੇ ਵਿੱਚ, ਕੀ ਇਹ ਸਹੀ ਹੈ ਕਿ ਨਹੀਂ, ਫਿਰ ਤਰਕਸ਼ੀਲ ਬਣ ਸਕਦਾ?
ਦੇਖੋ ਸਵਾਲ ਤਾਂ ਇੱਥੇ ਜਾ ਕੇ ਹੁਣ ਆਪਦੇ ਨਾਲ ਲੜਾਈ ਤਾਂ ਵੱਡੀ ਹੈ, ਆਪਦੇ ਨਾਲ ਲੜਾਈ ਵੱਡੀ ਹੈ ਕਿ ਜਿਹੜੇ ਸਾਨੂੰ ਹੌਲੀ ਹੌਲੀ ਆਪਣੇ ਮਨਾਂ 'ਚ ਸਾਡੇ ਭਰ ਦਿੱਤੀਆਂ ਗੱਲਾਂ ਉਹ ਸਾਨੂੰ ਠੀਕ ਲੱਗਣ ਲੱਗ ਗਈ ਹੈ। ਹੁਣ ਲੜਾਈ ਪਹਿਲਾਂ ਤਾਂ ਤੁਹਾਡੀ ਉਹਦੇ ਨਾਲ ਹੋਣੀ ਹੈ, ਉਹ ਲੜਾਈ ਤੁਸੀਂ ਆਪ ਕਿੰਨੀ ਕੁ ਲੜ ਸਕਦੇ ਹੋ ਸ਼ਾਇਦ ਨਾ ਬਹੁਤੀ ਲੜ ਸਕੋ, ਫਿਰ ਉਹਦੇ ਲਈ ਸਾਨੂੰ ਹੈਲਪ ਦੀ ਲੋੜ ਪੈਣੀ ਹੈ ਕਿ ਜਿਹੜੇ ਸਵਾਲ ਤੁਹਾਨੂੰ ਆਪਣੇ 'ਤੇ ਆਉਂਦੇ ਆ, ਆਪਣੇ 'ਤੇ ਕੀ ਆਉਂਦਾ, ਸਮਾਜ 'ਚ ਚੱਲਦੇ ਵਰਤਾਰਿਆਂ 'ਤੇ ਆਉਂਦੇ ਆ, ਉਹਦੇ ਵਾਸਤੇ ਸਹੀ ਜਾਣਕਾਰੀ ਲਓ।
ਤਰਕਸ਼ੀਲ
ਆ ਪਰ ਕੰਮ ਉਹੀ ਕਰਦਾ ਜਿਹੜੇ ਲੋਕੀ ਗੈਰ ਤਰਕਸ਼ੀਲ ਕਰਦੇ ਆ, ਉਦੋਂ ਕੱਲਾ ਰਹਿ ਜਾਂਦਾ। ਜਿਹੜਾ ਬੰਦਾ ਆਪਦੀ ਵਿਚਾਰਧਾਰਾ ਦੇ ਉੱਤੇ ਖੜ ਕੇ ਗੱਲ ਕਰਦਾ ਉਹ ਤੇ ਅਮਲ ਕਰਦਾ, ਉਹ ਕਦੇ ਵੀ ਕੱਲਾ ਨਹੀਂ ਹੋਇਆ,
ਉਹਨੂੰ ਖਾਸ ਕਿਸਮ ਦਾ ਆਨੰਦ ਆਉਂਦਾ।
ਬਿਲਕੁਲ
ਦੋਸਤੋ, ਵੈਸੇ ਤਾਂ ਸਾਡੇ ਕੋਲ ਸਮਾਂ ਬਹੁਤ ਥੋੜਾ, ਸ਼ਾਇਦ ਮੇਰਾ ਖਾਲੀ ਕਾਲਰ ਨੇ। ਦੋਸਤੋ ਅੱਧੇ ਕੁ ਮਿੰਟ 'ਚ ਕੀ ਕਹਿਣਾ ਚਾਹੁੰਦੇ ਹੋ?
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਮੈਂ ਇਹ ਕਹਿਣਾ ਚਾਹੁੰਦਾ ਜੀ, ਜਿਹੜਾ ਹੈਗਾ ਨਾ ਜੀ ਧਰਮ, ਸਿੱਖ ਧਰਮ ਜਦੋਂ ਵੀ ਕਿਸੇ ਖਤਮ ਕਰਨਾ, ਉਹਦੀ ਕੱਟੜਤਾ, ਇਹੋ ਗੱਲ ਹੀ ਸਿੱਖਾਂ ਨਾਲ ਕੀਤੀ ਜਾ ਰਹੀ ਹੈ ਜੀ। ਇਹਦੇ 'ਚ ਇੰਨੀ ਕੱਟੜਤਾ ਭਰੀ ਜਾ ਰਹੀ ਹੈ ਵੀ ਆਪਣੇ ਆ ਵੀ ਕੋਈ ਇਸਾਈ ਬਣੀ ਜਾਣਾ, ਕੋਈ ਮੁਸਲਮਾਨ ਬਣੀ ਜਾਣਾ। ਇਹ ਧਰਮ ਇੱਕ ਬੜਾ ਵੱਡੀ ਇੱਕ ਤਪੱਸਿਆ ਵੀ ਵਾਲ ਰੱਖਣੇ, ਇਹੋ ਬੜੀ ਵੱਡੀ ਤਪੱਸਿਆ, ਪਰ ਉਹ ਨਾਲ ਨਾਲ ਉਹ 'ਚ ਹੋਰ ਕੱਟੜਤਾ ਗਾ, ਤੁਸੀਂ ਪਾਗਿਆਂ 'ਚ ਬੰਨਣੀ ਆ, ਤੁਸੀਂ ਇੰਜ ਕਰਨਾ, ਤੁਸੀਂ ਇੰਨੇ ਵਜੇ ਉੱਠਣਾ, ਇੰਨੇ ਵਜੇ ਸੌਣਾ, ਉਹ ਸਾਰਾ ਉਹ ਕਰਕੇ ਇਹਨਾਂ ਨੇ ਧਰਮ ਸਭ ਤੋਂ ਛੇਤੀ ਧਰਮ ਜਿਹੜਾ ਨਾ ਉਹ ਸਿੱਖ ਧਰਮ ਖਤਮ ਕਰਨਾ ਜੀ। ਧੰਨਵਾਦ।
ਮਾਸਟਰ ਜੀ ਕੁਝ ਕਹਿਣਾ ਚਾਹੁੰਦੇ? ਵੈਸੇ ਤਾਂ ਆਪਾਂ ਹਾਂਜੀ ਸਮਾਂ ਥੋੜਾ,
ਦੇਖੋ ਇੱਕ ਗੱਲ ਹੀ ਹੈ, ਕੋਈ ਵੀ ਚੀਜ਼ ਜਿਹੜੀ ਤਰਕ ਨਾਲੋਂ ਹਟ ਕੇ ਚੱਲੂਗੀ ਪੂਜਣ ਯੋਗ ਹੋ ਜਾਊਗੀ। ਉਹਨੇ ਹੌਲੀ ਹੌਲੀ ਜਿਹੜੀ ਚੀਜ਼ ਪੂਜਣ ਯੋਗ ਹੋਊਗੀ ਉਹਨੇ ਤਰਕ ਤੇ ਪੂਰਾ ਨਹੀਂ ਉਤਰਨਾ, ਜਦੋਂ ਤਰਕ ਤੇ ਪੂਰਾ ਨਾ ਉਤਰੇ ਤਾਂ ਉਹਦਾ ਫਿਰ ਹੌਲੀ ਹੌਲੀ ਜਿਵੇਂ ਕਹਿੰਦੇ ਹੁੰਦੇ ਆ ਯੋਗ ਆ ਜਿਹੜਾ ਉਹ ਸਮਾਪਤੀ ਵੱਲ ਨੂੰ ਚੱਲਣਾ ਸ਼ੁਰੂ ਹੋ ਜਾਂਦਾ।
ਤਿੰਨ ਕਾਲਰ ਨੇ, ਇੱਕ ਮਿੰਟ ਆ, ਮੈਨੂੰ ਤਾਂ ਹੁਣ ਸਮਝ ਨਹੀਂ ਲੱਗਦੀ ਵੀ ਕੀ ਕਰੀਏ। ਹਾਂਜੀ ਅੱਧਾ ਕੁ ਮਿੰਟ ਦੇ ਦਿੰਦੇ ਆ, ਬੋਲੋ ਜੀ ਸ਼ਾਰਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ? ਨੈਕਸਟ ਕਾਲ ਪਲੀਜ਼। ਹਾਂਜੀ
ਠੀਕ ਕਹਿੰਦੇ ਆ, ਪਰ ਇੰਨਾ ਕੁ ਵਾ ਵੀ ਜਿੰਨਾ ਧਰਮ ਨੂੰ ਮੰਨਣਾ ਸੌਖਾ ਵਾ, ਉਹਨੇ ਤਰਕਸ਼ੀਲ ਬਣਨਾ ਬਹੁਤ ਜ਼ਿਆਦਾ ਔਖਾ, ਕਿਉਂਕਿ ਹਜ਼ਾਰਾਂ ਕੁ ਮਾਸਟਰਾਂ ਦਾ ਸਾਹਮਣਾ ਕਰਨਾ ਪੈਣਾ, ਧਰਮ ਵਿੱਚ ਸਾਰੇ ਬੈਠੇ ਬਿਠਾਏ ਆਰਾਮ ਨਾਲ ਚੁੱਪ ਚੱਕ ਕੇ
ਤਰਕਸ਼ੀਲ ਤੁਹਾਨੂੰ ਆਪ ਬਣਨਾ ਪੈਂਦਾ, ਖੋਜ ਦੇ ਰਸਤੇ ਤੇ ਚੱਲਣਾ ਪੈਂਦਾ। ਤੇ ਜਿਹੜਾ ਕੁਛ ਤੁਸੀਂ,
ਮਿੰਟ ਥੋੜੀ ਜਿਹੀ ਇੱਕ ਗੱਲ ਮੈਂ ਕਹਦਾ, ਬੱਚਾ ਹੁੰਦਾ ਤਰਕਸ਼ੀਲ ਆ, ਮੈਂ ਤਾਂ ਮਾਪਿਆਂ ਨੂੰ ਬੇਨਤੀ ਕਰੂੰਗਾ ਕਿ ਉਹਨੂੰ ਅੰਧ ਵਿਸ਼ਵਾਸੀ ਨਾ ਬਣਾਓ, ਉਹਦੇ ਸਵਾਲਾਂ ਦੇ ਜਵਾਬ ਦੇ ਦਿਓ।
ਬਿਲਕੁਲ ਬਿਲਕੁਲ। ਖੈਰ ਜੀ ਸਮਾਂ ਸਾਡੇ ਕੋਲ ਥੋੜਾ ਜੀ, ਦੋਸਤੋ ਅਸੀਂ ਮਾਫੀ ਚਾਹੁੰਦੇ, ਤੁਹਾਡੀਆਂ ਕਾਲ ਨਹੀਂ ਲੈ ਸਕਦੇ, ਫਿਰ ਕਿਤੇ ਫੋਨ ਤੇ ਗੱਲਬਾਤ ਕਰ ਲਾਂਗੇ ਮਾਸਟਰ ਜੀ ਨਾਲ। ਮਾਸਟਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਕੱਲ ਨੂੰ ਤੁਸੀਂ ਜਾਣਾ ਤੇ ਅੱਜ ਅਸੀਂ ਧੱਕੇ ਨਾਲ ਹੀ ਤੁਹਾਨੂੰ ਇੱਥੇ ਖਿੱਚ ਕੇ ਲਿਆ, ਮਿਹਰਬਾਨੀ ਬਹੁਤ
ਬਹੁਤ ਧੰਨਵਾਦ।
ਦੋਸਤੋ ਇਹ ਸਨ ਮਾਸਟਰ ਰਜਿੰਦਰ ਭਦੌੜ, ਤੇ ਪੰਜਾਬ ਦੇ ਵਿੱਚ ਕਿਤੇ ਵੀ ਕਿਸੇ ਵੀ ਪਰਿਵਾਰ ਨੂੰ ਕੋਈ ਇਹੋ ਜਿਹੀ ਪ੍ਰੋਬਲਮ ਆ ਗਈ ਹੈ, ਭੂਤਾਂ ਪ੍ਰੇਤਾਂ ਜਾਦੂ ਟੂਣਿਆਂ ਤੋਂ ਪੀੜਤ ਨੇ, ਤੇ ਇਹਨਾਂ ਦਾ ਫੋਨ ਨੰਬਰ ਆ ਜਿਹੜਾ ਜ਼ਰੂਰ ਨੋਟ ਕਰ ਲਓ ਜੀ, ਜਿੱਥੇ ਜਿੱਥੇ ਵੀ ਪੰਜਾਬ 'ਚ ਬਹੁਤੇ ਥਾਵਾਂ 'ਤੇ ਇਕਾਈਆਂ ਨੇ, ਇਹ ਤੁਹਾਡੇ ਪਰਿਵਾਰ ਦੀ ਹੈਲਪ ਆ ਜਿਹੜੀ ਜ਼ਰੂਰ ਹੋਊਗੀ। ਵੈਸੇ ਬਰਨਾਲੇ ਦੇ ਵਿੱਚ, ਬਰਗਾੜੀ ਦੇ ਵਿੱਚ, ਕਈ ਹੋਰ ਥਾਵਾਂ 'ਤੇ ਮਾਨਸਿਕ ਸਿਹਤ ਸੰਬੰਧੀ ਤੇ ਮਾਨਸਿਕ ਰੋਗਾਂ ਤੋਂ ਮੁਕਤ ਕਰਨ ਲਈ ਕੇਂਦਰ ਆ ਜਿਹੜੇ ਖੋਲ੍ਹੇ ਹੋਏ ਨੇ। ਦੱਸੋ ਮਾਸਟਰ ਜੀ ਅੱਧੇ ਕੁ ਮਿੰਟ।
ਬਸ ਨੰਬਰ ਤਾਂ 9872874620 98728-7620 मेरा परसनल नंबर है। वैसे भी तुसी जे तर्कशील सोसायटी का होंगे कि वह बरनाले मुख दफ्तर आ उत्थे हेमराज स्टैनो जी बैठते हैं जथेबंधक मुखी ने अजकल 98769-53561 उन्हों का नंबर आ तुसी किसी भी सहायता लई किसी भी होर अगवाई दे लई तुसी इन्हां नंबरां ते कॉल कर सकते
हो। मेहरबानी जी। बाकी इतों के तर्कशील सोसायटी वाले साथी ने जी तुसी किसी नाल भी संपर्क करके गए हुणे मल्ली साहब बोल के गए हैं जिदे नाल मर्जी संपर्क कर ले तुहाडी मदद करनगे। मेहरबानी बहुत बहुत मास्टर जी तुहाडा फिर बहुत बहुत धन्यवाद।
शुक्रिया।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
Oh, maya mendi roka, ya vyada hove moka, President Convention Center.
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ। ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਕਨਵੀਨੀਐਂਟਲੀ ਲੋਕੇਟਡ ਇਨ ਬੌਨ। ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ 416-433-9191 416-433-9191
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਆਦਮੀ ਬੁਲਬੁਲਾ ਹੈ ਪਾਣੀ ਕਾ
ਦ ਪੋਇਟ ਦ ਰਾਈਟਰ ਦ ਲੈਜੈਂਡ ਗੁਲਜ਼ਾਰ Live in concert along with top Bollywood singers. Friday, July 15th at prestigious Roy Thompson Hall. Once in a lifetime experience. Don't miss it. Gulzar's Ijazat.
For tickets, call 416-854-2923.